ਕਾਰੋਬਾਰ ਸੰਕੋਚਦੇ ਹੋਏ ਆ ਹਫ਼ਤਾਵਾਰੀ ਸਤਸੰਗ ਦੇ ਵਿੱਚ ਸਾਰੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਸ਼ਿਸ਼ੋਰ ਤੋਂ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਸੰਗਤ ਆਉਂਦੀ ਹੈ ਤੇ ਆ ਕੇ ਇੱਕ ਬੇਨਤੀ ਕਰਦੀ ਹੈ ਕਿ ਪਾਤਸ਼ਾਹ ਸੰਸਾਰ ਜੋ ਚੱਲ ਰਿਹਾ ਹੈ ਕਲਯੁੱਗ ਦਾ ਸਮਾਂ ਇਹ ਬਹੁਤ ਹੀ ਭਿਆਨਕ ਹੈ ਤੇ ਕਲਯੁੱਗ ਇਹ ਕਹਿੰਦਾ ਵੀ ਜੇ ਕੋਈ ਤਪ ਕਰਦਾ ਮੈਂ ਉਹਦਾ ਤਪ ਨਹੀਂ ਹੋਣ ਦੇਣਾ, ਜਪ ਕਰਦਾ ਜਪ ਨਹੀਂ ਹੋਣ ਦੇਣਾ, ਨਾਮ ਜਪਦਾ ਉਹਦੀ ਮੈਂ ਬਦਨਾਮੀ ਕਰਾਵਾਂਗਾ। ਜੇ ਕੋ ਤਪ ਕਰੇ ਤਪ ਛੀਜਿਆ, ਜਪ ਕਰ ਜਪ ਨਾ ਹੋਏ, ਜੇ ਕੋ ਨਾਂ ਲਏ ਬਦਨਾਮੀ ਕਰ ਕੇ ਲੱਛਣੇ। ਪਾਤਸ਼ਾਹ ਇਸੇ ਅਗਨ ਦੇ ਰੱਥ ਵਿੱਚ ਕਲਯੁੱਗ ਰੱਥ ਅਗਨ ਕਾ ਕੂੜ ਅੱਗੇ ਰਿਥਵਾ, ਜਿੱਥੇ ਸਾਰਾ ਹੀ ਕੁਛ ਝੂਠ ਵਿੱਚ ਚੱਲ ਰਿਹਾ, ਰਾਜਾ ਵੀ ਝੂਠਾ ਪਰਜਾ ਵੀ ਝੂਠੀ, ਸੱਚ ਛੁੱਪ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਸਾਰਾ ਕੁਛ ਦੇਖਣ ਤੋਂ ਬਾਅਦ ਇੱਕ ਵਚਨ ਕਹਿਣਾ ਪਿਆ। ਉਹ ਉਹਨਾਂ ਦੀ ਪਰਖ ਸੀ ਕਿ ਸੱਚ ਜਿਹੜਾ ਹੈ ਸੱਚ ਅਮਾਵਸ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ। ਕਹਿੰਦੇ ਕੂੜ ਦੀ ਮੱਸਿਆ ਪੈ ਗਈ, ਝੂਠ ਝੂਠ ਇੰਨਾ ਛਾ ਗਿਆ ਕਿ ਇੱਕ ਮੱਸਿਆ ਦਾ ਰੂਪ ਧਾਰਨ ਕਰ ਲਿਆ। ਸੱਚ ਟੋਲਿਆ ਹੋਇਆ ਨਹੀਂ ਲੱਭਦਾ, ਪਤਾ ਹੀ ਨਹੀਂ ਲੱਗਦਾ ਵੀ ਸੱਚ ਕਿੱਥੇ ਹੈ। ਤੇ ਸੱਚ ਦਾ ਜਿਹੜਾ ਚੰਦਰਮਾ ਸੀ ਉਹ ਨਜ਼ਰ ਹੀ ਆਉਣ ਤੋਂ ਹਟ ਗਿਆ, ਤੇ ਜਿਹੜਾ ਧਰਮ ਦਾ ਜੀਵਨ ਸੀ ਉਹ ਫੰਗ ਲਾ ਕੇ ਉੱਡ ਗਿਆ, ਕਿਤੇ ਪਤਾ ਹੀ ਨਹੀਂ ਲੱਗਦਾ ਨੇੜੇ ਤੇੜੇ ਉਸਦਾ ਵੀ ਕਿੱਥੇ ਚਲਿਆ ਗਿਆ। ਸੋ ਇਹ ਯੁੱਗ ਹੈ ਜਿਸਨੂੰ ਕਲਯੁੱਗ ਦਾ ਯੁੱਗ ਕਹਿੰਦੇ ਨੇ, ਜਿਸ ਦੇ ਅੰਦਰ ਨਾ ਤਪ ਸਿਰੇ ਚੜ੍ਹਦਾ ਨਾ ਜਪ ਚੜ੍ਹਦਾ, ਨਾ ਨਾਮ ਜਪਣ ਵਾਲਾ, ਨਾਮ ਜਪਦਾ ਬਦਨਾਮੀ ਹੁੰਦੀ ਹੈ, ਵਿਘਨ ਪੈਂਦੇ ਨੇ, ਰੁਕਾਵਟਾਂ ਪੈਂਦੀਆਂ ਨੇ। ਪਾਤਸ਼ਾਹ ਫਿਰ ਜੀਵ ਦਾ ਆਧਾਰ ਕਿਸ ਤਰ੍ਹਾਂ ਹੋ ਸਕਦਾ? ਆਪਦੇ ਅਸੀਂ ਸਤਸੰਗ ਸੁਣਦੇ ਹਾਂ, ਬਚਨ ਆਪਦੇ ਲਿਖ ਕੇ ਲੈ ਜਾਂਦੇ ਹਾਂ ਦੂਰ ਦੁਰਾਡੇ ਦੇਸ਼ਾਂ ਦੇ ਅੰਦਰ, ਕਿਰਪਾ ਕਰਕੇ ਦੱਸੋ। ਅਸੀਂ ਕਰਮ ਧਰਮ ਵੀ ਕਰਦੇ ਹਾਂ ਤੇ ਜਾਂ ਫਿਰ ਤੀਰਥ ਯਾਤਰਾ ਤੀਰਥਾਂ ਦੇ ਵਿੱਚ ਵੀ ਅਸੀਂ ਨਹਾਉਂਦੇ ਹਾਂ। ਵੇਦ ਪੁਰਾਣ ਸਿਮਰਤ ਸ਼ਾਸਤਰ ਕੁਰਾਨ ਵਗੈਰਾ ਸਾਰੇ ਜਿਹੜੇ ਨੇ ਧਾਰਮਿਕ ਗ੍ਰੰਥ ਉਹਨਾਂ ਦੀ ਵੀ ਵਿਚਾਰ ਕਰਦੇ ਹਾਂ। ਤੇ ਪਾਤਸ਼ਾਹ ਜੀਵ ਦਾ ਅਵਤਾਰ ਕਿਵੇਂ ਹੋਵੇ ਇਸ ਯੁੱਗ ਦੇ ਅੰਦਰ ਜਦੋਂ ਚਾਰੇ ਪਾਸੇ ਕੂੜ ਦੀ ਮੱਸਿਆ ਛਾਈ ਹੋਈ? ਉਸ ਵੇਲੇ ਗੁਰੂ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਪ੍ਰੇਮੀਓ ਇਹ ਕਰਮ ਧਰਮ ਨਹੀਂ ਚੱਲਿਆ ਕਰਦੇ, ਕਿਉਂਕਿ ਸਮਾਂ ਹੋਰ ਆ ਗਿਆ ਤੇ ਕਰਮ ਜਿਹੜੇ ਕੀਤੇ ਜਾਂਦੇ ਨੇ ਉਹਨਾਂ ਦਾ ਫਲ ਵੀ ਬਹੁਤਾ ਨਹੀਂ ਹੁੰਦਾ ਤੇ ਉਹਨੂੰ ਦਰਗਾਹ ਦੇ ਵਿੱਚ ਜਮਦੂਤ ਲੁੱਟ ਲੈਂਦੇ। ਜਦੋਂ ਜਮਾਂ ਦੇ ਮਾਰਗ ਤੇ ਚੱਲਦਾ, ਜਦੋਂ ਪਿਛੜੇ ਰਸਤੇ ਆਉਂਦੇ ਨੇ, ਜੈ ਪੈਂਡੇ ਮਹਾਂ ਅੰਧ ਗਵਾਰਾ, ਜੀਵ ਤੜਫਦਾ ਵੀ ਮੈਨੂੰ ਰੋਸ਼ਨੀ ਦਿਖਾਓ। ਕਹਿੰਦੇ ਕੋਈ ਪੁੰਨ ਕਰਿਆ, ਕੋਈ ਕਰਮ ਕਰਿਆ, ਯਾਦ ਕਰਦਾ ਵੀ ਫਲਾਣਾ ਮੈਂ ਨੇਕ ਕਰਮ ਕਰਿਆ, ਉਹਦੇ ਬਦਲੇ ਉਹਨੂੰ ਰੋਸ਼ਨੀ ਦਿੱਤੀ ਜਾਂਦੀ। ਜਿੱਥੇ ਬਹੁਤ ਗਰਮੀ ਪੈਂਦੀ ਹੈ, ਜੈ ਮਹਾਂਭਿਆਨ ਤਪਤ ਬਹੁ ਕਾਮ, ਉੱਥੇ ਵੀ ਲੰਘਣ ਵਾਸਤੇ ਛਾਂ ਕਰਨ ਵਾਸਤੇ ਕਰਮ ਧਰਮਾਂ ਦਾ ਬਦਲਾ ਦੇਣਾ ਪੈਂਦਾ। ਜਿੱਥੇ ਹੱਥੋਂ ਜ਼ਿਆਦਾ ਪਿਆਸ ਲੱਗਦੀ ਹੈ ਉੱਥੇ ਵੀ ਪਾਣੀ ਲੈਣ ਵਾਸਤੇ ਕਰਮ ਧਰਮ ਦੇਣੇ ਪੈਂਦੇ ਨੇ। ਬੈਤਰਨੀ ਨਦੀ ਲੰਘਣ ਵਾਸਤੇ ਵੀ ਕਰਮ ਧਰਮਾਂ ਦਾ ਪੈਸਾ ਦੇਣਾ ਪੈਂਦਾ। ਇਹ ਦਰਗਾਹ ਤੱਕ ਪਹੁੰਚਦੇ ਪਹੁੰਚਦੇ ਸਾਰਾ ਹੀ ਲੁੱਟਿਆ ਜਾਂਦਾ, ਉਹਦੇ ਪੱਲੇ ਕੁਛ ਨਹੀਂ ਰਹਿੰਦਾ। ਕਹਿੰਦੇ ਇਹ ਤਾਂ ਲਗਾਉਂਦੇ ਨਹੀਂ ਹੈ, ਕਰਮ ਧਰਮ ਪਾਖੰਡ ਜੋ ਕਿਸੇ ਤਿੰਨ ਜਾਉਂ ਜਗਾਤੀ ਲੁੱਟੇ, ਨਿਰਵਾਣ ਕੀਰਤਨ ਗਾਵੋ ਕਰਦੇ ਗਏ, ਵਾਹਿਗੁਰੂ ਦਾ ਕੀਰਤਨ ਗਾਓ, ਹਰੀ ਦਾ ਜਸ ਕਰੋ, ਦਿਲ ਤੋਂ ਕਰਨਾ ਸ਼ੁਰੂ ਕਰੋ। ਕਿਸੇ ਤੋਂ ਕੁਛ ਆਸ ਨਾ ਰੱਖੋ, ਕੋਈ ਪੈਸਾ ਨਾ ਲਓ, ਕੋਈ ਉਪਮਾ ਵਾਸਤੇ ਨਾ ਕਰੋ, ਕੇਵਲ ਆਪਣੇ ਜੀਵ ਦੇ ਆਧਾਰ ਵਾਸਤੇ ਵਾਹਿਗੁਰੂ ਦੇ ਵੱਲ ਬਿਰਤੀ ਜੋੜ ਕੇ ਜਦੋਂ ਤੁਸੀਂ ਕੀਰਤਨ ਕਰੋਗੇ ਤਾਂ ਇੱਕ ਨਿਮਖ ਦਾ ਹੀ ਇੰਨਾ ਫਲ ਹੋਏਗਾ ਕਿ ਜਮਦੂਤਾਂ ਤੋਂ ਛੁੱਟ ਜਾਏਗਾ। ਨਿਰਵਾਣ ਕੀਰਤਨ ਗਾਵੋ ਕਰਦੇ ਕਰ, ਨਿਮਖ ਸਿਮਖ ਜਿੱਤ ਛੁੱਟ ਹੈ। ਬਾਕੀ ਜਿਹੜੇ ਤੀਰਥ ਨੇ, ਤੀਰਥ ਤਾਂ ਭ੍ਰਿਸ਼ਟ ਹੋ ਗਏ, ਜੇ ਗੁਰੂ ਸਾਹਿਬ ਵੇਲੇ ਤਾਂ ਹੋਏ ਹੀ ਨਹੀਂ ਸੀਗੇ। ਜਦ ਤੱਕ ਕੇਵਲ ਮਨੁੱਖਾਂ ਦੀ ਮਨ ਦੀ ਮੈਲ, ਪਾਪਾਂ ਦੀ ਮੈਲ ਵਿੱਚ ਪੈਂਦੀ ਸੀ, ਪਾਣੀ ਨਹੀਂ ਸੀ ਗੰਧਲਾ ਹੁੰਦਾ, ਪਾਣੀ ਬੜਾ ਨਿਰਮਲ ਰਹਿੰਦਾ ਸੀ, ਬੋਤਲਾਂ 'ਚ ਭਰ ਕੇ ਲੈ ਆਉਂਦੇ ਸੀ। ਤੀਰਥਾਂ ਦਾ ਪਾਣੀ ਸੀ, ਕੋਈ ਵਿਘਨ ਆ ਗਿਆ, ਕੋਈ ਬਿਮਾਰ ਹੋ ਗਿਆ ਤਾਂ ਉਹ ਜਲ ਨੂੰ ਵਰਤਿਆ ਕਰਦੇ ਸੀ, ਪਵਿੱਤਰ ਜਲ ਉਸ ਨੂੰ ਕਹਿੰਦੇ, ਸੇਕ੍ਰਡ ਵਾਟਰ। ਪਰ ਉਹ ਅਨੁਭਵੀ ਮਹਾਂਪੁਰਸ਼ ਜਾਣਦੇ ਸੀ ਵੀ ਇਹਦੇ ਵਿੱਚ ਤਾਂ ਬੇਅੰਤ ਮੈਲ ਪੈ ਗਈ ਲੋਕਾਂ ਦੇ ਮਨਾਂ ਦੀ, ਤੇ ਤੀਰਥ ਬੇਬਸ ਹੋਏ ਤੁਰੇ ਫਿਰਦੇ ਨੇ, ਗੰਗਾ ਜਮੁਨਾ ਗੋਦਾਵਰੀ ਸਰਸਤੀ, ਤੇ ਕਰੇ ਉਦਮ ਧੂਰ ਸਾਧੂ ਕੀ ਤਾਈ, ਸਾਧੂਆਂ ਦੀ ਧੂੜੀ ਲੋਚਦੇ ਫਿਰਦੇ ਨੇ। ਕਿਉਂ? ਕਹਿੰਦੇ ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਗਵਾਏ। ਮੈਲੇ ਮੈਲ ਭਰੀ ਪਈ ਹੈ ਤੇ ਸਾਡੀ ਮੈਲ ਤਾਂ ਸਾਧੂਆਂ ਦੀ ਧੂੜੀ ਨੇ ਗਵਾਉਣੀ ਹੈ। ਸੋ ਭਾਵੇਂ ਜਲ ਨਿਰਮਲ ਹੈ, ਪਾਣੀ ਬਿਲਕੁਲ ਹਜੇ ਕੁੰਗੂ ਵਰਗਾ ਪਿਆ, ਪਰ ਇਹਦੇ ਪਾਣੀ ਦੇ ਵਿੱਚ ਜਿਹੜੀ ਸੱਤਿਆ ਸੀ, ਨਾ ਤਾਂ ਸਾਨੂੰ ਉਹ ਦਿੰਦੀ ਸੀ, ਨਾ ਜਿਹੜੀ ਇਹਦੇ ਵਿੱਚ ਮਨੁੱਖੀ ਮਨ ਦੀ ਮੈਲ ਪਈ ਹੈ ਉਹ ਨਜ਼ਰ ਆਉਂਦੀ ਹੈ। ਇਹਨਾਂ ਤੀਰਥਾਂ ਦੇ ਅਭਿਮਾਨੀਆਂ ਦੇਵਤਿਆਂ ਨੂੰ ਪਤਾ ਵੀ ਅਸੀਂ ਬਹੁਤ ਦੁਖੀ ਹੋ ਗਏ, ਪਾਪ ਛੱਡ ਗਏ ਇੱਥੇ ਆ ਕੇ ਪਾਪੀ ਬੰਦੇ। ਲੇਕਿਨ ਅੱਜ ਦੇ ਜ਼ਮਾਨੇ 'ਚ 400 ਸਾਲ ਤੋਂ ਬਾਅਦ ਗੱਲ ਬਿਲਕੁਲ ਹੋਰ ਤਰ੍ਹਾਂ ਹੋ ਗਈ। ਜਿੰਨੇ ਸ਼ਹਿਰ ਤੀਰਥਾਂ ਦੇ ਕਿਨਾਰੇ ਆਉਂਦੇ ਨੇ ਉਹ ਸਾਰੇ ਸ਼ਹਿਰਾਂ ਦਾ ਸੀਵਰੇਜ ਵਾਟਰ ਜਿਹੜਾ ਹੈ, ਗੰਦਗੀ ਦਾ ਪਾਣੀ, ਉਹ ਸਾਰਾ ਉਹਨਾਂ ਦਰਿਆਵਾਂ 'ਚ ਪੈਂਦਾ। ਹੁਣ ਤਾਂ ਪਾਣੀ ਕੁੱਲੀ ਕਰਨ ਵੀ ਜੀ ਨਹੀਂ ਕਰਦਾ, ਕਿੱਡਾ ਹੀ ਪਵਿੱਤਰ ਕਿਉਂ ਨਾ ਹੋਵੇ। ਡਾਕਟਰਾਂ ਨੇ ਵੀ, ਮਾਹਰਾਂ ਨੇ ਵੀ ਇਹ ਕਹਿ ਦਿੱਤਾ ਬਈ ਸੰਗਮ ਹੈ ਜਿਹੜਾ ਗੰਗਾ ਜਮੁਨਾ ਸਰਸਤੀ ਦਾ, ਉੱਥੇ ਇੰਨੇ ਕਿਰਮ ਪੈਦਾ ਹੋ ਚੁੱਕੇ ਨੇ ਕਿ ਕਿਸੇ ਟਾਈਮ ਵੀ ਬਿਮਾਰੀ ਉਹ ਬਿਮਾਰੀ ਫੈਲ ਸਕਦੀ ਹੈ। ਮਹਾਰਾਜ ਕਹਿੰਦੇ ਉਸ ਵੇਲੇ ਦੀ ਗੱਲ ਕਰਦੇ ਨੇ, ਮਹਾਰਾਜ ਕੋਟ ਤੀਰਥ ਮੱਜਣ ਇਸ਼ਨਾਨਾ ਇਸ ਕਲਮ ਹੈ ਮੈਲ ਪ੍ਰੀਤ। ਇਹ ਤਿੰਨਾਂ ਯੁਗਾਂ ਦੇ ਵਿੱਚ ਇਹ ਤੀਰਥਾਂ ਦੀ ਪਵਿੱਤਰਤਾ ਸੀ, ਸਤਯੁਗ ਦੇ ਅੰਦਰ, ਤ੍ਰੇਤੇ ਦੇ ਅੰਦਰ, ਦੁਆਪਰ ਦੇ ਅੰਦਰ, ਕਲਯੁਗ ਦੇ ਅੰਦਰ ਤਾਂ ਮੈਲ ਦੇ ਭਰ ਗਏ ਨੇ। ਸੋ ਇਸ ਕਰਕੇ ਇਹਨਾਂ ਤੀਰਥਾਂ ਨਾਤੇ ਵੀ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲਈ। ਜਿਹੜਾ ਸੰਤਾਂ ਦੀ ਸੰਗਤ 'ਚ ਆ ਕੇ, ਸਾਧੂ ਸੰਗਤ 'ਚ ਆ ਕੇ, ਸਤਸੰਗ ਵਿੱਚ ਆ ਕੇ ਵਾਹਿਗੁਰੂ ਦਾ ਭਜਨ ਕਰਦਾ ਤੇ ਆਪਣਾ ਚਿੱਤ ਵਾਹਿਗੁਰੂ ਵੱਲ ਲਾਉਂਦਾ, ਕਹਿੰਦੇ ਉਹਦਾ ਫਿਰ ਮਨ ਨਿਰਮਲ ਹੋ ਜਾਂਦਾ, ਅਸਲੀ ਇਸ਼ਨਾਨ ਇਹੀ ਰਹਿ ਗਿਆ, ਦੂਆ ਰਿਜੈਕਟ ਹੋ ਗਿਆ। ਬਾਕੀ ਜਿਹੜੀ ਪੜ੍ਹਾਈ ਹੈ, ਵੇਦ ਪੁਰਾਣ ਸਿਮਰਤ ਸਭ ਸ਼ਾਸਤ ਇਹਨੂੰ ਪੜ੍ਹਿਆ ਮੁਕਤ ਨਾ ਹੋਈ। ਪੜ੍ਹਨ ਦੇ ਨਾਲ ਤਾਂ ਪਤਾ ਹੀ ਨਹੀਂ ਲੱਗਦਾ, ਸਭ ਆਦਮੀ ਉਲਝਦਾ, ਜਿੰਨਾ ਜ਼ਿਆਦਾ ਪੜ੍ਹੂ ਓਨਾ ਹੀ ਜ਼ਿਆਦਾ ਉਲਝੇਗਾ, ਜਿੰਨਾ ਬਹੁਤਾ ਪੜ੍ਹੂ ਓਨਾ ਸ਼ੰਕਿਆਂ ਦਾ ਮਨ ਭਰ ਜਾਏਗਾ। ਇੱਕ ਨੇਚੇ ਦੇ ਉੱਤੇ ਟਿਕ ਨਹੀਂ ਸਕਦਾ ਵੀ ਫਲਾਣੇ ਨੇ ਐਂ ਲਿਖਿਆ, ਫਲਾਣੇ ਨੇ ਐਂ ਲਿਖਿਆ, ਫਲਾਣੇ ਵਿਦਵਾਨ ਨੇ ਐਂ ਲਿਖਿਆ, ਵੀ ਕਿਹੜੇ ਨੇਚੇ ਤੇ ਟਿਕੀਏ। ਵੇਦ ਦੇ ਵਿੱਚ ਇਸ ਤਰ੍ਹਾਂ ਲਿਖਿਆ ਪਰਮੇਸ਼ਰ ਨੂੰ, ਸਾਂਗ ਸ਼ਾਸਤਰ ਵਾਲਿਆਂ ਨੇ ਇਸ ਤਰ੍ਹਾਂ ਲਿਖਿਆ, ਵੇਦਾਂਤ ਵਾਲਿਆਂ ਨੇ ਵਾਹਿਗੁਰੂ ਦੀ ਇਹ ਡੈਫੀਨੇਸ਼ਨ ਕਰੀ ਹੈ, ਪਤੰਜਲ ਨੇ ਇਸ ਤਰ੍ਹਾਂ ਲਿਖਿਆ, ਨਿਆਂ ਸ਼ਾਸਤਰ ਨੇ ਇਸ ਤਰ੍ਹਾਂ ਲਿਖਿਆ, ਪੂਰਵ ਮਾਸਿਆ ਨੇ ਇਸ ਤਰ੍ਹਾਂ, ਵਿਸ਼ੇਸ਼ਕ ਨੇ ਇਸ ਤਰ੍ਹਾਂ ਲਿਖਿਆ। ਇੱਕ ਰਾਏ ਨਹੀਂ ਕਾਇਮ ਕਰ ਸਕਦਾ ਆਦਮੀ, ਬੇਵਰਿੰਗ ਮਾਇੰਡ ਦਾ, ਉਲਝੇ ਹੋਏ ਦਿਮਾਗ ਦਾ ਹੋ ਜਾਂਦਾ। ਮਹਾਰਾਜ ਕਹਿੰਦੇ ਇਹਦੇ ਨਾਲ ਵੇਦ ਪੁਰਾਣ ਸਿਮਰਤ ਸਭ ਸ਼ਾਸਤਰ ਤਿੰਨ ਪੜ੍ਹਿਆ ਮੁਕਤ, ਇੱਕ ਅੱਖਰ ਜੋ ਗੁਰਮੁਖ ਜਪ ਹੈ, ਇਹਨਾਂ ਨਾਲੋਂ ਤਾਂ ਜੇ ਇੱਕ ਅੱਖਰ ਵਾਹਿਗੁਰੂ ਰਾਮ ਅੱਲਾ ਗੋਬਿੰਦ ਨਾਰਾਇਣ, ਕੋਈ ਵੀ ਅੱਖਰ ਹੈ, ਚਾਹੇ ਇੱਕ ਅੱਖਰ ਪਵਿੱਤਰ ਅੱਖਰ ਜਿਸਨੂੰ ਆਖਦੇ ਨੇ ਸੈਕਰਟ ਵਰਡ, ਚਾਹੇ ਓਂਕਾਰ ਹੈ ਚਾਹੇ ਕੋਈ ਹੋਰ ਨਾਮ ਹੈ, ਕਹਿੰਦੇ ਜਿਹੜਾ ਨਾਮ ਜਪ ਲੇਗਾ ਇਸ ਦਾ ਸੋ ਨਿਰਮਲ ਕਰ ਲਈ। ਇੱਕ ਅੱਖਰ ਜੋ ਗੁਰਮੁਖ ਜਪ ਹੈ ਤਿਸ ਕੀ ਨਿਰਮਲ ਸੋਏ, ਕਹਿੰਦੇ ਉਹਦੀ ਜਿਹੜੀ ਸੋਏ ਹੈ ਮਹਿਮਾ ਹੈ ਉਹ ਨਿਰਮਲ ਹੋ ਜਾਏਗੀ। ਸੋ ਜੋ ਕਰਨ ਵਾਲਾ ਕੰਮ ਹੈ, ਮਹਾਰਾਜ ਕਹਿਣ ਲੱਗੇ, ਉਹ ਇਹ ਹੈ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝਾ, ਕਹਿੰਦੇ ਹੁਣ ਅਸੀਂ ਬ੍ਰਾਹਮਣਾਂ ਨੂੰ ਅੱਡ ਨਹੀਂ ਉਪਦੇਸ਼ ਦੇ ਰਹੇ, ਖੱਤਰੀ ਨੂੰ ਅੱਡ ਨਹੀਂ ਦੇ ਰਹੇ, ਕਿਉਂਕਿ ਪਹਿਲਾਂ ਖੱਤਰੀ ਅਤੇ ਬ੍ਰਾਹਮਣ ਦੇ ਉਪਦੇਸ਼ ਵਿੱਚ ਅੱਡ ਅੱਡ ਫਰਕ ਹੋਇਆ ਕਰਦਾ ਸੀ। ਜੋ ਬ੍ਰਾਹਮਣ ਦਾ ਉਪਦੇਸ਼ ਹੁੰਦਾ ਉਹ ਖੱਤਰੀ ਨੂੰ ਨਹੀਂ ਸੀ ਮਿਲਿਆ ਕਰਦਾ, ਜਿਹੜਾ ਖੱਤਰੀ ਦਾ ਹੁੰਦਾ ਉਹ ਵੈਸ਼ਨੂੰ ਨੂੰ ਨਹੀਂ ਸੀ ਮਿਲਿਆ ਕਰਦਾ। ਓਂਕਾਰ ਦਾ ਨਾਮ ਸਿਰਫ ਦੋ ਜਾਤੀਆਂ ਇਹ ਜਪ ਸਕਦੀਆਂ ਸੀ ਅਤੇ ਵੈਸ਼ਨੂੰ ਅਧਿਕਾਰ ਨਹੀਂ ਸੀ, ਜਪ ਨਹੀਂ ਸੀ ਸਕਦਾ। ਤੇ ਜਿਹੜਾ ਫਿਰ ਸ਼ੂਦਰ ਹੈ, ਜੇ ਕਿਤੇ ਉਹਦੇ ਮੂੰਹ ਚੋਂ ਓਂਕਾਰ ਨਿਕਲ ਜਾਵੇ ਤਾਂ ਰਾਜਦਾਨੇ ਸੀ ਵੀ ਉਹਦੀ ਜ਼ਬਾਨ ਕੱਟ ਦਿਓ ਉਹਨੇ ਓਂਕਾਰ ਕੇ। ਜੇ ਬੀਬੀਆਂ ਦੇ ਮੂੰਹ ਚੋਂ ਨਿਕਲ ਜਾਵੇ ਓਂਕਾਰ, ਉਹਨਾਂ ਨੂੰ ਵੀ ਪਨਿਸ਼ਮੈਂਟ ਦਿਓ। ਬਹੁਤ ਸਖ਼ਤ ਪਨਿਸ਼ਮੈਂਟ ਸੀ ਉਹਨਾਂ ਦਿਨਾਂ, ਜ਼ਬਾਨਾਂ ਕੱਟ ਦਿੱਤੀਆਂ ਜਾਂਦੀਆਂ ਸੀ। ਜੇ ਓਂਕਾਰ ਦੇ ਉਚਾਰਨ ਨੂੰ ਸ਼ੂਦਰ ਨੇ ਸੁਣ ਲਿਆ ਤਾਂ ਉਹਦੇ ਕੰਨ ਸਿੱਕਾ ਢਾਲ ਕੇ ਬੰਦ ਕਰ ਦਿੱਤੇ ਜਾਂਦੇ। ਗੁਰੂ ਨਾਨਕ ਪਾਤਸ਼ਾਹ ਨੇ ਜਦ ਇੱਕ ਓਂਕਾਰ ਪ੍ਰਗਟ ਕਰਿਆ ਉਸ ਵੇਲੇ ਸਾਰੇ ਬੋਖਲਾ ਉੱਠੇ। ਗੁਰੂ ਨਾਨਕ ਨੂੰ ਪੁੱਛਿਆ, ਹੇ ਨਾਨਕ ਤੈਂ ਮਰਿਆਦਾ ਭੰਗ ਕਰ ਦਿੱਤੀ, ਇਹ ਤੂੰ ਸ਼ੂਦਰਾਂ ਨੂੰ ਵੀ ਪੜਾਉਣਾ, ਵੈਸ਼ਾਂ ਨੂੰ ਵੀ ਪੜਾਉਣਾ। ਸਾਰੇ ਓਂਕਾਰ ਕਹਿੰਦੇ ਨੇ, ਔਰਤਾਂ ਵੀ ਕਹਿੰਦੀਆਂ, ਬੱਚੇ ਵੀ ਕਹਿੰਦੇ ਨੇ, ਤੇ ਵੇਦ ਵਿਰੁੱਧ ਮਰਿਆਦਾ ਤੈਂ ਕਾਇਮ ਕਰ ਦਿੱਤੀ। ਮਹਾਰਾਜ ਕਹਿੰਦੇ, ਅਸੀਂ ਮਰਿਆਦਾ ਨਹੀਂ ਕਾਇਮ ਕਰੀ, ਅਸੀਂ ਪੜਦਾ ਲਾਇਆ ਤੇ ਮੂਹਰੇ ਬਰੈਕਟ ਲਾਏ ਨੇ, ਇਹ ਕਾ ਲਾਇਆ, ਪਿਛਲੇ ਪਾਸੇ ਅਸੀਂ ਸੱਤ ਲਾਇਆ, ਤੇ ਪਰਦੇ ਦੇ ਨਾਲ ਅਸੀਂ ਇਹ ਪ੍ਰਗਟ ਕੀਤਾ। ਪਰਦੇ ਨਾਲ ਇਸ ਦੇ ਜਪਣ ਦਾ ਸਭ ਨੂੰ ਅਧਿਕਾਰ ਹੋ ਗਿਆ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਰਮ ਘਟ ਘਟ ਨਾਨਕ ਵਾਂਝਾ। ਜਿਹੜਾ ਸਮਰੱਥ ਗੁਰੂ ਤੋਂ ਨਾਮ ਲੈ ਲੈਂਦਾ ਉਸ ਦਾ ਫਿਰ ਜਾਪ ਕਰਦਾ, ਕਹਿੰਦੇ ਉਹਦਾ ਆਧਾਰ ਹੋ ਜਾਂਦਾ। ਸੋ ਮਹਾਰਾਜ ਕਹਿੰਦੇ, ਪ੍ਰੇਮੀਓ ਤੁਹਾਨੂੰ ਸਾਰੀ ਗੱਲ ਦਾ ਨਿਚੋੜ ਦੱਸ ਦਿੰਦੇ ਹਾਂ। ਉਹ ਹੈ ਕਿ ਸੰਤੋ ਸਾਗਰ ਪਾਰ ਉਤਰੀਏ, ਸਾਗਰ ਪਾਰ ਲੰਘਣ ਦਾ ਇੱਕੋ ਹੀ ਤਰੀਕਾ ਹੈ, ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸ਼ਾਦੀ ਕਰੀ। ਜਿਹੜਾ ਵੀ ਬਚਨ ਕਮਾ ਲੈਂਦਾ ਉਹ ਤਰ ਜਾਂਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਹਾਂ।
ਜਿਥੇ ਪਰਜਲ ਬਿਖੜਾ ਤਰਨ ਬਚਨ
ਸੰਤਨ ਕਾ ਸੋ ਗੁਰ ਪ੍ਰਸ਼ਾਦ ਕਰੇ। ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਬਚਨ ਦੀ ਕਮਾਈ ਕਰ ਲੇਗਾ ਉਹ ਤਰ ਜਾਏਗਾ। 1430 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਗੁਰੂ ਨਾਨਕ ਦੇ ਬਚਨ ਨੇ, 6 ਜਾਮਿਆਂ ਦੇ ਅੰਦਰ ਵਿਚਾਰੇ ਹੋਏ। ਸੋ ਇਹਨਾਂ ਬਚਨਾਂ ਨੂੰ ਜਿਹੜਾ ਵੀ ਕਮਾ ਲਵੇਗਾ ਉਹ ਪਾਰ ਉਤਰ ਜਾਂਦਾ। ਸੋ ਬਚਨ ਜਿਸ ਨੇ ਵੀ ਕਮਾਇਆ, ਐਸੇ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ, ਜੋ ਕੁਛ ਮਹਾਂਪੁਰਸ਼ਾਂ ਨੇ ਕਹਿਤਾ, ਚਾਹੇ ਵਰਬਲੀ ਬੋਲ ਕੇ ਕਹਿਤਾ, ਚਾਹੇ ਬਾਣੀ ਉਚਾਰ ਕੇ ਕਹਿਤਾ, ਹੋਵੇ ਬਾਣੀ ਦੇ ਅਨੁਕੂਲ ਪ੍ਰਤੀਕੂਲ ਨਾ ਹੋਵੇ, ਉਹਦੇ ਨਾਲ ਆਦਮੀ ਦਾ ਆਧਾਰ ਹੋ ਜਾਂਦਾ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਆਧਾਰ ਕਰਦੇ ਕਰਦੇ ਅੱਜ ਪੰਜਾਬ ਤੋਂ ਬਹੁਤ ਦੂਰ ਗਏ ਹੋਏ, 1400-1500 ਕਿਲੋਮੀਟਰ ਦੂਰ ਆਪ ਢਾਕੇ ਦੇ ਨੇੜੇ ਤੇੜੇ ਉਸ ਇਲਾਕੇ ਦੇ ਵਿੱਚ ਵਿਚਰ ਰਹੇ ਨੇ ਜਿੱਥੇ ਬੜਾ ਹੀ ਜ਼ੋਰ ਹੈ ਜਾਦੂਆਂ ਦਾ, ਟੂਣਿਆਂ ਦਾ, ਮੰਤਰਾਂ ਦਾ, ਜੰਤਰਾਂ ਦਾ, ਤੇ ਉਸ ਥਾਂ ਦੇ ਉੱਤੇ ਆਪ ਚੱਲਦੇ ਚੱਲਦੇ ਅੱਜ ਇੱਕ ਨਗਰ ਵਿੱਚ ਚਲੇ ਜਾਂਦੇ ਨੇ। ਸੋਹਣਾ ਪਿੰਡ ਹੈ ਤੇ ਇੱਕ ਘਰ ਵਿੱਚ ਘਰ ਵਾਲਿਆਂ ਨੇ ਦੇਖਿਆ ਵੀ ਕੋਈ ਬਹੁਤ ਹੀ ਸੁੰਦਰ ਰੂਪ ਦੇ ਨਿਰਈ ਪ੍ਰਕਾਸ਼ ਸਰੂਪ ਦੇ ਮਹਾਂਪੁਰਸ਼ ਜਾ ਰਹੇ ਨੇ, ਦੇਖ ਕੇ ਖਿੱਚ ਪੈਂਦੀ ਹੈ, ਜੀ ਕਰਦਾ ਮੱਲੋ ਮੱਲੀ ਵੀ ਇਹਨਾਂ ਦੇ ਚਰਨਾਂ ਤੇ ਟਹਿ ਜਾਈਏ ਤੇ ਕੁਛ ਸੇਵਾ ਕਰੀਏ। ਤਾਂ ਇੱਕ ਸੁਲਝਿਆ ਹੋਇਆ ਪਰਿਵਾਰ ਸੀ, ਉਹਨਾਂ ਨੇ ਜਦ ਗੁਰੂ ਮਹਾਰਾਜ ਦੇ ਦਰਸ਼ਨ ਕਰੇ ਉਸ ਵੇਲੇ ਚਰਨਾਂ ਤੇ ਟਹਿ ਪਏ ਤੇ ਨਾਲ ਬੇਨਤੀ ਕਰੀ, ਪਾਤਸ਼ਾਹ ਗ੍ਰਹਿ ਪਵਿੱਤਰ ਕਰੋ, ਕਿਰਪਾ ਕਰੋ ਆਪ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਚਲੇ ਜਾਂਦੇ ਨੇ, ਬਹੁਤ ਅਧੀਨਗੀ ਦੇ ਬਚਨ ਕਹਿੰਦੇ ਨੇ। ਕੁਛ ਸਮਾਂ ਆਪ ਨੂੰ ਬੈਠਿਆਂ ਨੂੰ ਹੋ ਗਿਆ, ਲੇਕਿਨ ਕੋਈ ਇਹ ਨਹੀਂ ਬਚਨ ਕਹਿੰਦਾ ਵੀ ਮਹਾਰਾਜ ਹੁਕਮ ਕਰੋ ਜਲ ਪਾਣੀ ਲਿਆਈਏ ਤੇ ਕੁਛ ਛਕਾਈਏ। ਮਰਦਾਨੇ ਨੇ ਦੇਖਿਆ ਵੀ ਕਾਫੀ ਦੇਰ ਦੇ ਬੈਠੇ ਤਾਂ ਪਾਣੀ ਵੀ ਨਹੀਂ ਪੁੱਛਦੇ, ਲੋਕ ਉਹ ਮਿੱਠੀਆਂ ਗੱਲਾਂ ਮਾਰੀ ਜਾਂਦੇ, ਸ਼ਰਧਾ ਤੇ ਪ੍ਰੇਮ ਬੜਾ ਦਿਖਾਉਂਦੇ ਨੇ। ਮਹਾਰਾਜ ਵੱਲ ਕਿਹਾ, ਕਹਿੰਦੇ ਪਾਤਸ਼ਾਹ ਕੁਛ ਪੁੱਛਦੇ ਪੱਛਦੇ ਤਾਂ ਹੈ ਨਹੀਂ, ਗੱਲਾਂ ਬਥੇਰੀਆਂ ਕਰਦੇ ਨੇ। ਮਹਾਰਾਜ ਕਹਿਣ ਲੱਗੇ, ਕਿਉਂ ਵੀ ਪ੍ਰੇਮੀਓ, ਤੁਹਾਡੇ ਨਗਰ ਦਾ ਰਿਵਾਜ ਨਹੀਂ ਹੈ ਜੇ ਕੋਈ ਸਾਧੂ ਮਹਾਂਪੁਰਸ਼ ਆ ਜਾਏ ਉਹਨੂੰ ਜਲ ਪਾਣੀ ਪੁੱਛਣਾ? ਕਹਿੰਦੇ ਸੱਚੇ ਪਾਤਸ਼ਾਹ, ਨਗਰ ਦਾ ਰਿਵਾਜ ਤਾਂ ਬਹੁਤ ਜ਼ਬਰਦਸਤ ਹੈ, ਪਰ ਇੱਥੇ ਦਾ ਜੋ ਚੌਧਰੀ ਹੈ, ਵੱਡਾ ਸਰਦਾਰ ਹੈ ਸਾਡਾ ਪਿੰਡ ਦਾ, ਤੇ ਜਿਹਨੂੰ ਅਸੀਂ ਆਮ ਤੌਰ ਦੇ ਉੱਤੇ ਭੂਮੀਆਂ ਕਰਕੇ ਕਹਿੰਦੇ ਹਾਂ, ਵੱਡਾ ਜ਼ਿਮੀਂਦਾਰ ਕਰਕੇ ਕਹਿੰਦੇ ਹਾਂ, ਨਾਂ ਤਾਂ ਲੈਂਦੇ ਨਹੀਂ ਹਾਂ, ਉਹਦਾ ਸਾਨੂੰ ਹੁਕਮ ਹੈ ਕਿ ਹੋਰ ਤਾਂ ਤੁਸੀਂ ਸਾਧੂਆਂ ਨੂੰ ਸਭ ਕੁਝ ਕਰ ਸਕਦੇ ਹੋ, ਸਲਾਹ ਸਕਦੇ ਹੋ, ਕੱਪੜੇ ਦੇ ਸਕਦੇ ਹੋ ਤੇ ਹੋਰ ਆਦਰ ਸਤਿਕਾਰ ਕਰ ਸਕਦੇ ਹੋ, ਇਸ਼ਨਾਨ ਵਗੈਰਾ ਵਾਸਤੇ ਜਲ ਕੱਢ ਸਕਦੇ ਹੋ, ਪਰ ਪਾਣੀ ਨਹੀਂ ਪੁੱਛਣਾ ਤੁਸੀਂ, ਰੋਟੀ ਨਹੀਂ ਪੁੱਛਣੀ, ਦੋ ਗੱਲਾਂ ਨਹੀਂ ਪੁੱਛਣੀਆਂ, ਇਹ ਮੈਂ ਸੇਵਾ ਕਰਾਂਗਾ ਜਲ ਦੀ ਤੇ ਪ੍ਰਸ਼ਾਦੇ ਦੀ, ਤੇ ਮੇਰੇ ਬਗੈਰ ਕਿਸੇ ਨੇ ਨਹੀਂ ਕਰਨੀ, ਜੇ ਕਰਿਆ ਮੈਂ ਘਰ ਲਟਵਾ ਦੂੰ ਤੁਹਾਡਾ, ਗਰੀਬ ਬਣਾ ਦੂੰ, ਕੰਗਾਲ ਬਣਾ ਦੂੰ। ਮਹਾਰਾਜ ਕਹਿੰਦੇ, ਇਹ ਕੀ ਗੱਲ, ਸਾਰਿਆਂ ਦੇ ਪੁੰਨਾਂ ਉੱਤੇ ਡਾਕੇ ਇੱਕ ਆਦਮੀ ਮਾਰਦਾ ਹੈ, ਇਹ ਤਾਂ ਗੱਲ ਠੀਕ ਨਹੀਂ ਹੈ। ਕਹਿਣ ਲੱਗੇ, ਮਹਾਰਾਜ ਇਹ ਗੱਲ ਬੜੀ ਦੇਰ ਤੋਂ ਚੱਲੀ ਆਉਂਦੀ ਹੈ ਤੇ ਅਸੀਂ ਬੜੇ ਦੁਖੀ ਹਾਂ ਕਿ ਸਾਨੂੰ ਸੇਵਾ ਕਰਨ ਦਾ ਮੌਕਾ ਨਹੀਂ ਮਿਲਦਾ, ਕਿਉਂਕਿ ਸ਼ਾਸਤਰਾਂ 'ਚ ਇਹ ਲਿਖਿਆ ਹੋਇਆ ਕਿ ਸਾਰੇ ਦਾਨ, ਧਰਤੀ ਦਾ ਦਾਨ, ਸੋਨੇ ਦਾ ਦਾਨ, ਕੱਪੜਿਆਂ ਦਾ ਦਾਨ, ਹੋਰ ਅਨੇਕਾਂ ਚੀਜ਼ਾਂ ਦਾ ਦਾਨ, ਪਸ਼ੂਆਂ ਦਾ ਦਾਨ, ਸਭ ਤੋਂ ਵੱਡਾ ਦਾਨ ਅੰਨਦਾਨ ਹੋਇਆ ਕਰਦਾ ਹੈ, ਅੰਨਦਾਨ ਸ਼੍ਰੋਮਣੀ ਦਾਨ ਹੈ, ਸਭ ਜਿਹਨੂੰ ਛੱਕ ਕੇ ਆਦਮੀ ਦੇ ਪ੍ਰਾਣ ਬਚਦੇ ਨੇ, ਕੱਪੜਾ ਨਾ ਮਿਲੇ ਕੋਈ ਫਰਕ ਨਹੀਂ ਪੈਂਦਾ, ਆਦਮੀ ਅੱਗ ਜਾਲ ਕੇ ਰਾਤ ਕੱਟ ਲੈਂਦਾ, ਗਰੀਬਾਂ ਕੋਲ ਹੁੰਦੇ ਹੀ ਨਹੀਂ ਕੱਪੜੇ, ਮਕਾਨ ਜੇ ਧਰਤੀ ਨਾ ਦਾਨ ਕਰੋ ਕੋਈ ਫਰਕ ਨਹੀਂ ਪੈਂਦਾ, ਸਾਧੂਆਂ ਨੂੰ ਨਾ ਧਰਤੀ ਦੀ ਲੋੜ ਹੈ, ਤਾਂ ਦੁਨੀਆਂਦਾਰਾਂ ਨੂੰ ਲੋੜ ਹੈ, ਦੁਨੀਆਂਦਾਰਾਂ ਨੇ ਗੱਲਾਂ ਕਰਨੀਆਂ ਧਰਤੀ ਲੈ ਕੇ, ਸੰਤਾਂ ਨੂੰ ਕੋਈ ਲੋੜ ਨਹੀਂ ਹੁੰਦੀ, ਉਹਨਾਂ ਤੋਂ ਤਾਂ ਪਰਾਲਬਧ ਸੰਸਾਰ ਦੀ ਆਪੇ ਹੀ ਕੰਮ ਕਰਾ ਲਿਆ ਕਰਦੀ ਹੈ, ਉਹਨਾਂ ਦਾ ਫੁਰਨੇ ਰਹਿਤ ਹੁੰਦੇ ਨੇ, ਫੁਰਨਾ ਕੋਈ ਨਹੀਂ। ਇਸੇ ਤਰ੍ਹਾਂ ਸੋਨਾ ਦਾਨ ਕਰਿਆ, ਸਾਧੂਆਂ ਨੂੰ ਲੋੜ ਹੀ ਨਹੀਂ, ਸੋਨਾ ਕਿਹੜਾ ਰੋਟੀ ਆ ਵੀ ਖਾ ਕੇ ਭੁੱਖ ਹਟਾ ਲੈਣੀ, ਪੈਸੇ ਦਾਨ ਕਰੇ ਨੇ, ਮੋਹਰਾਂ ਕਰੀਆਂ, ਪਸ਼ੂ ਕਰਿਆ, ਘੋੜਾ ਕੋਈ ਸਵਾਰੀ ਦਾਨ ਕਰੀ ਹੈ, ਕੋਈ ਆਪਣਾ ਬੱਚਾ ਹੀ ਦਾਨ ਕਰ ਦਿੱਤਾ, ਇਹ ਤਾਂ ਜਦ ਫਾਇਦਾ ਦੇਣਗੇ ਦੇਰ ਹੈ ਉਹਨਾਂ 'ਚ, ਪਰ ਜਿਹੜਾ ਭੁੱਖਾ ਆਦਮੀ ਹੈ ਉਹਨੂੰ ਪ੍ਰਸ਼ਾਦਾ ਦਾਨ ਕਰ ਦਿੱਤਾ, ਇਹਨੂੰ ਉਹਦੀ ਆਤਮ ਤ੍ਰਿਪਤੀ ਕਰਕੇ ਵਰ ਲੈਣਾ, ਉਹਦੇ ਵਿੱਚੋਂ ਮੱਲੋਂ ਮੱਲੀ ਸੀਸ ਨਿਕਲੇਗੀ। ਸੋ ਮਹਾਰਾਜ ਜਿਹੜਾ ਅਸਲੀ ਪੁੰਨ ਹੈ ਸਾਥੋਂ ਖੋਹ ਲਿਆ ਉਹਨੇ, ਸਾਡੇ ਸਰਦਾਰ ਦਾ ਹੁਕਮ ਹੈ ਵੀ ਅਸੀਂ ਕਿਸੇ ਦੀ ਸੇਵਾ ਨਹੀਂ ਕਰ ਸਕਦੇ। ਗੁਰੂ ਨਾਨਕ ਕਹਿਣ ਲਈ, ਭਾਈ ਮਰਦਾਨਾ ਚਲੋ ਇੱਥੇ ਬੈਠ ਕੇ ਆਪਾਂ ਕੀ ਲੈਣਾ? ਕਹਿੰਦੇ ਪ੍ਰੇਮੀਓ, ਸਾਡੀ ਖੁਸ਼ੀ ਹੈ ਤੁਹਾਡੇ ਉੱਤੇ, ਤੁਸੀਂ ਮਜਬੂਰ ਹੋ ਦਾਨ, ਤੁਸੀਂ ਪੁੱਛ ਨਹੀਂ ਸਕਦੇ, ਕਿਸੇ ਸਾਧੂ ਦੀ ਸੇਵਾ ਨਹੀਂ ਕਰ ਸਕਦੇ, ਹੁਣ ਅਸੀਂ ਉਹਦੇ ਕੋਲ ਜਾਂਦੇ ਹਾਂ ਤੇ ਉਹਦੇ ਹੀ ਪੁੱਛਾਂਗੇ ਵੀ ਇਹੋ ਜਿਹੇ ਸਖ਼ਤ ਹੁਕਮ ਕਿਉਂ ਕਰੇ ਨੇ। ਸੋ ਗੁਰੂ ਮਹਾਰਾਜ ਨੇ ਘਰ ਦਾ ਪਤਾ ਲੈ ਲਿਆ, ਬਹੁਤ ਵੱਡੀ ਹਵੇਲੀ ਹੈ, ਬਹੁਤ ਕਮਰੇ ਬਣੇ ਹੋਏ ਨੇ, ਬਹੁਤ ਸਾਰੇ ਕਮਰੇ, 15-20 ਸਾਧੂਆਂ ਦੇ ਰਹਿਣ ਵਾਸਤੇ ਬੜੇ ਸੁਚੱਜੇ ਢੰਗ ਨਾਲ ਸਾਫ਼ ਸੁਥਰੇ ਬਣਾਏ ਹੋਏ ਨੇ, ਮੂਹਰੇ ਫੁੱਲ ਲੱਗੇ ਹੋਏ ਨੇ, ਛੋਟਾ ਜਿਹਾ ਬਗੀਚਾ ਉਹਨਾਂ ਦੇ ਟਹਿਲਣ ਵਾਸਤੇ, ਦਰਖਤ ਲੱਗੇ ਹੋਏ ਨੇ ਦਰਖਤਾਂ ਦੇ ਥੱਲੇ ਬੈਠਣ ਵਾਸਤੇ, ਆਸਣ ਲਾਉਣ ਵਾਸਤੇ ਚੌਂਤਰੇ ਬਣਾਏ ਹੋਏ ਨੇ, ਬਹੁਤ ਚੰਗਾ ਸਮਾਜ ਬਣਾਇਆ ਹੋਇਆ, ਬਹੁਤ ਵਧੀਆ ਲੱਗਦਾ ਦੇਖ ਕੇ, ਸੁਥਰਾ ਪਿਆ, ਪਵਿੱਤਰ ਪਿਆ। ਗੁਰੂ ਨਾਨਕ ਪਾਤਸ਼ਾਹ ਜਦ ਉੱਥੇ ਜਾਂਦੇ ਨੇ ਤੇ ਉਸ ਵੇਲੇ ਉਹ ਭੂਮੀਆਂ ਘਰ ਸੀ, ਜਦ ਗੁਰੂ ਨਾਨਕ ਮਹਾਰਾਜ ਦੀ ਦ੍ਰਿਸ਼ਟੀ ਉਹਦੇ ਤੇ ਪਈ, ਜਦ ਚਿਹਰਾ ਦੇਖਿਆ ਤਾਂ ਅੱਜ ਤੱਕ ਕੋਈ ਸਾਧੂ ਐਸਾ ਨਹੀਂ ਸੀ ਦੇਖਿਆ ਜਿਸਦਾ ਐਸਾ ਪ੍ਰਭਾਵ ਪਵੇ, ਹੈਰਾਨ ਹੋ ਗਿਆ, ਬੜਾ ਅਧੀਨਗੀ ਵਿੱਚ ਹੋ ਗਿਆ, ਅਧੀਨਗੀ ਵਿੱਚ ਹੋਇਆ ਹੋਇਆ ਕਹਿਣ ਲੱਗਿਆ ਮਹਾਰਾਜ ਆਪਨੇ ਬੜੀ ਕਿਰਪਾ ਕੀਤੀ, ਆਪ ਵਰਗਾ ਮਹਾਤਮਾ ਅੱਜ ਤੱਕ ਨਹੀਂ ਇਸ ਥਾਂ ਤੇ ਆਇਆ ਜਿਹਦੇ ਦਰਸ਼ਨ ਕਰਕੇ ਹੀ ਕੁਛ ਅੰਦਰ ਪਵਿੱਤਰਤਾ ਆਉਣ ਲੱਗ ਜਾਵੇ, ਬੜੀ ਮੇਰੇ ਤੇ ਆਪਨੇ ਕਿਰਪਾ ਕਰੀ ਹੈ, ਪਰਮੇਸ਼ਰ ਨੇ ਕਰੀ ਹੈ ਕਿ ਆਪਨੇ ਦਰਸ਼ਨ ਦਿੱਤੇ। ਉਹਦੇ ਬਾਅਦ ਬੜੇ ਮਿੱਠੇ ਵਚਨ ਬੋਲ ਕੇ ਗੁਰੂ ਨਾਨਕ ਪਾਤਸ਼ਾਹ ਦਾ ਆਸਣ ਕਰਾ ਦਿੱਤਾ ਇੱਕ ਸੁਥਰੀ ਥਾਂ ਤੇ, ਮਹਾਰਾਜ ਜੀ ਬੈਠ ਜਾਂਦੇ ਨੇ ਤੇ ਨਾਲ ਹੱਥ ਜੋੜ ਕੇ ਬੈਠ ਗਿਆ। ਕਹਿੰਦਾ ਪਾਤਸ਼ਾਹ ਤੁਸੀਂ ਐਂ ਲੱਗਦਾ ਵੀ ਬੜੀ ਦੂਰ ਤੋਂ ਆਏ ਤੇ ਅਜੇ ਹੱਥ ਪੈਰ ਵੀ ਆਪਨੇ ਧੋਤੇ ਨਹੀਂ ਹੈਗੇ, ਮੈਂ ਗਰਮ ਜਲ ਭੇਜਦਾ, ਆਪ ਹੱਥ ਪੈਰ ਧੋਵੋ, 5 ਇਸ਼ਨਾਨਾ ਕਰੋ, ਜੇ ਇਸ਼ਨਾਨ ਕਰਨਾ ਤਾਂ ਜਿਹਾ ਜਿਹਾ ਪਾਣੀ ਆਪ ਨੂੰ ਚਾਹੀਦਾ, ਤਾਜ਼ਾ ਚਾਹੀਦਾ, ਗਰਮ ਚਾਹੀਦਾ, ਬਿਹਾ ਚਾਹੀਦਾ, ਤਲਾਅ ਦਾ ਪਾਣੀ ਚਾਹੀਦਾ, ਖੂਹ ਦਾ ਪਾਣੀ ਚਾਹੀਦਾ, ਜਿਹੜਾ ਵੀ ਤੁਹਾਨੂੰ ਸੂਟ ਕਰਦਾ ਉਹ ਮੈਨੂੰ ਦੱਸੋ, ਮੈਂ ਪਿਆ ਵੀ ਹੈ ਤੇ ਨਵਾਂ ਤਾਜ਼ਾ ਭਰਾ ਦੇਣਾ ਤੇ ਉਹਦੇ ਬਾਅਦ ਤੁਸੀਂ ਪ੍ਰਸ਼ਾਦਾ ਛਕੋ। ਮਹਾਰਾਜ ਕਹਿੰਦੇ ਭੂਮੀਆਂ ਇਹ ਤੂੰ ਬਾਕੀ ਲੋਕਾਂ ਨੂੰ ਕਿਉਂ ਬੰਦ ਕਰਿਆ ਪ੍ਰਸ਼ਾਦੇ ਤੇ, ਤੂੰ ਕਿਉਂ ਕਰਦਾ, ਉਹ ਕਿਉਂ ਨਹੀਂ ਕਰਦੇ? ਕਹਿਣ ਲੱਗਿਆ ਮਹਾਰਾਜ ਮੈਂ ਅਮੀਰ ਆਦਮੀ ਹਾਂ, ਵਾਹਿਗੁਰੂ ਦੀ ਮਿਹਰ ਹੈ ਮੇਰੇ ਤੇ ਪ੍ਰਭੂ ਦੀ, ਮੇਰੇ ਕੋਲ ਬੜੀ ਜ਼ਮੀਨ ਹੈ, ਬਹੁਤ ਮੇਰੇ ਕੋਲ ਪੈਸਾ ਹੈ, ਰਿਸੋਰਸਿਸ ਮੇਰੇ ਕੋਲ ਬਹੁਤ ਨੇ, ਮੈਂ ਸਾਧੂਆਂ ਦੀ ਸੇਵਾ ਚੰਗੀ ਤਰ੍ਹਾਂ ਕਰ ਸਕਦਾ, ਬਹੁਤ ਪਦਾਰਥ ਬਣਾਉਣ ਦਾ ਮੇਰੇ ਕੋਲ ਪ੍ਰਬੰਧ ਹੈ, ਰਸੋਈਏ ਰੱਖੇ ਹੋਏ ਨੇ, ਬੇਅੰਤ ਕਿਸਮ ਦਾ ਰਾਸ਼ਨ, ਦਾਲਾਂ, ਸਬਜ਼ੀਆਂ ਪਈਆਂ, ਮੈਂ ਤਾਂ ਇੰਤਜ਼ਾਰ ਕਰਦਾ ਰਹਿਣਾ ਵੀ ਕਦ ਸਾਧੂਆਂ ਸਾਧੂ ਜਨ ਆਉਣ ਤੇ ਮੈਨੂੰ ਸੇਵਾ ਦਾ ਮੌਕਾ ਮਿਲੇ। ਮਹਾਰਾਜ ਕਹਿੰਦੇ ਕਿੰਨੇ ਕੁ ਸਾਧੂ ਤੇਰੇ ਕੋਲ ਪ੍ਰਸ਼ਾਦੇ ਛਕ ਜਾਂਦੇ ਨੇ? ਕਹਿੰਦਾ ਮਹਾਰਾਜ ਤਾਂ ਹੀ ਬੰਦਿਆ ਰਹਿੰਦਾ, ਇੱਕ ਮੰਡਲੀ ਜਾਂਦੀ ਹੈ, ਦੂਜੀ ਆ ਜਾਂਦੀ ਹੈ, ਦੂਜੀ ਜਾਂਦੀ ਹੈ, ਤੀਜੀ ਆ ਜਾਂਦੀ ਹੈ, ਉਹਨਾਂ ਦੇ ਸੰਗਤ ਉਹਨਾਂ ਦੇ ਬਚਨ ਸੁਣਨ ਵਾਸਤੇ ਵੀ ਬੇਅੰਤ ਦੂਰ ਦਰਾਜ ਤੋਂ ਆ ਜਾਂਦੇ ਨੇ ਲੋਕ, ਉਹਨਾਂ ਦੇ ਪ੍ਰੇਮੀ। ਸੋ ਇਹ ਖਰਚਾ ਬਾਕੀ ਪਿੰਡ ਵਿੱਚ ਕੋਈ ਬੰਦਾ ਨਹੀਂ ਜਿਹੜਾ ਚੱਕ ਲਵੇ, ਇਹ ਮੈਂ ਹੀ ਚੱਕ ਸਕਦਾ, ਇਸ ਕਰਕੇ ਸੱਚੇ ਪਾਤਸ਼ਾਹ ਮੈਂ ਜ਼ੋਰ ਜ਼ਬਰ ਨਾਲ ਨਹੀਂ ਕਿਸੇ ਨੂੰ ਬੰਦ ਕਰਿਆ, ਮੈਂ ਤਾਂ ਕੇਵਲ ਸਾਧੂਆਂ ਦੀ ਉੱਚੀ ਇੱਜ਼ਤ ਬਣਾਉਣ ਵਾਸਤੇ ਬੰਦ ਕਰਿਆ, ਵੀ ਐਵੇਂ ਛੋਲਿਆਂ ਦੀਆਂ ਰੁੱਖੀਆਂ ਰੋਟੀਆਂ ਫੜਾ ਦੇਣਗੇ, ਕੋਈ ਠੀਕ ਹੈ ਗੱਲ? ਆਦਰ ਨਹੀਂ ਉਹਨਾਂ ਨੇ ਕਰਨਾ ਪੂਰੀ ਤਰ੍ਹਾਂ, ਬਸਤਰ ਨਹੀਂ ਭੇਟਾ ਕਰਨਾ ਤੇ ਮਾਇਆ ਨਹੀਂ ਭੇਟਾ ਕਰਨੀ, ਮੇਰੇ ਕੋਲ ਸਭ ਕੁਛ ਹੈਗਾ ਆਪਦਾ ਦਿੱਤਾ ਹੋਇਆ। ਮਹਾਰਾਜ ਕਹਿੰਦੇ ਭੂਮੀਆਂ ਕਿਸਾਨ ਚਾਹੇ ਕਿੱਡਾ ਹੀ ਵੱਡਾ ਹੋਵੇ, ਐਡਾ ਖਰਚ ਤਾਂ ਚੱਕ ਨਹੀਂ ਹੁੰਦਾ, ਉਹਨਾਂ ਦਿਨਾਂ 'ਚ ਖੇਤੀ ਵੀ ਕਾਹਦੀ ਸੀ, ਬਲਦਾਂ ਦੀ ਖੇਤੀ, ਚਰਸਾਂ ਦੀ ਖੇਤੀ, ਮਰ ਜ਼ਮੀਨਾਂ, ਫਸਲ ਹੋਗੀ ਹੋਗੀ, ਨਾ ਹੋਗੀ ਨਾ ਹੋ। ਬਈ ਇਹ ਦੱਸ ਤੇਰੀ ਕਿਰਤ ਕੀ ਹੈ? ਉਸ ਵੇਲੇ ਝਿਜ ਗਿਆ, ਥੋੜ੍ਹਾ ਛਪਾਉਣ ਦਾ ਯਤਨ ਕਰਿਆ, ਲੇਕਿਨ ਸੱਚ ਦੇ ਸੂਰਜ ਦੇ ਸਾਹਮਣੇ ਬੈਠਾ ਸੀ, ਜਿੱਥੇ ਸੱਚ ਦਾ ਸੂਰਜ ਚੜਿਆ ਹੋਵੇ ਉੱਥੇ ਕਾਲੀ ਬੋਲੀ ਮੱਸਿਆ ਦੀ ਹਨੇਰਾ ਕਿੱਥੋਂ ਆ ਸਕਦਾ? ਹਨੇਰਾ ਕੋਸ਼ਿਸ਼ ਕਰਦਾ ਆਉਣ ਨੂੰ, ਪਹਿਲੀ ਪਰਾ ਬਾਣੀ ਚੋਂ ਨਿਕਲਿਆ ਆ ਸੱਚ, ਦੂਸਰੀ ਪਸੰਤੀ ਬਾਣੀ ਚ ਆ ਗਿਆ, ਬਸੰਤੀ ਬਾਣੀ ਚ ਸੱਚ ਬੋਲ ਪਿਆ ਵੀ ਮੈਂ ਤਾਂ ਚੋਰੀ ਕਰਦਾ, ਤਾੜੇ ਮਾਰਦਾ, ਡਾਕੇ ਮਾਰਦਾ, ਉਹਦੇ ਲੰਗਰ ਚਲਾਉਂਦਾ, ਤੇ ਜਿਹੜੀ ਮੇਰੀ ਆਪਣੀ ਕਮਾਈ ਹੈ ਜ਼ਮੀਨਾਂ ਜਾਇਦਾਦਾਂ ਦੀ ਉਹ ਤਾਂ ਮੈਂ ਕਦੇ ਵਰਤੀ ਨਹੀਂ ਹੈ, ਮੈਂ ਤਾਂ ਪੈਸਾ ਉਹੀ ਵਰਤਦਾ ਜਿਹੜਾ ਵਾਧੂ ਆਉਂਦਾ ਮੇਰੇ ਕੋਲ। ਖਿਆਲ ਆਇਆ ਦੱਸਦਾ ਕਿ ਨਾ ਦੱਸਦਾ? ਇੰਨੇ ਕਰਦੇ ਕਰਦੇ ਮੱਧਮਾ ਬਾਣੀ ਚ ਗੱਲ ਪਹੁੰਚ ਗਈ, ਮੱਧਮਾ ਬਾਣੀ ਚ ਆ ਕੇ ਗੱਲ ਬਦਲਣੀ ਸ਼ੁਰੂ ਹੋ ਜਾਂਦੀ ਹੈ। ਦੋ ਬਾਣੀਆਂ ਤਾਂ ਸੱਚ ਬੋਲਦੀਆਂ ਨੇ, ਪਰਾ ਬਾਣੀ ਤੇ ਬਸੰਤੀ ਬਾਣੀ ਚ ਦੁਨੀਆਂ ਦਾ ਕੋਈ ਬੰਦਾ ਝੂਠ ਨਹੀਂ ਬੋਲ ਸਕਦਾ। ਆ ਜਿਹੜਾ ਲਾਈ ਡਿਟੈਕਟਰ ਹੈ, ਉਹਦੇ ਸਾਹਮਣੇ ਖੜਾ ਕਰਕੇ ਪੁੱਛ ਲੈਂਦੇ ਨੇ ਵੀ ਤੈਂ ਚੋਰੀ ਕਰੀ, ਤੈਂ ਬੰਦਾ ਮਾਰਿਆ, ਤੈਂ ਆਹ ਗੱਲ ਕਰੀ, ਤੈਂ ਰਿਸ਼ਵਤ ਲਈ, ਅੰਦਰਲੀ ਆਵਾਜ਼ ਆਉਂਦੀ ਆ ਵੀ ਹਾਂ ਮੈਂ ਲਈ। ਲੇਕਿਨ ਜਿਹੜੀ ਗੱਲ ਚ ਜਵਾਨ ਹੁੰਦੀ ਆ ਉੱਥੇ ਆ ਕੇ ਉਹ ਸੱਚ ਮਾਇਆ ਦੇ ਨਾਲ ਰਲ ਜਾਂਦਾ ਤੇ ਝੂਠ ਦੀ ਸ਼ਕਲ ਅਖਤਿਆਰ ਕਰ ਲੈਂਦਾ। ਜਦ ਜੀਭ ਤੇ ਆਉਂਦਾ ਕਹਿੰਦਾ ਨਾ ਜੀ, ਕੌਣ ਕਹਿੰਦਾ ਰਿਸ਼ਵਤ ਲਈ ਆ, ਮੈਂ ਤਾਂ ਕਦੇ ਇਸ ਰਸਤੇ ਹੀ ਨਹੀਂ ਪਿਆ। ਹੇਠਲੀਆਂ ਦੋ ਬਾਣੀਆਂ ਚ ਪ੍ਰਤੱਖ ਆ ਰਿਹਾ, ਲੇਕਿਨ ਉਪਰਲੇ ਪਾਸੇ ਆ ਕੇ ਬੈਖਰੀ ਬਾਣੀ ਚ ਆ ਕੇ ਉਹਨੇ ਝੂਠ ਬੋਲ ਦਿੱਤਾ ਬੰਦੇ ਨੇ। ਸਾਰੀ ਦੁਨੀਆ ਇਸ ਤਰ੍ਹਾਂ ਕਰਦੀ ਹੈ, ਪਰ ਅੱਜ ਸੱਚ ਦੇ ਸੂਰਜ ਦੇ ਸਾਹਮਣੇ ਬੈਠਾ ਤੇ ਮੱਸਿਆ ਦੀ ਕੂੜਵਾਦੀ ਜਿਹੜੀ ਬਿਰਤੀ ਆ ਉਹ ਸਾਹਮਣੇ ਨਹੀਂ ਆ ਰਹੀ। ਕ੍ਰਾਸ ਕਰਿਆ ਹੀ ਮਧਮਾ ਬਾਣੀ ਦਾ ਸਰਕਲ ਤੇ ਬੈਖਰੀ ਦੇ ਉੱਤੇ ਜਵਾਨ ਦੇ ਉੱਤੇ ਆ ਚੜੀ। ਹੁਣ ਕੁਛ ਬੋਲ ਨਹੀਂ ਹੁੰਦਾ ਸੱਚ ਤੋਂ ਬਗੈਰ। ਕਹਿਣ ਲੱਗਿਆ ਸੱਚੇ ਪਾਤਸ਼ਾਹ, ਮੈਂ ਸੱਚ ਸੱਚ ਦੱਸਦਾ। ਉਹ ਇਹ ਹੈ ਕਿ ਮੈਂ ਲੰਗਰ ਤਾਂ ਚਲਾਉਂਦਾ, ਪਰ ਮੈਂ ਜਿਹਨਾਂ ਕੋਲ ਵਾਧੂ ਹੁੰਦਾ ਉਹਨਾਂ ਤੇ ਖੋਣਾ ਉਹ ਦਾਨ ਤਾਂ ਕਰਦੇ ਨਹੀਂ ਹੈ, ਤੇ ਮੈਂ ਉਹਨਾਂ ਤੋਂ ਖੋ ਲੈਂਦਾ ਅਮੀਰ ਬੰਦਿਆਂ ਤੋਂ। ਉਹਨਾਂ ਨੇ ਬੇਈਮਾਨੀਆਂ ਠੱਗੀਆਂ ਕੀਤੀਆਂ ਹੁੰਦੀਆਂ, ਕਿਸੇ ਨੇ ਵਿਆਜ ਬਦਲਾਏ ਹੁੰਦੇ ਨੇ, ਕਿਸੇ ਨੇ ਬਟਾਈ ਗਲਤ ਕੀਤੀ ਹੁੰਦੀ ਹੈ, ਕਿਸੇ ਨੇ ਕੁਛ ਕਿਸੇ ਨੇ ਕੁਛ, ਉਹਨਾਂ ਤੇ ਮਹਾਰਾਜ ਮੈਂ ਖੋਲ ਕੇ ਲੰਗਰ ਚਲਾਉਂਦਾ। ਮਹਾਰਾਜ ਕਹਿੰਦੇ ਫਿਰ ਤੂੰ ਚੋਰੀ ਦਾ ਲੰਗਰ ਚਲਾਉਂਦਾ ਨਾ, ਜਿਹੜਾ ਚੋਰੀ ਦਾ ਤੂੰ ਦਾਨ ਕਰਦਾ, ਚੋਰ ਕੀ ਆ ਚੰਗਾ ਕਿਉਂ ਹੋਏ, ਤੂੰ ਆਪਣੀ ਕਮਾਈ ਦਾ ਤਾਂ ਕਰਦਾ ਨਹੀਂ ਹੈ। ਤੇ ਫਿਰ ਜਿਹੜੇ ਸਾਧੂ ਚੋਰੀ ਦਾ ਧਾਨ ਖਾਂਦੇ ਨੇ ਉਹਨਾਂ ਦੇ ਪਿੱਠ ਦੇ ਵਿੱਚ ਤਾਂ ਸਿੱਕੇ ਜਾ ਰਹੇ ਨੇ, ਸਟੀਲ ਦੇ ਚਣੇ ਜਾ ਰਹੇ ਨੇ, ਉਹ ਹਜ਼ਮ ਕਿਵੇਂ ਕਰਨਗੇ, ਉਹਨਾਂ ਦੀ ਬੁੱਧੀ ਭ੍ਰਿਸ਼ਟ ਹੋ ਜਾਏਗੀ। ਇਹ ਤੂੰ ਭੂਮੀਆਂ ਪੁੰਨ ਕਰਦਾ ਕਿ ਪਾਪ ਕਰਦਾ, ਤੇ ਇਹ ਪੁੰਨ ਨਹੀਂ ਭੁਲੇਖਾ ਨਾ ਖਾ, ਪਾਪ ਦੀ ਕਮਾਈ ਨਾਲ ਕੀਤਾ ਹੋਇਆ ਪੁੰਨ ਪੁੰਨ ਨਹੀਂ ਬਣਿਆ ਕਰਦਾ। ਮਾਰਨ ਪਾਏ ਹਰਾਮ ਮੈਂ ਹੋਏ ਲਾਲ ਨਾ ਜਾਏ, ਤੇ ਇਹਦਾ ਫਲ ਨਹੀਂ ਤੈਨੂੰ ਮਿਲਣਾ ਜਿਹੜਾ ਤੂੰ ਚਾਹੁੰਦਾ, ਤੈਨੂੰ ਫਲ ਹੋਰ ਮਿਲਣਾ। ਇਸ ਤਰ੍ਹਾਂ ਪ੍ਰਵਾਨ ਕਰ ਦੇਣਾ ਇੱਕ ਗੱਲ ਦੱਸ ਬਈ, ਤੂੰ ਕਿਸਾਨ ਬੰਦਾ, ਐ ਦੱਸ ਜਦ ਤੂੰ ਕਣਕ ਦਾ ਬੀਜ ਬੀਜਦਾ ਜਾਂ ਛੋਲਿਆਂ ਦਾ ਬੀਜ ਬੀਜਦਾ, ਇਹ ਕਦੇ ਕਣਕ ਵੀ ਬਣ ਜਾਇਆ ਕਰਦੀ ਹੈ? ਕਹਿੰਦਾ ਨਾ ਮਹਾਰਾਜ, ਕਣਕ ਤਾਂ ਨਹੀਂ ਬਣਦੀ। ਤੇ ਫਿਰ ਉਹੀ ਚੀਜ਼ ਰਹਿੰਦੀ ਹੈ ਨਾ ਜਿਹਦਾ ਬੀਜ ਬੀਜਦਾ। ਸੋ ਇਹ ਕੁਦਰਤ ਦਾ ਅਸੂਲ ਸਾਡੇ ਉੱਤੇ ਵੀ ਲਾਗੂ ਹੁੰਦਾ, ਜਿਹਾ ਬੀਜਿਆ ਸੋ ਲਾਉਣਾ, ਕਰਮਾ ਸੰਦੜਾ ਖੇਤ। ਮਾਰਨ ਪਾਏ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਕਹਿੰਦੇ ਹਲਾਲ ਤਾਂ ਬਣ ਨਹੀਂ ਸਕਦਾ, ਹਰਾਮ ਮਾਰਿਆ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਧੋਖੇ, ਰਿਸ਼ਵਤਾਂ, ਠੱਗੀਆਂ, ਚੋਰੀਆਂ ਕਰਕੇ ਜੇ ਤੂੰ ਦਾਨ ਕਰਦਾ, ਇਹ ਕਿਵੇਂ ਪੁੰਨ ਬਣ ਜਾਣਗੇ? ਇਹ ਤਾਂ ਪਾਪ ਹੀ ਫੜਨਗੇ। ਪਾਪ ਕੀਤਾ ਹੋਇਆ ਹੋਰ ਫੈਲ ਜਾਏਗਾ ਉੱਥੇ ਜਾ ਕੇ, ਪੁੰਨ ਦਾ ਕਰਿਆ ਹੋਇਆ ਹੋਰ ਫੈਲ ਜਾਏਗਾ ਪੁੰਨ ਬਣ ਕੇ। ਸੋ ਇਹ ਜਿਹੜਾ ਤੂੰ ਕਰਦਾ ਹੈ, ਇਹ ਤੂੰ ਲੇਖ ਲਿਖਣੇ ਸ਼ੁਰੂ ਕਰੇ ਹੋਏ ਨੇ। ਲੰਗਰ ਚਲਾਉਣਾ, ਛਕਣ ਵਾਲੇ ਛਕ ਜਾਂਦੇ ਨੇ, ਤੇ ਪਾਪ ਦੇ ਅੰਨ ਦਾ ਲੰਗਰ ਚਲਾਉਣਾ, ਉਹਨਾਂ ਦੀਆਂ ਬਿਰਤੀਆਂ ਵੀ ਖਰਾਬ ਹੋ ਜਾਂਦੀਆਂ, ਉਹਨਾਂ ਦਾ ਭਜਨ ਜਿਹੜਾ ਕਰਦੇ ਨੇ ਉਹਦਾ ਵੀ ਰਸ ਜਾਂਦਾ ਰਹਿੰਦਾ। ਬਾਕੀ ਜਿਹੜੇ ਤੂੰ ਕਰਮ ਕਰਦਾ ਹੈ, ਇਹ ਫਿਰ ਭੋਗਣੇ ਤੈਨੂੰ ਹੀ ਰਹਿ ਜਾਂਦੇ। ਉਹਨਾਂ ਨੂੰ ਤਾਂ ਸਜ਼ਾ ਇੰਨੀ ਉਹ ਮਿਲਦੀ ਹੈ ਬਈ ਮਾੜਾ ਅੰਨ ਖਾ ਕੇ ਮਨ ਦੀ ਬਿਰਤੀ ਹਿੱਲ ਜਾਂਦੀ ਹੈ। ਕੋਈ ਰੋਗ ਆ ਜਾਂਦੇ ਨੇ, ਕੋਈ ਹੋਰ ਚੀਜ਼ਾਂ ਵਿਘਨ ਆ ਜਾਂਦੇ ਨੇ, ਸਰੀਰ ਦਾ ਸਵਸਥ ਵਿਗੜ ਜਾਂਦਾ। ਭਜਨ ਬੰਦਗੀ ਕਰਨ ਵਾਲੇ ਮਨ ਦੇ ਵਿੱਚ ਦੋਸ਼ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਪਰ ਵੀ ਪਿਆਰਿਆ, ਤੈਨੂੰ ਤਾਂ ਫਿਰ ਇਹਦਾ ਲੇਖਾ ਦੇਣਾ ਪੈਣਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰ,
ਤੈਨੂੰ ਪੈਣਗੇ ਭੋਗਣੇ ਸਾਰੇ ਚੰਗੇ ਮੰਦੇ ਦੇ Thank you.
ਆਦਮੀ ਦਾ ਹਰ ਕਰਮ ਚਾਹੇ ਉਹ ਚੰਗਾ ਚਾਹੇ ਮਾੜਾ, ਚਾਹੇ ਖੁਸ਼ੀਆਂ ਦੇਣ ਵਾਲਾ ਦੂਸਰਿਆਂ ਨੂੰ, ਚਾਹੇ ਦੁੱਖ ਦੇਣ ਵਾਲਾ, ਚਾਹੇ ਖੋਹ ਖਿੰਜ ਕਰਨ ਵਾਲਾ, ਚਾਹੇ ਦਾਨ ਕਰਨ ਵਾਲਾ, ਦੋਹਾਂ ਦਾ ਲੇਖਾ ਦਰਗਾਹ ਚ ਜਾ ਕੇ ਹੋਇਆ ਕਰਦਾ ਤੇ ਉਹਦਾ ਬਦਲਾ ਵੀ ਦੇਣਾ ਪਿਆ ਕਰਦਾ। ਐ ਕਰ ਕਰੇ ਸੋ ਐ ਕਰ ਭਾਏ, ਕਹਿੰਦੇ ਇਧਰੋਂ ਕਰ ਲੈ ਇਧਰ ਤੈਨੂੰ ਮਿਲ ਜਾਏਗਾ। ਦੇਣਾ ਪੈਣਾ। ਵਾਹਿਗੁਰੂ ਦੇ ਘਰ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਵੀ ਲੇਖੇ ਤੋਂ ਬਗੈਰ ਕੋਈ ਛੁੱਟ ਜਾਵੇ। ਲੇਖਾ ਤਾਂ ਦੇਣਾ ਹੀ ਪੈਂਦਾ ਹਰੇਕ, ਚਾਹੇ ਕਿੰਨਾ ਹੀ ਸਮਾਂ ਲੱਗ ਜਾਏ। ਧਰਤਰਾਸ਼ਟਰ ਜੋ ਕੌਰਵਾਂ ਦਾ ਪਿਤਾ ਸੀ, ਜਦ ਮਹਾਭਾਰਤ ਦਾ ਯੁੱਧ ਹੋਇਆ ਤਾਂ 100 ਪੁੱਤਰ ਉਹਦਾ ਮਰ ਗਿਆ। ਉਸ ਵੇਲੇ ਬੜਾ ਅਫਸੋਸ ਹੋਇਆ ਉਹਦੇ ਮਨ ਦੇ ਅੰਦਰ। ਨੇਤਰਾਂ ਦਵਾਨਾ ਸੀ, ਸਾਰੀਆਂ ਜਿੰਨੀਆਂ ਨੋਹਾਂ ਸੀ ਸਾਰੀਆਂ ਵਿਧਵਾ ਹੋ ਗਈਆਂ, ਬੱਚੇ ਯਤੀਮ ਹੋ ਗਏ, ਰਾਜ ਭਾਗ ਜਾਂਦਾ ਰਿਹਾ। ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਪਾਂਡਵਾਂ ਨੂੰ ਕਿਹਾ ਵੀ ਦੇਖੋ ਯੁੱਧ ਤਾਂ ਹੋ ਗਿਆ ਸਮਾਪਤ, ਹੁਣ ਆਪਾਂ ਇਨਸਾਨ ਵੀ ਹਾਂ, ਇਨਸਾਨੀਅਤ ਦਾ ਫਰਜ਼ ਹੈ ਕਿ ਦੁਖੀ ਦਾ ਹੀ ਸਾਰ ਲਵੇ ਤੇ ਜਿਤਨਾ ਆਪਾਂ ਲਿਆ ਉਸਨੂੰ ਹੁਣ ਉਹਦੀ ਸਾਰ ਵੀ ਲਈਏ, ਪਰਚੌਣੀ ਕਰੀਏ। ਉਹਦੇ ਪੁੱਤਰ ਮਰ ਚੁੱਕੇ ਨੇ, ਆਪਾਂ ਜਾ ਕੇ ਕੋਈ ਹਮਦਰਦੀ ਦੀ ਗੱਲਬਾਤ ਕਰੀਏ, ਕੋਈ ਸਹਾਰੇ ਦੀ ਆਸ ਦੇਈਏ, ਕੋਈ ਉਹਦੇ ਗੁਜ਼ਾਰੇ ਦਾ ਪ੍ਰਬੰਧ ਕਰੀਏ ਜਿਹਦੇ ਨਾਲ ਉਹਦਾ ਪਰਿਵਾਰ ਚੰਗੀ ਤਰ੍ਹਾਂ ਰੋਟੀ ਖਾ ਸਕੇ। ਵੈਰ ਨਹੀਂ ਰੱਖਣਾ ਹੈਗਾ, ਕਿਉਂਕਿ ਵੈਰ ਜਿਹੜਾ ਸੀ ਚੀਜ਼ ਦਾ ਉਹ ਜਾਂਦਾ ਰਿਹਾ, ਫੈਸਲੇ ਹੋ ਗਏ, ਹੁਣ ਵੈਰ ਨਹੀਂ ਕਹਾਂ ਰੱਖਣਾ। ਸੋ ਕ੍ਰਿਸ਼ਨ ਮਹਾਰਾਜ ਪ੍ਰੇਰ ਕੇ ਸਾਰਿਆਂ ਨੂੰ ਲੈ ਆਏ ਤੇ ਜਿਸ ਵਕਤ ਅਧਿਸ਼ਟਰ ਦੇ ਸਾਹਮਣੇ ਬੈਠੇ ਸਾਰੇ, ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਹੀ ਬਚਨ ਚਲਾਇਆ, ਕਹਿਣ ਲੱਗੇ ਮਹਾਰਾਜ ਯੁੱਧ ਹੋਇਆ ਕਿਸੇ ਤਰ੍ਹਾਂ ਹੋਇਆ, ਕਿਸੇ ਦਾ ਕਸੂਰ ਸੀ ਕਿਸੇ ਦਾ ਨਹੀਂ ਸੀ, ਇਹ ਯੁੱਧ ਹੋਣਾ ਹੀ ਹੋਣਾ ਸੀ, ਇਸੇ ਤਰ੍ਹਾਂ ਹੋਣਾ ਸੀ, ਹੋ ਗਿਆ। ਪਰ ਇਨਸਾਨ ਆ ਤੁਸੀਂ, ਅਸੀਂ ਸਾਰੇ, ਤੁਹਾਡੇ ਮਨ ਦੇ ਉੱਤੇ ਬੜੀ ਭਾਰੀ ਸੱਟ ਲੱਗੀ ਹੋਈ ਆ, ਤੁਹਾਡਾ 100 ਪੁੱਤਰ ਇਸ ਯੁੱਧ ਦੇ ਅੰਦਰ ਮਾਰਿਆ ਗਿਆ ਤੇ ਤੁਸੀਂ ਫਿਕਰ ਨਾ ਕਰੋ, ਪੁੱਤਰ ਤਾਂ ਅਸੀਂ ਵਾਪਸ ਨਹੀਂ ਲਿਆ ਸਕਦੇ, ਪਰ ਇਹ ਹੈ ਵੀ ਜਿਸ ਹਾਲਤ ਚ ਜਿਹੀ ਜਿਹੀ ਹਾਲ ਜਿਹੇ ਜਿਹੇ ਮਹਿਲ ਚ ਤੁਸੀਂ ਜਿੰਨੇ ਖਰਚ ਨਾਲ ਰਹਿੰਦੇ ਹੋ, ਇੰਨਾ ਖਰਚ ਤੁਹਾਨੂੰ ਤਾਜ ਜ਼ਿੰਦਗੀ ਮਿਲਦਾ ਰਹੇਗਾ, ਬੱਚਿਆਂ ਦੀ ਪਾਲਣਾ ਹੋਏਗੀ, ਪੜ੍ਹਾਏ ਲਿਖਾਏ ਜਾਣਗੇ, ਸਭ ਕੁਛ, ਅਗਲੇ ਜੋ ਪਰਿਵਾਰ ਆ ਰਿਹਾ ਤੁਹਾਡਾ ਉਹਨੂੰ ਸਹੂਲਤਾਂ ਹੀ ਸਹੂਲਤਾਂ ਹੋਣਗੀਆਂ। ਲੇਕਿਨ ਅਸੀਂ ਜੋ ਮਾਰੇ ਜਾ ਚੁੱਕੇ ਹਾਂ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ, ਤੇ ਜ਼ਿੰਦਗੀ ਦਾ ਜਿਹੜਾ ਵਹਾਓ ਹੈ ਉਹਨੂੰ ਅਸੀਂ ਕੁਝ ਸਹਾਇਤਾ ਤੁਹਾਡੇ ਵਾਸਤੇ ਕਰਾਂਗੇ। ਕਾਫੀ ਦੇਰ ਚੁੱਪ ਰਹੇ, ਬੋਲਿਆ ਨਾ, ਅਖੀਰ ਬੋਲਿਆ, ਕਹਿਣ ਲੱਗਿਆ ਭਗਵਾਨ ਪੁੱਤਰ ਮੇਰੇ ਯੁੱਧ ਦੇ ਵਿੱਚ ਸ਼ਹੀਦ ਹੋਏ ਨੇ, ਵੀਰ ਗਤੀ ਨੂੰ ਪ੍ਰਾਪਤ ਹੋਏ ਨੇ। ਸ਼ਾਸਤਰ ਦਾ ਨੇਮ ਇਹ ਹੈ ਵੀ ਜਿਹੜਾ ਸਨਮੁਖ ਹੋ ਕੇ ਸ਼ਹੀਦ ਹੁੰਦਾ ਹੈ ਉਹ ਸਵਰਗ ਲੋਕ 'ਚ ਜਾ ਕੇ ਬੜੀ ਦੇਰ ਤੱਕ ਸੁੱਖ ਭੋਗਦਾ, ਫਿਰ ਉਸ ਨੂੰ ਜਨਮ ਮਿਲਿਆ ਕਰਦਾ ਵਾਪਸ। ਸੋ ਮੇਰੇ ਪੁੱਤਰ ਸਾਰੇ ਸਵਰਗ ਵਿੱਚ ਵਾਸਾ ਪਾ ਚੁੱਕੇ ਨੇ, ਇਸ ਕਰਕੇ ਉਹਨਾਂ ਨੇ ਅੱਜ ਨਹੀਂ ਸੀ ਜਾਣਾ, ਕੱਲ੍ਹ ਨੂੰ ਚਲੇ ਜਾਂਦੇ, ਕੱਲ੍ਹ ਨੂੰ ਨਹੀਂ ਸੀ ਜਾਣਾ, ਪਰਸੋਂ ਨੂੰ ਜਾਣਾ ਤਾਂ ਸਭ ਨਹੀਂ ਹੈ, ਇੱਥੇ ਤਾਂ ਕੋਈ ਰਹਿੰਦਾ ਹੀ ਨਹੀਂ ਸੰਸਾਰ ਦੇ ਅੰਦਰ। ਪਰ ਮੇਰੇ ਮਨ ਦੇ ਵਿੱਚ ਇੱਕ ਸੰਸਾ ਬੜਾ ਜ਼ਬਰਦਸਤ ਹੈ ਜਿਹੜਾ ਮੈਨੂੰ ਦੁੱਖ ਦਿੰਦਾ। ਕਹਿਣ ਲੱਗੇ ਉਹ ਦੱਸੋ। ਕਹਿੰਦੇ ਮਹਾਰਾਜ ਮੈਂ ਬੜਾ ਦੇਖਿਆ, ਕਿਉਂਕਿ ਮੈਂ ਜਮਾਂਦਰੂ ਨੇਤਰਹੀਨ ਹਾਂ ਤੇ ਕੁਦਰਤ ਨੇ ਮੇਰੇ ਅੰਦਰਲੇ ਨੇਤਰ ਖੋਲ੍ਹੇ ਹੋਏ ਨੇ ਜਿਹਦੇ ਨਾਲ ਮੈਨੂੰ ਬੜਾ ਕੁਛ ਨਜ਼ਰ ਆਉਂਦਾ। ਮਾਂ ਦੇ ਪੇਟ ਵਿੱਚ 100 ਜਨਮ ਨਜ਼ਰ ਆਉਂਦਾ ਸੀ ਤੇ ਮੈਨੂੰ 100 ਜਨਮ ਦਾ ਗਿਆਨ ਹੁਣ ਵੀ ਹੈ, ਤੇ ਮੈਂ ਇਕੱਲਾ ਇਕੱਲਾ ਜਨਮ ਦੇਖ ਲਿਆ ਵੀ ਮੈਂ ਕਿਹੜੇ ਜਨਮ 'ਚ ਕਿਹੜਾ ਕੰਮ ਕੀਤਾ ਸੀ। ਐਸਾ ਮੈਂ ਕੋਈ ਕੰਮ ਨਹੀਂ ਸੀ ਅੱਜ ਤੱਕ ਕੀਤਾ ਜਿਹਦਾ ਮੈਨੂੰ ਇਹ 2 ਫਲ ਲੱਗਦਾ ਕਿ ਮੇਰੇ ਪੁੱਤਰ ਮਾਰੇ ਜਾਂਦੇ ਮੇਰੇ ਅੱਖਾਂ ਦੇ ਸਾਹਮਣੇ। ਕ੍ਰਿਸ਼ਨ ਮਹਾਰਾਜ ਚੁੱਪ ਰਹੇ, ਕਹਿਣ ਲੱਗੇ ਮਹਾਰਾਜ ਰਾਜਨ ਪਰਮੇਸ਼ਰ ਦਾ ਜਿਹੜਾ ਨਿਯਮ ਹੈ ਉਹ ਅਟਲ ਹੈ, ਉਹ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਪਹਿਲਾਂ ਬੀਜ ਲਓ ਫਿਰ ਭੋਗਣਾ ਪੈਂਦਾ, ਚਾਹੇ ਚੰਗਾ ਬੀਜ ਲਓ ਚਾਹੇ ਮੰਦਾ ਬੀਜ ਲਓ। ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਦਿਸਿਆ ਨਹੀਂ ਹੈ, 100 ਜਨਮ ਤੱਕ ਮੈਂ ਦੇਖ ਲਿਆ। ਕਹਿੰਦੇ 7 ਜਨਮ ਹੋਰ ਦੇਖ। ਕਹਿੰਦਾ ਇਦੂੰਗਾ ਤਾਂ ਮੇਰੀ ਦ੍ਰਿਸ਼ਟੀ ਨਹੀਂ, ਆਪ ਕਿਰਪਾ ਕਰੋ। ਕਿਰਪਾ ਕੀਤੀ ਤਾਂ 7ਵੇਂ ਜਨਮ 'ਚ ਕੀ ਦੇਖਦਾ, ਇੱਕ ਰਾਜਾ ਹੈ, ਮਾਸ ਖਾਣ ਦੀ ਰੁਚੀ ਬੜੀ ਰਹਿੰਦੀ ਹੈ, ਇੱਕ ਦਿਨ ਬਵਰਚੀਆਂ ਨੂੰ ਮਾਸ ਨਾ ਮਿਲਿਆ, ਉਹਨੇ ਹੰਸ ਪਾਲੇ ਹੋਏ ਸੀ 100 ਬੱਚਾ, ਇੱਕ ਬੱਚਾ ਮਾਰ ਕੇ ਦੇ ਤਾ, ਕਹਿੰਦਾ ਆਹ ਤਾਂ ਬੜਾ ਹੀ ਸਵਾਦ ਹੈ, ਇਹੀ ਲਿਆਇਆ ਕਰੋ। ਉਹ 3 ਮਹੀਨੇ 9 ਦਿਨ ਬਣਾਉਂਦੇ ਰਹੇ, ਹੋਰ ਇਹਨੇ ਨੂੰ ਉਹ ਹੰਸ ਆ ਜਾਂਦੇ ਨੇ, ਉਹਨਾਂ ਨੇ ਆ ਕੇ ਦੇਖਿਆ ਵੀ ਬੱਚਿਆਂ ਨੂੰ ਕੀ ਹੋ ਗਿਆ, ਕਿੱਧਰ ਚਲੇ ਗਏ। ਇਕਦਮ ਜਾਣਗੇ ਵੀ ਸਾਡੇ ਬੱਚੇ ਇਹਨਾਂ ਨੇ ਖਾ ਲਏ। ਉਸ ਵੇਲੇ ਮਹਿਲਾਂ ਦੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਮਾਂ ਬਾਪ ਨੇ। ਉਹ ਘੁੰਮਦੇ ਉੱਡਦੇ ਉੱਡਦੇ ਬੇਹਾਲ ਹੋ ਕੇ ਮਰ ਕੇ ਗਿਰ ਗਏ। ਇਹਨੇ ਸਾਰਾ ਕੁਝ ਦੇ ਲਿਆ, ਕਹਿਣ ਲੱਗੇ ਕਿਉਂ ਰਾਜਨ, ਉਹਨਾਂ ਦੇ ਮਾਂ ਬਾਪ ਦੇ ਸਾਹਮਣੇ 100 ਬੱਚਾ ਖਾਧਾ ਸੀ ਨਾ ਤੈਂ? ਕਹਿੰਦੇ ਹਾਂ, ਦੇਖ ਲਿਆ ਮੈਂ। ਕਹਿਣ ਲੱਗੇ ਹੁਣ ਉਸੇ ਤਰ੍ਹਾਂ ਦੇ ਨਾਲ ਤੇਰੇ ਹੀ ਸਾਹਮਣੇ ਤੇਰਾ 100 ਬੱਚਾ ਮਾਰਿਆ ਗਿਆ, ਜਿੱਡਾ ਦੁੱਖ ਉਸ ਨੂੰ ਸੀ ਓਡਾ ਹੀ ਤੈਨੂੰ ਹੋਇਆ, ਇਹਦਾ ਭੋਗਣਾ ਹੀ ਪਿਆ, 107 ਜਨਮ ਬਾਅਦ ਭੋਗ ਲਿਆ। ਕਹਿਣ ਲੱਗਿਆ ਮਹਾਰਾਜ, ਫੇਰ ਮੈਂ ਮੇਰੇ ਨੇਤਰ ਕਿਉਂ ਅੰਨੇ ਨੇ, ਮੈਂ ਕਿਹੜਾ ਕਰਮ ਕਰਿਆ? 104 ਜਨਮ ਦਿਖਾਤਾ, ਬੱਚਿਆਂ ਨਾਲ ਖੇਡਦਾ ਫਿਰਦਾ, ਟਿੱਡਾ ਫੜ ਲਿਆ ਜਿਹੜਾ ਅੱਖ ਦੀ ਡਾਲੀ ਤੇ ਬਹਿੰਦਾ ਹਰਾ ਟਿੱਡਾ, ਬੱਚਿਆਂ ਨੇ ਕਿਸੇ ਨੇ ਕੱਚਾ ਧਾਗਾ ਬੰਨ ਕੇ ਗੁੱਡੀ ਮੰਗਣ ਉਡਾਉਣਾ ਸ਼ੁਰੂ ਕਰਤਾ, ਕਿਸੇ ਨੇ ਕੁਝ, ਕਿਸੇ ਨੇ ਕੁਝ, ਸ਼ਰਾਰਤੀ ਹੁੰਦੇ ਨੇ ਬੱਚੇ, ਮਾਂ ਬਾਪ ਜੇ ਸਮਝਾ ਕੇ ਰੱਖਣ ਤਾਂ ਠੀਕ ਹੈ, ਨਹੀਂ ਮਾਂ ਬਾਪ ਨੂੰ ਦੋਸ਼ ਲੱਗਿਆ ਕਰਦਾ, 5 ਸਾਲ ਦੀ ਉਮਰ ਤੱਕ ਬੱਚਾ ਕੋਈ ਗਲਤ ਕੰਮ ਕਰ ਲਏ ਉਹਦਾ ਦੋਸ਼ ਮਾਂ ਜਾਂ ਪਿਓ ਨੂੰ ਸਾਂਝਾ ਲੱਗਦਾ। ਤੇ ਉਸ ਵੇਲੇ ਇਸ ਨੇ ਕੀ ਕਰਿਆ, ਫੜ ਲਿਆ ਟਿੱਡਾ, ਕੋਈ ਧਾਗਾ ਨਹੀਂ ਬੰਨਿਆ, ਕੋਈ ਹੋਰ ਸ਼ਰਾਰਤ ਨਹੀਂ ਕਰੀ, ਇਹਨੂੰ ਸ਼ਰਾਰਤ ਕੀ ਸੁੱਝੀ, ਬਾੜ ਵਿੱਚੋਂ ਸੂਲ ਤੋੜ ਲਈ, ਸੂਲ ਤੋੜ ਕੇ ਦੋਏ ਅੱਖਾਂ ਦੇ ਡੇਲਿਆਂ ਚੋਂ ਸਾਰ ਭਰ ਲਗਾ ਤੀ, ਉੱਪਰ ਨੂੰ ਮਾਰਿਆ, ਉਹ ਤੜਫ ਤੜਫ ਕੇ ਉਸ ਟਿੱਡੇ ਨੇ ਜਾਣ ਦਿੱਤੀ। ਕਹਿੰਦੇ ਕਿਉਂ ਰਾਜਨ, ਦੇਖ ਲਿਆ ਨਾ ਇੱਕ ਟਿੱਡਾ, ਇਹ ਵੀ ਵਾਹਿਗੁਰੂ ਦੇ ਦਰ ਦੇ ਵਿੱਚ ਇਹਦੀ ਵੀ ਫਰਿਆਦ ਪਹੁੰਚਦੀ ਹੈ, ਕੀੜੀ ਦੀ ਵੀ ਫਰਿਆਦ ਪਹੁੰਚਦੀ ਹੈ, ਹਾਥੀ ਕੀ ਸਿੰਘਾੜ ਪਲ ਪਾਛੈ ਪਹੁੰਚਤ ਆਏ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀ ਹੈ ਤੈਂ, ਉਹ ਤਾਂ ਪਹਿਲਾਂ ਹੀ ਸੁਣ ਲੈਂਦਾ ਕੀੜੀ ਦੀ ਪੁਕਾਰ, ਇਹੋ ਜਿਹਾ ਪਾਰਬ੍ਰਹਮ ਪਰਮੇਸ਼ਰ ਹੈ, ਇਹ ਤੇਰੇ ਲੇਖ ਲਿਖੇ ਗਏ ਦੋਏ, ਤੇ ਹੁਣ ਤੈਨੂੰ ਭਾਈ ਇਸ ਜਨਮ ਦੇ ਅੰਦਰ ਦੋਵਾਂ ਦਾ ਹੀ ਫਲ ਭੁਗਤਾ ਦਿੱਤਾ ਗਿਆ। ਕਹਿਣ ਲੱਗਿਆ ਮਹਾਰਾਜ, ਮੈਨੂੰ ਪਹਿਲਾਂ ਕਿਉਂ ਨਾ ਭੁਗਤਾਇਆ, ਹੁਣ ਕਿਉਂ ਭੁਗਤਾਇਆ? ਕਹਿੰਦੇ ਬਾਦਸ਼ਾਹ, ਧਰਤਰਾਸ਼ਟਰ, ਤੇਰੇ ਪੁੰਨ ਵੀ ਬੜੇ ਸੀ ਪਹਿਲੇ ਜਨਮਾਂ ਦੇ, ਉਹ ਪੁੰਨਾਂ ਨੇ ਵਾਰੀ ਨਹੀਂ ਆਉਣ ਦਿੱਤੀ ਪਾਪਾਂ ਦੇ ਫਲ ਭੋਗਣ ਦੀ, 104 ਜਨਮ ਹੋਰ ਵੇਟ ਕਰਨਾ ਪਿਆ ਤੈਨੂੰ, ਜਿਸ ਤਰ੍ਹਾਂ ਆਟੇ ਦੀ ਚੱਕੀ ਚੱਲਦੀ ਹੈ, ਜੇ ਇਹਦੇ ਵਿੱਚ ਕੋਈ ਬਾਜਰਾ ਪੀਸਦਾ ਹੋਵੇ ਜਾਂ ਹੋਰ ਕੋਈ ਅੰਨ ਜਵਾਰ ਪੀਂਦਾ ਹੋਵੇ, ਉਹ ਕਣਕ ਨਹੀਂ ਪਾਉਂਦੇ ਜਦ ਤੱਕ ਉਹ ਨਹੀਂ ਮੁੱਕਦਾ, ਮੱਕੀ ਜੇ ਪੀਂਦੇ ਨੇ, ਮੱਕੀ ਜਿੰਨਾ ਚਿਰ ਮੁੱਕਦੀ ਨਹੀਂ ਹੈ ਉਨ੍ਹਾਂ ਚਿਰ ਕਣਕ ਨਹੀਂ ਪਾਉਂਦੇ, ਕਿਉਂ? ਕਣਕ ਦਾ ਆਟਾ ਮੱਕੀ ਦੇ ਆਟੇ 'ਚ ਰਲ ਜਾਏਗਾ ਜਿਹੜਾ ਚੱਕੀ 'ਚ ਪਿਆ। ਕਹਿੰਦੇ ਆ ਇਸੇ ਤਰ੍ਹਾਂ ਨਾ ਪਰਮੇਸ਼ਰ ਦਾ ਨੇਮ ਹੈ, ਜੇ ਪੁੰਨਾਂ ਦਾ ਫਲ ਦੇ ਰਿਹਾ, ਪੁੰਨਾਂ ਦੇ ਫਲ ਦੇ ਵਿਚਾਲੇ ਪਾਪ ਦਾ ਫਲ ਨਹੀਂ ਦਿੰਦਾ, ਥੋੜ੍ਹਾ ਠਹਿਰਨਾ ਪੈਂਦਾ, ਕੁਛ ਪੁੰਨ ਤਾਂ ਉਹਦੇ ਜਿਉਂਦੇ ਜਿਉਂਦੇ ਪਾਪਾਂ ਦੇ ਬਦਲੇ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ, ਕਈਆਂ ਦੇ ਪੁੰਨ ਜਿਹੜੇ ਨੇ ਐਸੇ ਜਨਮ 'ਚ ਖਤਮ ਹੋ ਕੇ ਇੱਥੇ ਹੀ ਸਜ਼ਾ ਮਿਲਣੀ ਸ਼ੁਰੂ ਹੋ ਜਾਂਦੀ, ਕਈਆਂ ਦੇ ਪੁੰਨ ਇੰਨੇ ਜ਼ਬਰਦਸਤ ਹੁੰਦੇ ਨੇ ਕਈ ਕਈ ਜਨਮ ਨਹੀਂ ਉਹਨਾਂ ਨੂੰ ਸਜ਼ਾ ਮਿਲਦੀ, ਲੇਕਿਨ ਇਹ ਨੇਮ ਨਹੀਂ ਟਲਦਾ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਉਹ ਤਾਂ ਕਰਮਾਂ ਦੀ ਗਤੀ ਭੋਗਣੀ ਪੈਣੀ ਹੈ, ਮੱਥੇ 'ਚ ਲੇਖ ਲਿਖਿਆ ਜਾਣਾ, ਲੇਖ ਮਿਟਣਾ ਨਹੀਂ, ਲੇਖ ਨਾ ਮਿੱਟੀ ਇਹ ਸਕੀ ਜੋ ਲਿਖਿਆ ਕਰਤਾ, ਇਹਦਾ ਭੋਗਣੇ ਪੈਣੇ ਨੇ। ਸੋ ਮਹਾਰਾਜ ਕਹਿਣ ਲੱਗੇ, ਕਿਉਂ ਭੂਮੀਆਂ, ਜਿਹੜੇ ਤੂੰ ਡਾਕੇ ਮਾਰਦਾ, ਗਰੀਬਾਂ ਤੋਂ ਖੋਹ ਕੇ ਲਿਆਉਂਦਾ, ਐ ਦੱਸ, ਉਹ ਰੋਂਦੇ ਨੇ ਬਾਅਦ ਵਿੱਚ ਕਿ ਹੱਸਦੇ ਨੇ ਵੀ ਜੇ ਤੂੰ ਦੱਸ ਦੇਵੇਂ ਉਹਨਾਂ ਨੂੰ ਮੈਂ ਸੰਤਾਂ ਨੂੰ ਖਿਲਾਉਣੇ? ਕਹਿੰਦਾ ਮਹਾਰਾਜ, ਐਂ ਤਾਂ ਮੈਂ ਕਦੇ ਦੱਸਿਆ ਨਹੀਂ ਕਿਸੇ ਨੂੰ, ਅੱਜ ਪਹਿਲਾ ਦਿਨ ਹੈ ਮੇਰਾ, ਮੈਂ ਤੁਹਾਡੇ ਕੋਲ ਇਹ ਗੱਲ ਖੋਲੀ ਹੈ, ਲੋਕਾਂ ਨੂੰ ਤਾਂ ਇਹ ਭਰੋਸਾ ਹੈ ਮੇਰੇ ਉੱਤੇ ਵੀ ਏਡਾ ਦਾਨੀ ਕੋਈ ਨਹੀਂ ਹੈ ਨੇੜੇ ਤੇੜੇ, ਬੜਾ ਦਾਨੀ ਹੈ, ਬੜੇ ਸੰਤਾਂ ਦੀਆਂ ਮੰਡਲੀਆਂ ਇਹਦੇ ਕੋਲ ਰਹਿੰਦੀਆਂ, ਬੜੇ ਕੀਰਤਨ ਕਰਾਉਂਦਾ, ਬੜੇ ਜੱਗ ਕਰਦਾ, ਮੇਰਾ ਤਾਂ ਮਹਾਰਾਜ ਜਸੇ ਜਸ ਚੱਲਦਾ, ਤੇ ਮੈਂ ਨਹੀਂ ਕਦੇ ਦੱਸਿਆ ਖਵਾਉਣ ਵੇਲੇ ਵੀ ਮੈਂ ਸਾਧੂਆਂ ਨੂੰ ਖਿਲਾਉਣੇ। ਮਹਾਰਾਜ ਕਹਿੰਦੇ, ਐਂ ਦੱਸ, ਫੇਰ ਉਹ ਖੁਸ਼ ਹੋ ਕੇ ਦਿੰਦੇ ਨੇ ਕਿ ਪਿੱਛੋਂ ਰੋਂਦੇ ਨੇ? ਕਹਿੰਦਾ ਮਹਾਰਾਜ, ਖੁਸ਼ ਕੀ ਹੋਣਾ, ਕੱਢ ਤਾਂ ਮੈਂ ਸਭ ਕੁਝ ਲਿਆਉਣਾ, ਪਿੱਛੋਂ ਤਾਂ ਉਹ ਗਰੀਬ ਰਹਿ ਜਾਂਦੇ ਨੇ, ਗਾਲਾਂ ਹੀ ਕੱਢਦੇ ਨੇ, ਹੌਕੇ ਲੈਂਦੇ ਨੇ। ਫਿਰ ਕਹਿੰਦੇ, ਪ੍ਰੇਮੀਆ, ਹੌਕਿਆਂ ਦਾ ਤਾਂ ਫੇਰ ਲੇਖਾ ਦੇਣਾ ਮੁਸ਼ਕਲ ਹੋ ਜਾਏਗਾ,
ਕਾਲੇ ਲੇਖ ਨਾ ਲਿਖੀ ਮਨਾ ਮੇਰਿਆ, ਲਿਖਾ ਦੇਣਾ
ਕਰ ਜਾਣੇ ਪ੍ਰਾਣੀ ਕਰ
ਚਾਰ ਗਲੀ ਅਤ ਪੀੜੀ ਲੇਖਾ ਲੀਜੈ ਤਿਲ ਜਿਉਂ ਬਿਗੜੀ ਮਾਤ ਪਿਤਾ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀਨਾ
ਕਹਿਣ ਲੱਗੇ ਭੂਮੀਆਂ ਜਦੋਂ ਫਿਰ ਇਹਨਾਂ ਕਰਮਾਂ ਦਾ ਤੇਤੋਂ ਬਦਲਾ ਲੈਣ ਲੱਗੇ ਦਰਗਾਹ ਵਿੱਚ ਜਾ ਕੇ ਉਸ ਵੇਲੇ ਤੂੰ ਕਿਵੇਂ ਇਹਨੂੰ ਜਸਟੀਫਾਈ ਕਰੇਗਾ ਕਿ ਮਹਾਰਾਜ ਮੈਂ ਤਾਂ ਭਾਵ ਕਰਦਾ ਰਿਹਾ ਕਿ ਤੇਰੇ ਸਾਧੂਆਂ ਨੂੰ ਲੰਗਰ ਛਕਾਉਂਦਾ ਸੀ ਤੇ ਇਹ ਤਾਂ ਜਿਹੜਾ ਮਾੜਾ ਅੰਨ ਹੈ ਸਾਧੂਆਂ ਦੀ ਬਿਰਤੀ ਵੀ ਖਰਾਬ ਕਰਦਾ ਤੇ ਕੋਈ ਮਹਾਤਮਾ ਸੀ ਬਹੁਤ ਚੰਗੇ ਉਹ ਕਿਸੇ ਰਾਜੇ ਦੇ ਸ਼ਹਿਰ ਵਿੱਚ ਬੈਠ ਗਏ ਸਤਸੰਗ ਸ਼ੁਰੂ ਹੋ ਗਿਆ ਸਾਰਾ ਸ਼ਹਿਰ ਉੱਥੇ ਜਾਇਆ ਕਰਦਾ ਸੀ ਉਹਨਾਂ ਦੀ ਮਹਿਮਾ ਦੂਰ ਦੂਰ ਤੱਕ ਫੈਲ ਗਈ ਤੇ ਰਾਜੇ ਦੇ ਕੰਨਾਂ ਤੱਕ ਵੀ ਪਹੁੰਚੀ ਰਾਜੇ ਨੇ ਵੀ ਕਿਹਾ ਵੀ ਆਪਾਂ ਵੀ ਸੁਣੀਏ ਜਾ ਕੇ ਇਹ ਵੀ ਹਾਜ਼ਰ ਹੋ ਜਾਇਆ ਕਰੇ ਗੁਪਤ ਤਰੀਕੇ ਦੇ ਨਾਲ ਤੇ ਮਨ ਚ ਆਇਆ ਵੀ ਸੰਤ ਬਾਹਰ ਰਹਿੰਦੇ ਨੇ ਕੋਈ ਚੰਗਾ ਇਹਨਾਂ ਕੋਲ ਟਿਕਾਣਾ ਵੀ ਨਹੀਂ ਹੈ ਦਰਖਤ ਥੱਲੇ ਹੀ ਆਪਣੇ ਦਿਨ ਕੱਟਦੇ ਨੇ ਕਿਉਂ ਨਾ ਮੈਂ ਇਹਨੂੰ ਮਹਿਲ ਵਿੱਚ ਲੈ ਚੱਲਾਂ ਸ਼ਰਧਾਲੂ ਹੋ ਗਿਆ ਹੋ ਕੇ ਸੰਤਾਂ ਦੀ ਸੇਵਾ ਕਰਦਾ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਮਨ ਵਿੱਚ ਖੁਸ਼ੀ ਤਾਂ ਹੁੰਦੀ ਹੈ ਜੇ ਆਪ ਕਿਰਪਾ ਕਰਕੇ ਰਾਜ ਮਹਿਲਾਂ ਚ ਚਰਨ ਪਾਉਣ ਤੇ ਉੱਥੇ ਨਿਵਾਸ ਕਰ ਲਓ ਉੱਥੇ ਸਤਸੰਗ ਕਰਨ ਵਾਸਤੇ ਬੜੀਆਂ ਹੀ ਸੁਵਿਧਾਵਾਂ ਨੇ ਜਲ ਪਾਣੀ ਮਿਲਦਾ ਛਾਵਿਆਨੇ ਲੱਗੇ ਹੋਣਗੇ ਹਰ ਚੀਜ਼ ਦੀ ਸੁਵਿਧਾ ਹੋਏਗੀ ਸ਼ੁੱਧ ਥਾਂ ਹੋਏਗਾ ਤੇ ਰਾਣੀਆਂ ਵਗੈਰਾ ਵੀ ਸਤਸੰਗ ਸੁਣ ਲੈਣਗੀਆਂ ਬੜੀਆਂ ਅਮੀਰ ਪਰਦੇਦਾਰ ਜਿਹੜੀਆਂ ਬੀਬੀਆਂ ਨੇ ਉਹ ਵੀ ਆਪਦੇ ਸਤਸੰਗ ਸੁਣ ਲੈਣਗੀਆਂ ਸੋ ਜਨਤਾ ਦਾ ਬੜਾ ਭਲਾ ਹੋਊਗਾ ਤੁਸੀਂ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ ਮਹਾਤਮਾ ਨੇ ਪਰਵਕਾਰ ਬਸ ਹੋ ਕੇ ਬੇਨਤੀ ਪ੍ਰਵਾਨ ਕਰ ਲਈ ਸ਼ਰਧਾਲੂ ਬਹੁਤ ਹੋ ਚੁੱਕਿਆ ਸੀ ਆਪਦੇ ਬੈਡਰੂਮ ਦੇ ਬਰਾਬਰ ਦੇ ਕਮਰੇ ਚ ਉਸ ਨੂੰ ਜਗ੍ਹਾ ਦੇ ਦਿੱਤੀ ਲੇਕਿਨ ਜੋ ਬਾਥਰੂਮ ਸੀ ਦੋਹਾਂ ਦਾ ਸਾਂਝਾ ਸੀ ਕਾਫੀ ਸਮਾਂ ਜਦ ਲੰਘ ਚੁੱਕਿਆ ਉਸ ਵੇਲੇ ਇੱਕ ਦਿਨ ਰਾਣੀ ਪਹਿਲਾਂ ਇਸ਼ਨਾਨ ਕਰਨ ਚਲੀ ਗਈ ਕਿਉਂਕਿ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪੈ ਗਈ ਸੀ ਜਿੱਥੇ ਸਾਧੂ ਹੁੰਦੇ ਨੇ ਉਹ ਨਾ ਆਪ ਸੌਣ ਤੇ ਨਾ ਕਿਸੇ ਨੂੰ ਪੈਣ ਦੇਣ ਸਦਾ ਹੀ ਕਹਿੰਦੇ ਰਹਿਣਗੇ ਉੱਠ ਭਾਈ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਤੈਨੂੰ ਪ੍ਰਾਪਤ ਹੋਇਆ ਤੂੰ ਲਾਹਾ ਲੈ ਲੈ ਇਹਦਾ ਕਿਤੇ ਐਸਾ ਨਾ ਹੋਵੇ ਤੂੰ ਜਗਤ ਤੋਂ ਖਾਲੀ ਜਾਵੇਂ ਫਿਰ ਦਰਗਾਹ ਚ ਜਾ ਕੇ ਤੈਨੂੰ ਹਾਰ ਹੋ ਜਾਵੇ ਸੋ ਪ੍ਰੇਰਨਾ ਕਰ ਕਰਕੇ ਉਹਨਾਂ ਨੂੰ ਵੀ ਉੱਠਣ ਲਾ ਲਿਆ ਜ ਰਾਣੀ ਪਹਿਲਾਂ ਉੱਠ ਖੜੀ ਤੇ ਉੱਠ ਕੇ ਉਹਨੇ ਇਸ਼ਨਾਨ ਕਰਿਆ ਨੌ ਲੱਖਾਂ ਹਾਰ ਜੋ ਉਹਦੇ ਕੋਲ ਸੀ ਪਾਇਆ ਹੋਇਆ ਉਸੇ ਤਰ੍ਹਾਂ ਸੌਂਗੀ ਸੀ ਤੇ ਉਹਨੇ ਇਸ਼ਨਾਨ ਕਰਨ ਵੇਲੇ ਅੰਦਰ ਰੱਖ ਦਿੱਤਾ ਕੀਲੇ ਖੂੰਟੀ ਨਾਲ ਟੰਗਤਾ ਉਸ ਤੇ ਬਾਅਦ ਸੰਤਾਂ ਦੀ ਵਾਰੀ ਆਈ ਇਸ਼ਨਾਨ ਕਰਨ ਦੀ ਸੰਤ ਇਸ਼ਨਾਨ ਕਰਨ ਵਾਸਤੇ ਜਦ ਬਾਥਰੂਮ ਜਾਂਦੇ ਨੇ ਰੋਸ਼ਨੀ ਹੋਈ ਹੋਈ ਹੈ ਤੇ ਉਹਦੇ ਚ ਹਾਰ ਚਮਕ ਰਿਹਾ ਚਿਲਮਿਲ ਚਿਲਮਿਲ ਕਰ ਰਿਹਾ ਰੋਸ਼ਨੀ ਚੱਕ ਕੇ ਦੇਖਿਆ ਵੀ ਇਹ ਤਾਂ ਹਾਰ ਹੈ ਨੌ ਲੱਖਾਂ ਹਾਰ ਕਹਿੰਦੇ ਨੇ ਨੌ ਲੱਖ ਉਹਨਾਂ ਦਿਨਾਂ ਚ ਨੌ ਕਰੋੜ ਵਰਗਾ ਸੀ ਉਹ ਵਰਗਾ ਮਨ ਦੇ ਵਿੱਚ ਕਮਜ਼ੋਰੀ ਆ ਗਈ ਇਸ਼ਨਾਨ ਨਹੀਂ ਕਰਿਆ ਹਾਰ ਨੂੰ ਲੈ ਕੇ ਉਵੇਂ ਬਾਹਰ ਨਿਕਲ ਗਏ ਗੱਠੜੀ ਬੰਨ ਲਈ ਤੇ ਮਹਿਲਾਂ ਤੋਂ ਬਾਹਰ ਹੋ ਗਏ ਰੋਜ਼ ਆਉਂਦੇ ਜਾਂਦੇ ਸੀ ਕਿਸੇ ਨੇ ਰੋਕੇ ਨਾ ਦਿਨ ਚੜ ਗਿਆ ਇੱਧਰ ਤੇ ਸੰਤ ਤੁਰਦੇ ਹੀ ਤੁਰਦੇ ਚਲੇ ਗਏ ਇੱਕ ਜੰਗਲ ਸੀ ਉਹਦੇ ਜਾਵੜ ਉਹਦੇ ਵਿੱਚ ਵੀ ਤੁਰਦੇ ਹੀ ਰਹੇ ਤੇ ਇੱਧਰ 10 ਵਜੇ ਤੱਕ ਜਦ ਰਾਣੀ ਨੇ ਕਿਤੇ ਜਾਣਾ ਸੀ ਹਾਰ ਦਾ ਖਿਆਲ ਆਇਆ ਉਸ ਵੇਲੇ ਤਲਾਸ਼ ਹੋਈ ਪਤਾ ਨਾ ਲੱਗਿਆ ਤਾਂ ਅਖੀਰ ਯਾਦ ਆ ਗਿਆ ਵੀ ਮੈਂ ਬਾਥਰੂਮ ਚ ਰੱਖਿਆ ਸੀ ਬਾਥਰੂਮ ਚ ਦੇਖਿਆ ਤਾਂ ਰਾਜਾ ਕਹਿਣ ਲੱਗਿਆ ਜਾਂ ਮੈਂ ਆਇਆ ਜਾਂ ਸੰਤ ਆਇਆ ਜਾਂ ਤੂੰ ਆਈ ਆ ਹੋਰ ਤਾਂ ਹਾਲ ਤੱਕ ਨਹੀਂ ਇੱਥੇ ਕੋਈ ਵੜਿਆ ਸੰਤਾਂ ਦੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂ ਉਹ ਬਹੁਤ ਚੰਗੇ ਨੇ ਵਿਦਵਾਨ ਨੇ ਵੱਡੇ ਉਹ ਤਾਂ ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਉਹਨਾਂ ਤੇ ਮੈਂ ਕਿਵੇਂ ਸ਼ੱਕ ਕਰਨਾ ਅਖੀਰ ਵਜ਼ੀਰਾਂ ਨੇ ਕਿਹਾ ਕਹਿਣ ਲੱਗੇ ਮਹਾਰਾਜ ਤਿੰਨਾਂ ਚੋਂ ਜਦ ਕੋਈ ਨਹੀਂ ਆਇਆ ਤੁਸੀਂ ਦੋ ਹੈਗੇ ਤੁਹਾਨੂੰ ਦੋਹਾਂ ਨੂੰ ਆਪਣੇ ਆਪਣੇ ਦਿਲ ਦਾ ਪਤਾ ਹੁਣ ਤੀਸਰਾ ਤਾਂ ਫਿਰ ਸੰਤ ਸੀ ਉਹ ਲੈ ਗਏ ਰਾਜੇ ਨੇ ਕਿਹਾ ਵੀ ਉਹ ਸੰਤਾਂ ਨੂੰ ਇੱਕ ਵਾਰੀ ਫੜੋ ਮੈਂ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੁੰਦਾ ਬਈ ਸਾਧੂ ਹੋ ਗਏ ਤੈਨੂੰ ਆ ਕੀ ਬਿਮਾਰੀ ਪਈ ਤੂੰ ਇੱਥੇ ਮੰਗ ਲੈਂਦਾ ਜਿੰਨਾ ਲੈਣਾ ਸੀ ਮੈਂ ਤਾਂ ਰਾਜਭਾਗ ਵੀ ਤੈਨੂੰ ਦੇਣ ਨੂੰ ਤਿਆਰ ਸੀ ਤਲਾਸ਼ ਸ਼ੁਰੂ ਹੋ ਗਈ ਲੇਕਿਨ ਸੰਤ ਕਿਤੇ ਨਾ ਮਿਲੇ ਉਹ ਚਲੇ ਗਏ ਕਿਸੇ ਗੁਆਂਢੀ ਰਾਜੇ ਦੇ ਰਾਜ ਵਿੱਚ, ਉੱਥੇ ਜਾ ਕੇ ਕਿਸੇ ਮੰਦਰ 'ਚ ਰਹਿਣਾ ਸ਼ੁਰੂ ਕਰਤਾ। ਥੋੜ੍ਹੇ ਦਿਨਾਂ ਤੋਂ ਬਾਅਦ ਬਿਮਾਰ ਹੋ ਗਏ, ਬਿਮਾਰ ਹੋਏ ਤਾਂ ਅਤੀਸਾਰ ਲੱਗੇ ਮਰੋੜੇ, ਇੰਨੇ ਸਖ਼ਤ ਮਰੋੜੇ ਲੱਗੇ ਡੱਕੇ ਵਰਗਾ ਹੋ ਗਿਆ ਸੁੱਕ ਕੇ। ਅਤੇ ਧਿਆਨ ਆਉਂਦਾ ਮਨਾ, ਆਹ 9 ਲੱਖਾਂ ਹਾਰ ਮੈਂ ਕਿਉਂ ਚੱਕ ਲਿਆ, ਹੁਣ ਕਿਹੜੇ ਮੂੰਹ ਨਾਲ ਮੈਂ ਉਪਦੇਸ਼ ਦੇਵਾਂਗਾ ਦੁਨੀਆਂ ਨੂੰ, ਮੈਂ ਤਾਂ ਆਪੇ ਗੁਨਾਹਗਾਰ ਬਣ ਗਿਆ। ਉਸ ਵੇਲੇ ਜਦ ਰਾਜੀ ਹੋਇਆ 2-2.5 ਮਹੀਨੇ ਬਾਅਦ, ਹਾਰ ਕੋਲ ਲਿਆ, ਬੰਨ ਲਿਆ ਇੱਕ ਛੋਟੀ ਜਿਹੀ ਗਰੜੀ 'ਚ, ਲੈ ਕੇ ਉਸ ਰਾਜੇ ਦੇ ਰਾਜ ਵੱਲ ਨੂੰ ਚੱਲਿਆ ਜਿੱਥੇ ਰਹਿੰਦਾ ਸੀ। ਅੱਗੇ ਕੋਰਟ ਲੱਗੀ ਹੋਈ ਹੈ ਅਤੇ ਉਹਦੇ ਵਿੱਚ ਜਾ ਕੇ ਸਾਹਮਣੇ ਖੜਾ ਹੋਇਆ, ਰਾਜੇ ਨੇ ਵੀ ਪਛਾਣ ਲਿਆ ਵੀ ਸੰਤ ਆ ਗਿਆ। ਜਾ ਕੇ ਉਹ ਹਾਰ ਮੱਥਾ ਟੇਕਦਾ, ਮਹਾਰਾਜ ਆਪਣੀ ਇਮਾਨਤ ਸੰਭਾਲੋ। ਬੜੀ ਨਰਾਜ਼ੀ ਆਈ ਰਾਜੇ ਨੂੰ, ਇੱਕ ਚੜ੍ਹੇ ਇੱਕ ਉਤਰੇ, ਵੀ ਇਹਨੂੰ ਕਰਾਂ ਕੀ, ਆਹ ਗੱਲ ਕਿਉਂ ਕਰੀ, ਜੇ ਮੋੜਨਾ ਸੀ ਤਾਂ ਲੈ ਕੇ ਕਿਉਂ ਗਿਆ। ਨਿਆ ਦੀ ਕੁਰਸੀ ਤੇ ਬੈਠਾ ਸੀ, ਕਹਿਣ ਲੱਗਿਆ ਪਹਿਲਾਂ ਹਾਲਾਤ ਦੇਖੀਏ ਵੀ ਕਿਹੜੇ ਹਾਲਾਤ ਦੇ ਵਿੱਚ ਇਹ ਲੈ ਕੇ ਗਿਆ ਤੇ ਹੁਣ ਕਿਹੜੇ ਹਾਲਾਤ ਵਿੱਚ ਇਹ ਮੋੜਨਾ ਆਇਆ, ਫੇਰ ਨਿਆ ਕਰਾਂਗੇ। ਉਸ ਵੇਲੇ ਸੰਤਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਲੈ ਕੇ ਕਿਉਂ ਗਏ ਤੇ ਹੁਣ ਮੋੜਨ ਕਿਉਂ ਆਇਆ। ਸੰਤ ਕਹਿਣ ਲੱਗੇ ਵੀ ਲੈ ਕੇ ਮੈਂ ਕਿਉਂ ਗਿਆ, ਇਹਦੀ ਤਾਂ ਮੈਂ ਵੀ ਖੋਜ ਕਰਨ ਵਾਸਤੇ ਹੀ ਆਇਆ, ਬਈ ਮੇਰੀ ਬਿਰਤੀ ਕਿਉਂ ਡਾਊਨ ਆਈ, ਇੰਨੀਆਂ ਉਚਾਈਆਂ ਤੋਂ ਉੜਦੇ ਉੜਦੇ ਮੈਂ ਗਿਲਜ ਮੰਗਣ, ਗਿਲਜ ਕਿੰਨਾ ਉੱਚਾ ਉੱਡਦੀ ਹੈ, ਜਿੱਥੇ ਮ੍ਰਿਤਕ ਉਹ ਦੇਖਦੀ ਹੈ ਉੱਥੇ ਇਕਦਮ ਝਪਟਾ ਮਾਰ ਕੇ ਉਤਰੇ ਆਉਂਦੀ ਹੈ। ਮ੍ਰਿਤਕ ਨੂੰ ਮਰੇ ਹੋਏ ਮਾਸ ਦੇ ਉੱਤੇ ਮੈਂ ਕਿਉਂ ਉਤਰਿਆ, ਮੇਰੇ ਵਾਸਤੇ ਤਾਂ ਮਾਇਆ ਮਰਿਆ ਹੋਇਆ ਡੰਗਰ ਹੈ। ਇਹੀ ਗੱਲ ਮੈਂ ਜਾਣਨ ਵਾਸਤੇ ਆਇਆ, ਬਾਕੀ ਮੈਂ ਮੋੜਨ ਕਿਉਂ ਆਇਆ ਉਹਦਾ ਜਵਾਬ ਮੈਂ ਬਾਅਦ ਚ ਦੇਵਾਂਗਾ। ਖੋਜ ਸ਼ੁਰੂ ਹੋ ਗਈ, ਕਹਿਣ ਲੱਗੇ ਵੀ ਉਹਨਾਂ ਦਿਨਾਂ ਚ ਇਹ ਦੇਖੋ ਮੈਨੂੰ ਅੰਨ ਕਿੱਥੋਂ ਮਿਲਿਆ ਕਰਦਾ ਸੀ। ਖੋਜਦੇ ਖੋਜਦੇ ਪਤਾ ਲੱਗਿਆ ਬਈ ਇੱਕ ਵੈਸ਼ ਦਾ, ਸੂਦਖੋਰ ਬੰਦੇ ਦਾ, ਜਿਸ ਦੀ ਕਮਾਈ ਦੇ ਅੰਦਰ ਪਾਵੇ ਪਾਵ ਸੀਗਾ, ਉਹਦਾ ਅੰਨ ਜ਼ਬਤ ਕਰਿਆ ਸੀ। ਤੇ ਉਹ ਜਿਹੜਾ ਅੰਨ ਸੀ ਉਹ ਗਾਹਾਂ ਵੀ ਕਿਸੇ ਛੋਟੀ ਕੌਮ ਦੇ ਬੰਦੇ ਕੋਲੋਂ ਆਇਆ ਸੀ, ਜਿਨ੍ਹਾਂ ਦਾ ਕਿੱਤਾ ਵੀ ਮਾੜਾ ਸੀ, ਸੋਚਣੀ ਵੀ ਮਾੜੀ ਸੀ। ਤੇ ਉਹ ਅੰਨ ਆ ਕੇ ਰਾਜੇ ਦੇ ਲੰਗਰ ਚ ਪੱਕਦਾ ਰਿਹਾ ਤੇ ਕਹਿਣ ਲੱਗੇ ਸੰਤ ਜੀ ਉਹਨਾਂ ਦਿਨਾਂ ਚ ਇਹ ਮਿਲਦਾ ਸੀ। ਕਹਿਣ ਲੱਗੇ ਫਸ ਇਸ ਅੰਨ ਨੇ ਮੇਰੀ ਬੁੱਧੀ ਭ੍ਰਿਸ਼ਟ ਕੀਤੀ ਹੈ ਤੇ ਹੁਣ ਮੈਂ 2.5 ਮਹੀਨੇ ਦਾ ਬਿਮਾਰ ਹਾਂ, ਜਿੰਨਾ ਕੁਛ ਮੇਰੇ ਅੰਦਰ ਗਿਆ ਸੀ ਸਭ ਨਿਕਲਿਆ ਹੈ, ਨਿਕਲ ਗਿਆ, ਉਹ ਸਾਰੀ ਚਰਬੀ ਢਲ ਗਈ, ਪਤਲਾ ਮਰਨ ਵਾਲਾ ਮੈਂ ਹੋਇਆ ਪਿਆ ਤੇ ਮੈਨੂੰ ਹੁਣ ਹੋਸ਼ ਆਈ ਹੈ, ਬੇਹੋਸ਼ੀ ਚ ਮੈਂ ਚੱਕ ਕੇ ਲੈ ਗਿਆ ਸੀ, ਹੋਸ਼ ਆਇਆ ਚ ਮੈਂ ਤੇਰਾ ਹਾਰ ਮੋੜਨ ਆਇਆ। ਰਾਜਾ ਨਿਆਣਦਾਰ ਸੀ, ਕਹਿਣ ਲੱਗਿਆ ਠੀਕ ਹੈ ਸੰਤ ਜੀ, ਸਾਨੂੰ ਵੀ ਪਤਾ ਲੱਗਿਆ ਕਿ ਜੋ ਮਾੜਾ ਅੰਨ ਹੈ ਉਹਦਾ ਨਿਰਮਲ ਬੁੱਧੀ ਦੇ ਉੱਤੇ ਕਿੰਨਾ ਅਸਰ ਪਿਆ ਕਰ। ਸੋ ਰਾਜੇ ਨੇ ਗੱਲ ਸਮਝ ਲਈ, ਅਸੀਂ ਵੀ ਸਮਝ ਲਈ ਬਈ ਹਾਂ ਠੀਕ ਹੈ, ਜਿਹੜਾ ਮਾੜਾ ਅੰਨ ਹੁੰਦਾ ਭਜਨ ਕਰਨ ਵਾਲੇ ਦੀ ਬਿਰਤੀ ਨੂੰ ਹਿਲਾ ਦਿੰਦਾ, ਜਿਹੜੇ ਬੰਦਗੀ ਕਰਨ ਵਾਲੇ ਨੇ ਫਿਰ ਆਲਾ ਦੁਆਲਾ ਸੋਚਦੇ ਨੇ ਵੀ ਗੱਲ ਕੀ ਹੋ ਗਈ, ਮੇਰੀ ਤਾਂ ਬਿਰਤੀ ਬੜੀ ਉੱਚੀ ਚੜ੍ਹਦੀ ਸੀ, ਸ਼ਬਦ ਮੈਨੂੰ ਸੁਣਦਾ ਸੀ, ਪ੍ਰਕਾਸ਼ ਮੇਰੇ ਅੰਦਰ ਪ੍ਰਗਟ ਹੁੰਦਾ ਸੀ ਤੇ ਉਡਾਰੀਆਂ ਮੈਂ ਬ੍ਰਹਮ ਗਿਆਨ ਦੇ ਵਿੱਚ ਮਾਰਦਾ ਸੀ, ਆਤਮ ਚਿੰਤਨ ਕਰਦਾ ਸੀ, ਮੈਨੂੰ ਹੋ ਕੀ ਗਿਆ, ਮੈਂ ਕਿਉਂ ਇੰਨਾ ਥੱਲੇ ਆ ਗਿਆ, ਵਜ੍ਹਾ ਕੀ ਹੈ। ਇਹੀ ਗੱਲ ਹੁੰਦੀ ਹੈ, ਕੋਈ ਨਾ ਕੋਈ ਗਲਤ ਥਾਂ ਦੇ ਉੱਤੋਂ ਕਿਤੋਂ ਖਾਧਾ ਜਾਂਦਾ, ਕਿਤੋਂ ਐਕਸੈਪਟ ਕੀਤਾ ਜਾਂਦਾ, ਉਹਦਾ ਅਸਰ ਆਦਮੀ ਤੇ ਪੈਂਦਾ। ਸੋ ਮਹਾਰਾਜ ਕਹਿਣ ਲੱਗੇ ਕਿਉਂ ਭੂਮੀਆਂ, ਸੰਤਾਂ ਨੂੰ ਤਾਂ ਸਜ਼ਾ ਮਿਲ ਜਾਂਦੀ ਹੈ ਇੱਥੇ ਹੀ, ਤੇ ਤੈਂ ਜਿਹੜੇ ਕਰਮ ਕਰੇ ਆ ਤਾਂ ਤੇਰੇ ਸਿਰ ਦੇ ਉੱਤੇ ਨੇ, ਤੇ ਤੂੰ ਜਿੱਤ ਕੇ ਨਹੀਂ ਸੰਸਾਰ ਤੋਂ ਜਾਣਾ, ਤੇ ਤੂੰ ਤਾਂ ਹਾਰਨ ਵਾਲੀਆਂ ਗੱਲਾਂ ਕਰਦਾ, ਉਹ ਗੱਲਾਂ ਕਰ ਜਿਹਦੇ ਨਾਲ ਉਹ ਕਾਲ ਕਾਲ ਤੂੰ ਜਿਹਦੇ ਨਾਲ ਤੂੰ ਸੰਸਾਰ ਤੋਂ ਜਿੱਤ ਕੇ ਜਾਵੇਂ ਜਾਣਾ ਜਾਵੇਂ ਤੇ ਰੇਰੇ ਦਰਗੇ ਕਹੇ ਨਾ ਕਹੂ ਆਓ ਬੈਠਾ ਦਰਸਾ ਦੇ, ਉਹ ਕੰਮ ਕਰ ਪਿਆਰਿਆ। ਇਹ ਕੰਮ ਤਾਂ ਜਿਹੜੇ ਨੇ ਇਹ ਤੈਨੂੰ ਹਾਰ ਵੱਲ ਲੈ ਜਾਣਗੇ, ਇਸ ਤਰ੍ਹਾਂ ਪੜ ਲੋ।
ਬੰਦਿਆ ਜਾਈਨਾ ਜਗਤ ਉਤੋਂ ਹਾਰ ਕੇ ਲਾਹੇ ਵਾਲੀ ਕਾਲ ਕਾਲ ਲੈ, ਜਗਤ ਹਾਰ ਕੇ ਲਾਹੇ ਵਾਲੀ ਕਾਲ ਕਾਲ ਲੈ, ਜਗਤ ਹਾਰ ਕੇ ਲਾਹੇ ਵਾਲੀ ਕਾਲ ਕਾਲ ਲੈ।
ਮੰਦਾ ਮੂਲ ਨਾ ਕੀ ਚਾਹੀ ਦੇ ਲੰਮੀ ਨਜ਼ਰ ਹਾਲੀ ਜਿਤ ਕੀਤਾ ਪਾਈਆ ਆਪਣਾ ਸਰਕਾਰ ਬੁਰੀ ਕਿਉਂ ਕਰ ਲਈਏ ਮੰਦਾ ਮੂਲ ਨਾ ਕੀ ਚਾਹੀ ਦੇ ਲੰਮੀ ਨਜ਼ਰ ਨਿਹਾਲੀਏ ਜੋ ਸਾਹਿਬ ਨਾਲ ਨਾ ਹਾਰੀਏ ਤੇ ਵਿਆਹ ਪਾਸਾ ਟਾਲੀਏ ਕਿਸ ਲਾਹੇ ਉੱਪਰ ਟਾਲੀ ਹਾਰ ਕੇ ਨਾ ਸੰਸਾਰ ਤੋਂ ਜਾ ਪਿਆਰਿਆ ਤਰੱਦਤ ਕਰਦੇ ਤੇਰੇ ਮਨ ਵਿੱਚ ਪ੍ਰੀਤੀ ਹੈ ਸਾਧੂਆਂ ਨੂੰ ਭੋਜਨ ਛਕਾਉਣ ਦਾ ਚੌ ਹੈ ਪਰਵਕਾਰ ਦੀ ਤੇਰੇ ਅੰਦਰ ਪ੍ਰੇਰਨਾ ਹੈ ਰੁਚੀ ਉੱਠਦੀ ਹੈ ਪਰ ਤੇਰਾ ਤਰੀਕਾ ਗਲਤ ਹੈ ਇਹਦੇ ਚ ਤੂੰ ਹਾਰ ਜਾਏਗਾ ਜਿੱਤਣ ਵਾਲੀ ਗੱਲ ਨਹੀਂ ਬਣਨੀ ਬਾਕੀ ਜਿਹੜਾ ਤੂੰ ਕਹਿੰਦਾ ਵੀ ਇਹਦਾ ਫਲ ਮੈਨੂੰ ਮਿਲੇਗਾ ਫਲ ਤਾਂ ਹਮੇਸ਼ਾ ਹੀ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ ਦਾਨ ਹੱਕ ਦੀ ਕਮਾਈ ਬੜਾ ਫਲ ਦੇ ਕਰਕੇ ਵਿਚਾਰ ਵੇਖੋ ਕਰਕੇ ਲਿਆ ਕੇ ਜੇ ਕੋਈ ਵਸਤੂ ਆਪਣੇ ਪਿੱਤਰ ਲੋਕ ਚ ਵਸਦੇ ਹੋਏ ਬਜ਼ੁਰਗਾਂ ਨੂੰ ਦੇਵ ਦੁਨੀਆਂ ਚ ਪ੍ਰਾਪਤ ਹੋਇਆ ਨੂੰ ਭੇਜ ਦਿੱਤੀ ਜਾਵੇ ਇੱਥੋਂ। ਮਹਾਰਾਜ ਕਹਿੰਦੇ ਉੱਥੇ ਜੇ ਉਹਨਾਂ ਦੇ ਵੀ ਪਿੱਤਰ ਹੋਣ ਤਾਂ ਕਹਿੰਦੇ ਫਿਰ ਉੱਥੇ ਜੇ ਮੁਕੱਦਮਾ ਕਰ ਦੇਣ ਵੀ ਆਹ ਮਾਲੇ ਮਸ਼ਰੂਕਾ ਚੋਰੀ ਦਾ ਮਾਲ ਦਾਨ ਕਰਿਆ ਸਾਡੇ ਕੋਲ ਆਇਆ। ਕਹਿੰਦੇ ਜਿਹਦੇ ਕੋਲ ਚੋਰੀ ਦਾ ਮਾਲ ਹੁੰਦਾ ਕਹਿੰਦੇ ਉਹ ਫੜਿਆ ਜਾਂਦਾ ਕਿ ਨਹੀਂ ਫੜਿਆ ਜਾਂਦਾ, ਬਾਕੀ ਜਿਹੜਾ ਇਸ ਦੀ ਦਲਾਲੀ ਕਰਦਾ ਹੈ ਕਹਿੰਦੇ ਉਹਦੇ ਹੱਥ ਵੱਢ ਹੋ ਜਾਂਦੇ। ਸੋ ਮਿਲਦਾ ਤਾਂ ਉਹੀ ਹੈ ਭੂਮੀਆਂ ਅੱਗੇ ਨਾਨਕ ਅੱਗੇ ਸੋ ਮਿਲਿਆ ਜੇ ਖੱਟਾ ਹੈ ਕਾਲੇ ਤੇ ਚਰਨਾਂ ਤੇ ਢਹਿ ਪਿਆ ਪਾਤਸ਼ਾਹ ਮੈਨੂੰ ਨਹੀਂ ਸੀ ਇਸ ਗੱਲ ਦਾ ਗਿਆਨ, ਅੱਜ ਤਾਂ ਇਹ ਮੇਰੇ ਨੇਤਰ ਖੋਲ ਦਿੱਤੇ। ਮੈਂ ਤਾਂ ਐਵੇਂ ਹੀ ਧਰਮੀ ਬਣਿਆ ਬੈਠਾ ਸੀ, ਵੱਡਾ ਧਰਮੀ ਕਹਾਉਂਦਾ ਸੀ, ਬੜੀ ਮੇਰੀ ਇੱਜ਼ਤ ਸੀ, ਜਿੰਨੇ ਕੰਮ ਇੱਥੇ ਸ਼ੁਭ ਹੁੰਦੇ ਉਹਨਾਂ ਦਾ ਉਦਘਾਟਨ ਮੇਰੇ ਤੋਂ ਹੀ ਕਰਾਉਂਦੇ ਸੀ ਵੀ ਇਹ ਵੱਡਾ ਧਰਮੀ ਬੰਦਾ ਹੈ ਸਾਡੇ ਇਲਾਕੇ 'ਚ ਤੇ ਇਹਦੇ ਹੱਥਾਂ ਨਾਲ ਕਰਾਓ, ਇਹ ਵੱਡਾ ਨੇਕ ਬੰਦਾ। ਮੈਂ ਤਾਂ ਉਹੀ ਨੇਕ ਬਣਿਆ ਹੋਇਆ, ਹੇ ਨਾਨਕ ਗੁਰੂ ਨਾਨਕ ਤੂੰ ਅੱਜ ਆ ਗਿਆ ਮੇਰੀਆਂ ਅੰਦਰਲੀਆਂ ਕਮਜ਼ੋਰੀਆਂ ਨੂੰ ਪ੍ਰਗਟ ਕਰਕੇ ਬਾਹਰ ਕੱਢ ਕੇ ਮੈਨੂੰ ਇਹ ਦਿਖਾਤਾ ਤਾ। ਮੈਂ ਤਾਂ ਬਹੁਤ ਅੰਧਕਾਰ ਦੇ ਵਿੱਚ ਸੀ, ਮੇਰੇ ਨੇਤਰ ਖੋਲਤੇ ਪਾਤਸ਼ਾਹ ਹੁਣ ਮੈਨੂੰ ਬਖਸ਼, ਕਿਰਪਾ ਕਰ ਮੇਰੇ ਉੱਤੇ ਤੇ ਮੈਨੂੰ ਕਿਸੇ ਰਸਤੇ ਪਾ ਜਿਹਦੇ ਨਾਲ ਮੇਰਾ ਜੀਵਨ ਜਿਹੜਾ ਲੰਘ ਗਿਆ ਉਹ ਤਾਂ ਲੰਘ ਗਿਆ, ਉਹਦੀਆਂ ਵੀ ਗਲਤੀਆਂ ਮਾਫ਼ ਹੋ ਜਾਣ ਤੇ ਜਿਹੜਾ ਆਉਣ ਵਾਲਾ ਮੇਰਾ ਜੀਵਨ ਹੈ ਉਹ ਸ਼ੁੱਧ ਲੰਘ ਜਾਵੇ। ਸੱਚੇ ਦਿਲ ਦੇ ਨਾਲ ਪਸ਼ਚਾਤਾਪ ਕਰ ਦਿੱਤਾ। ਉਸ ਵੇਲੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਕਹਿੰਦੇ ਭੂਮੀਆਂ ਵਾਹਿਗੁਰੂ ਸਾਰਿਆਂ ਦੇ ਅੰਦਰ ਵੱਸਦਾ ਹੈ, ਕੋਈ ਥਾਂ ਐਸਾ ਨਹੀਂ ਜਿੱਥੇ ਪਰਬ੍ਰਹਮ ਪਰਮੇਸ਼ਰ ਨਾ ਹੋਵੇ। ਉਹਨੂੰ ਅਸੀਂ ਸੱਤ ਵੀ ਕਹਿੰਦੇ ਹਾਂ ਤੇ ਸੱਚ ਕਰਕੇ ਵੀ ਕਹਿੰਦੇ ਹਾਂ, ਸੱਚ ਵੀ ਅਸੀਂ ਉਹਦਾ ਨਾਂ ਰੱਖਿਆ ਹੋਇਆ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇ ਉਹਨੂੰ ਜੇ ਜਾਣਨਾ ਚਾਹੁੰਦਾ ਨਾ ਤਾਂ ਤੂੰ ਤਾਂ ਤੈਨੂੰ ਰਸਤੇ ਦੀ ਪਛਾਣ ਚਾਹੀਦੀ ਹੈ, ਇਸ ਤਰ੍ਹਾਂ ਫਰਮਾਨ ਕਰ ਦੇ
ਰਸਤਾ ਪਛਾਣ ਲੈ ਰਾਮ ਮਿਲਣੇ ਵਾਲਾ, ਰਸਤਾ ਪਛਾਣ ਲੈ ਰਾਮ ਮਿਲਣੇ ਵਾਲਾ।
ਤੇਰਾ ਸਵਾਲ ਠੀਕ ਹੈ ਬਈ, ਪਰ ਪਹਿਲਾਂ ਤਾਂ ਜਿਹੜੇ ਕਰਮ ਕੀਤੇ ਨੇ ਰਸਤਾ ਪਛਾਣ ਕੇ ਨਹੀਂ ਕੀਤੇ, ਗਲਤ ਫਹਿਮੀ ਦੇ ਅੰਦਰ ਤੁਰਿਆ ਗਿਆ ਤੁਰਿਆ ਗਿਆ ਤੁਰਿਆ ਤੋਂ ਤੂੰ ਗਿਆ, ਤੇਰੀ ਰੁਚੀ ਤੋਂ ਅਸੀਂ ਕੁਰਬਾਨ ਜਾਈਏ, ਤਕਲੀਫਾਂ ਵੀ ਚੱਲੀਆਂ, ਡਾਕੇ ਵੀ ਮਾਰੇ, ਚੋਰੀਆਂ ਵੀ ਕਰੀਆਂ, ਫੇਰ ਪਾਪਾਂ ਨੂੰ ਛੁਪਾ ਕੇ ਫੇਰ ਤੂੰ ਲੋਕਾਂ ਦੇ ਸਾਹਮਣੇ ਆਇਆ, ਰੁਚੀ ਤਾਂ ਤੇਰੇ ਕੋਲ ਹੈਗੀ ਅੰਦਰ ਪਰਮੇਸ਼ਰ ਨੂੰ ਮਿਲ, ਪਰ ਰਾਹ ਗਲਤ ਸੀਗਾ। ਹੁਣ ਤਾਂ ਤੈਂ ਸੱਚ ਸੱਚ ਸਾਨੂੰ ਗੱਲ ਕਹੀ ਹੈ, ਤੇਰੇ ਸੱਚ ਬੋਲਣ ਤੋਂ ਅਸੀਂ ਕੁਰਬਾਨ ਜਾਂਦੇ। ਝੂਠ ਵੀ ਬੋਲ ਸਕਦਾ ਸੀ, ਲੇਕਿਨ ਤੂੰ ਸੱਚ ਸੱਚ ਦੱਸ ਦਿੱਤਾ ਵੀ ਆਹ ਮੈਂ ਕਰਦਾ ਮਹਾਰਾਜ, ਆਹ ਮੇਰੀ ਕਿਰਤ ਹੈ, ਮੈਂ ਕਰਦਾ ਇਸ ਕਰਕੇ ਹਾਂ ਕਿਉਂਕਿ ਮੈਂ ਐ ਸਮਝਦਾ। ਮਹਾਰਾਜ ਕਹਿੰਦੇ ਤੈਨੂੰ ਸੱਚ ਦੀ ਪਛਾਣ ਕਰਾਉਣ ਵਾਸਤੇ ਰਸਤੇ ਦੀ ਤੈਨੂੰ ਪਛਾਣ ਹੋਣੀ ਚਾਹੀਦੀ ਹੈ। ਕਿਸੇ ਥਾਂ ਜਾਂਦਾ ਹੇਮਕੁੰਡ ਦੇ ਦਰਸ਼ਨ ਕਰਨ ਜਾਈਏ, ਜਿਹੜੇ ਗਏ ਹੋਏ ਬੰਦੇ ਨੇ ਉਹ ਦੱਸਦੇ ਨੇ ਤੈਨੂੰ ਰਸਤੇ ਦੀ ਪਛਾਣ ਕਰਾਉਣੀ ਆ, ਵੀ ਇੱਥੇ ਜਾਣਗੀਆਂ ਗੱਡੀਆਂ, ਇੱਥੋਂ ਜਾ ਕੇ ਮਿਲਣਗੀਆਂ, ਇੱਥੋਂ ਜਾ ਕੇ ਫਿਰ ਪਹਾੜ ਦੀ ਚੜ੍ਹਾਈ ਚੜ੍ਹੇਗਾ, ਆਇਆ ਇਹ ਚੀਜ਼ਾਂ ਤੇਰੇ ਰਸਤੇ 'ਚ ਆਉਣਗੀਆਂ, ਅੱਗੇ ਜਾਸਤੇ ਤੈਨੂੰ ਕੰਬਲ ਵੀ ਮਿਲਣਗੇ, ਹੋਰ ਖਾਣ ਪੀਣ ਨੂੰ ਵੀ ਮਿਲੇਗਾ, ਸਾਰਾ ਰਸਤਾ ਦੱਸਦੇ। ਹਜ਼ੂਰ ਸਾਹਿਬ ਨੂੰ ਕੋਈ ਬੰਦਾ ਜਾਂਦਾ ਹੈ ਰਸਤਾ ਦੱਸ ਦਿੰਦਾ, ਜਹਾਜ਼ ਤੇ ਜਾਣਾ ਪ੍ਰਦੇਸ਼ ਵਿੱਚ ਰਸਤਾ ਜਾਣਨ ਵਾਲਾ ਦੱਸ ਦਿੰਦਾ ਵੀ ਐਂ ਜਾਣਾ ਹੈ, ਐਂ ਏਅਰਫੋਰਸ ਤੇ ਤੇਰੇ ਚੈੱਕ ਹੋਣੇ ਨੇ ਸਾਰੇ ਸਮਾਨ, ਉਹਦੇ ਬਾਅਦ ਜਹਾਜ਼ 'ਚ ਬਹਿ ਜਾਣਾ, ਏਅਰ ਹੋਸਟਸ ਤੈਨੂੰ ਸਭ ਚੀਜ਼ਾਂ ਲਿਆ ਕੇ ਦੇਣਗੀਆਂ, ਉਤਰੇਗਾ ਟੈਲੀਫੋਨ ਕਰਦੀ ਜੇ ਨਾ ਆਏ, ਸਾਰੀਆਂ ਗੱਲਾਂ ਸਮਝਾਉਂਦੇ। ਸੋ ਗੁਰੂ ਨਾਨਕ ਪਾਤਸ਼ਾਹ ਉਹਨੂੰ ਰਸਤਾ ਦੱਸ ਰਹੇ ਨੇ ਸੱਚ ਨੂੰ ਪਛਾਣਨ। ਉਹ ਕਹਿੰਦੇ ਰਸਤਾ ਇਹ ਹੈ ਪਿਆਰਿਆ, ਸੱਚ ਤਾਂ ਪਾ ਜਾਣੀ ਆ ਜਾਂ ਹਿਰਦੇ ਸੱਚਾ ਹੋਏ, ਪਹਿਲਾਂ ਹਿਰਦੇ ਦੀ ਸੱਚਾਈ ਹੋਵੇ, ਅੰਦਰ ਪਖੰਡ ਨਾ ਹੋਵੇ, ਕਪਟ ਨਾ ਹੋਵੇ, ਕੂੜ ਨਾ ਹੋਵੇ, ਦਿਖਾਵਾ ਨਾ ਹੋਵੇ, ਕੋਈ ਮੰਤਵ ਹੋਰ ਨਾ ਹੋਵੇ, ਹਿਰਦੇ ਬਿਲਕੁਲ ਸੱਚਾ ਹੋਵੇ, ਹਿਰਦੇ ਦਾ ਸੱਚਾ ਹੋਣਾ ਚਾਹੀਦਾ। ਉਹਦੇ ਨਾਲ ਜਦ ਸੱਚਾ ਹੋਊਗਾ ਕੀ ਹੋਏਗਾ, ਕੂੜ ਕੀ ਮੰਨ ਉਤਰੇ, ਤੇ ਕੂੜ ਦੀ ਮੈਲ ਜਿਹੜੀ ਆ ਉਹ ਸੱਚ ਦੀ ਪਛਾਣ ਨਾਲ ਉਤਰਨੀ ਹੈ। ਤਨ ਕਰੇ ਅੱਛਾ ਧੋਏ, ਜਿਹੜਾ ਤਨ ਹੈ ਇਹ ਪਾਣੀ ਨਾਲ ਧੋਤੇ ਦੇ ਅੱਛਾ ਹੋ ਜਾਇਆ ਕਰਦਾ, ਲੇਕਿਨ ਜਿਹੜਾ ਹਿਰਦਾ ਹੈ ਉਹ ਤਾਂ ਸੱਚਾ ਹੁੰਦਾ ਹੈ ਜੇ ਕੂੜ ਦੀ ਮੈਲ ਉਤਰੇ। ਸੋ ਕੂੜ ਦੀ ਮੈਲ ਉਤਰਨ ਵਾਸਤੇ ਮਹਾਰਾਜ ਕਹਿੰਦੇ ਫਿਰ ਦੂਸਰਾ ਇਹ ਹੈ ਬਈ ਸੱਚ ਨਾਲ ਵਾਹਿਗੁਰੂ ਨਾਲ ਪਿਆਰ ਹੋਣਾ ਚਾਹੀਦਾ, ਸੱਚ ਦਾ ਜੀਵਨ ਜਿਉਣ ਨਾਲ, ਜਿਹਨੂੰ ਸੱਤ ਦਾ ਜੀਵਨ ਕਹਿੰਦੇ ਨੇ, ਸੱਤ ਪ੍ਰਤੱਗੀ ਬੰਦਾ ਹੋਣਾ ਚਾਹੀਦਾ। ਪ੍ਰਤੱਗਿਆ ਕਰੀ ਸੱਤ ਨਿਵਾ ਦਿੱਤਾ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਨੇ, ਛੋਟੇ ਜਿਹੇ ਬੱਚੇ ਸੀ 4 ਸਾਲ ਦੇ, ਗੁਰੂ ਛੇਵੇਂ ਪਾਤਸ਼ਾਹ ਮੌਜ ਨਾਲ ਇਹ ਬਾਗ ਦੇ ਅੰਦਰ ਘੁੰਮ ਰਹੇ ਸੀ, ਟਹਿਲ ਰਹੇ ਸੀ, ਪਿੱਛੇ ਪਿੱਛੇ ਇਹ ਜਾ ਰਹੇ ਸੀ, ਇਹਨਾਂ ਦਾ ਚੋਲਾ ਬੜਾ ਵੱਡਾ ਪਾਇਆ ਹੋਇਆ ਸੀ, ਉਹ ਗੁਲਾਬ ਦੇ ਫੁੱਲ ਦੀ ਵੇਲ ਵਿੱਚ ਕੰਡੇ ਨਾਲ ਅਟਕ ਗਿਆ, ਇਹਨਾਂ ਨੇ ਝਟਕਾ ਮਾਰਿਆ, ਉਹ ਟਾਹਣੀ ਟੁੱਟ ਗਈ ਸਮੇਤ ਫੁੱਲ ਦੇ, ਫੁੱਲ ਨੂੰ ਲੈ ਕੇ ਬੈਠੇ ਨੇ ਤੇ ਨੇਤਰਾਂ ਚੋਂ ਜਲ ਜਾਂਦਾ ਹੈ। ਗੁਰੂ ਮਹਾਰਾਜ ਘੁੰਮ ਕੇ ਫੇਰ ਆ ਗਏ, ਕਹਿਣ ਲੱਗੇ ਹਰ ਰਾਏ ਕੀ ਗੱਲ ਬੇਟਾ, ਤੂੰ ਰੋ ਕਿਉਂ ਰਿਹਾ, ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਆਹ ਮੇਤੇ ਫੁੱਲ ਟੁੱਟ ਗਿਆ। ਕਿੰਨਾ ਕੋਮਲ ਹਿਰਦਾ ਸੀ, ਹੈਰਾਨ ਰਹਿ ਜੋ, ਮਾਸ ਖਾਣ ਵਾਸਤੇ ਉਹ ਕਹਿ ਸਕਦੇ ਸੀ ਕਦੇ, ਜਿਹੜੇ ਇੱਕ ਫੁੱਲ ਟੁੱਟੇ ਤੇ ਵੀ ਨੇਤਰਾਂ ਚੋਂ ਜਲ ਜਾਣ ਲੱਗ ਗਿਆ। ਮਹਾਰਾਜ ਬੜੇ ਪ੍ਰਸੰਨ ਹੋਏ ਵੀ ਇਹ ਤਾਂ ਦਇਆ ਦੀ ਦਇਆ ਦਾ ਹੀ ਸਰੂਪ ਨੇ ਮੇਰੇ। ਕਹਿੰਦੇ ਫੁੱਲ ਖਿੜਿਆ ਹੋਇਆ ਸੀ ਮਹਾਰਾਜ, ਅੱਖਾਂ ਨੂੰ ਵੀ ਚੰਗਾ ਲੱਗਦਾ ਸੀ, ਇਹ ਸਾਨੂੰ ਸਿੱਖਿਆ ਵੀ ਦੇ ਰਿਹਾ ਸੀ ਵੀ ਦੇਖੋ ਦੇਖ ਬੰਦਿਆ, ਮੈਂ ਆਪਣਾ ਆਪ ਮਿਟਾਇਆ ਤਾਂ ਮੈਂ ਇਸ ਹਾਲਤ 'ਚ ਪਹੁੰਚਿਆ, ਤੂੰ ਆਪਣਾ ਆਪ ਨਹੀਂ ਮਿਟਾਉਂਦਾ, ਤੂੰ ਆਪਣਾ ਆਪ ਸਮਾਂ ਹੋਰ ਮੋਟਾ ਕਰੀ ਜਾਂਦਾ। ਤੇਰਾ ਗੁਰੂ ਕਹਿੰਦਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਬਨ ਕੀ ਰੇਣਕਾ, ਤੂੰ ਆਓ ਮਾਰੇ ਕੋਲ, ਆਪਣਾ ਆਪ ਮਿਟਾ ਕੇ ਤੂੰ ਆ ਸਾਡੇ ਕੋਲ, ਦੇਖ ਮਿਟਣ ਨਾਲ ਕਿੱਡਾ ਬੜਾ ਫਲ ਹੁੰਦਾ। ਮੈਂ ਮਿਟਿਆ, ਆਪਣੀ ਹਸਤੀ ਮਿੱਟੀ ਦੇ ਵਿੱਚ ਰਲਾ ਦਿੱਤੀ, ਮਿਟਣ ਦੇ ਨਾਲ ਮੈਂ ਮਰਿਆ ਨਹੀਂ ਆ, ਮੇਰੀ ਸ਼ਕਲ ਬਦਲੀ ਤੇ ਮੈਂ ਇੱਕ ਕੋਮਲ ਬਣ ਕੇ ਬਾਹਰ ਆਇਆ, ਫਿਰ ਮੈਂ ਵੱਧਦਾ ਫੁੱਲਦਾ ਰਿਹਾ, ਮੈਨੂੰ ਹਵਾ ਮਿਲੀ, ਰੋਸ਼ਨੀ ਮਿਲੀ, ਪਾਣੀ ਮਿਲਿਆ ਤੇ ਉਹਦੇ ਨਾਲ ਮੈਂ ਵਧਿਆ ਫੁੱਲਿਆ, ਮੇਰੇ ਤੇ ਹੱਲੇ ਵੀ ਹੋਏ, ਧੁੱਪ ਵੀ ਮੈਨੂੰ ਲੱਗੀ, ਮੌਸਮ ਨੇ ਵੀ ਮੈਨੂੰ ਖਰਾਬ ਕੀਤਾ, ਲੇਕਿਨ ਮੈਂ ਦ੍ਰਿੜਤਾ ਦੇ ਨਾਲ ਅੱਗੇ ਵੱਧਦਾ ਵੱਧਦਾ ਅਖੀਰ ਖੂਬਸੂਰਤ ਬੂਟਾ ਬਣ ਗਿਆ ਤੇ ਦੇਖ ਮੇਰੇ ਕਿੰਨੀਆਂ ਡੋਡੀਆਂ ਆਈਆਂ ਹੋਈਆਂ। ਤੇ ਮੈਂ ਫਿਰ ਖਿੜਕੇ ਹੱਸਿਆ, ਹੱਸ ਰਿਹਾ, ਇਕੱਲਾ ਹੀ ਹੱਸ ਨਹੀਂ ਰਿਹਾ, ਮੇਰੇ ਵਿੱਚ ਸੁਗੰਧੀ ਵੀ ਹੈ। ਤੇ ਮੇਰੇ ਵਿੱਚ ਅੰਮ੍ਰਿਤ ਵੀ ਭਰ ਗਿਆ ਕੁਦਰਤ ਵੱਲੋਂ, ਤੇ ਉਸ ਅੰਮ੍ਰਿਤ ਨੂੰ ਲੈਣ ਵਾਸਤੇ ਸ਼ਹਿਦ ਦੀਆਂ ਮੱਖੀਆਂ ਮੇਰੇ ਆਲੇ ਦੁਆਲੇ ਘੁੰਮਦੀਆਂ ਨੇ, ਫਿਰਦੀਆਂ ਨੇ, ਤੇ ਤੈਨੂੰ ਨੀ ਪਤਾ ਹੁੰਦਾ, ਤੂੰ ਸੁੱਕੇ ਦਾ ਸੁੱਕਾ, ਜਿਉਂ ਜਿਉਂ ਵੱਡਾ ਹੁੰਦਾ ਤਿਉਂ ਤਿਉਂ ਤੇਰੇ ਝੰਜਲਾਹਟ ਵੱਧਦੀ ਜਾਂਦੀ ਹੈ, ਤੇਰੇ ਚ ਫਰਸਟ੍ਰੇਸ਼ਨ ਵੱਧਦੀ ਜਾਂਦੀ ਹੈ, ਕ੍ਰੋਧ ਵੱਧ ਜਾਂਦਾ, ਅੱਠਵੇਂ ਕ੍ਰੋਧ ਹੋਇਆ ਤਾਂ ਕੋਈ ਚੰਗਾ ਨੀ ਲੱਗਦਾ, ਬਾਲ ਬੱਚੇ ਜਿਨ੍ਹਾਂ ਨੂੰ ਤੈਂ ਪਾਲਿਆ ਉਹਨਾਂ ਦੇ ਨਾਲ ਵੀ ਤੇਰੀ ਨਾਰਾਜ਼ਗੀ ਹੋ ਜਾਂਦੀ ਹੈ, ਉਹ ਤੇਰੇ ਕਹਿਣੇ ਚ ਨੀ ਚੱਲਦੇ, ਤੇ ਤੇਰੀਆਂ ਜਿਹੜੀਆਂ ਸਕੀਮਾਂ ਨੇ ਸਾਰੀਆਂ ਉਹਨਾਂ ਚ ਕੋਈ ਰਸ ਨਹੀਂ ਰਹਿੰਦਾ, ਦੇਖ ਤੂੰ ਮਰ ਜਾਉਣਾ, ਮੈਂ ਖਿੜਦਾ, ਮੈਂ ਤਾਂ ਖਿੜਦਾ, ਮੈਂ ਆਪਣਾ ਆਪ ਮਿਟਾਇਆ, ਤੂੰ ਆਪਣਾ ਆਪ ਨਹੀਂ ਮਿਟਾਇਆ, ਤੂੰ ਆਪਣੇ ਆਪ ਨੂੰ ਸਾਂਭ ਕੇ ਰੱਖਿਆ, ਤੇ ਸਾਂਭਣ ਦਾ ਨਤੀਜਾ ਫਰਸਟ੍ਰੇਸ਼ਨ ਹੋਇਆ ਕਰਦਾ, ਮਿਟਾਉਣ ਦਾ ਨਤੀਜਾ ਖੇੜਾ ਹੋਇਆ ਕਰਦਾ। ਕਹਿੰਦੇ ਪਿਤਾ ਜੀ ਇਹ ਸਬਕ ਦਿੰਦਾ ਕਿੰਨੇ ਰਸ ਨਾਲ ਭਰਿਆ ਹੋਇਆ, ਕਿੰਨਾ ਇਹਦੇ ਵਿੱਚ ਸੁਗੰਧੀ, ਕਿੰਨੀਆਂ ਸੋਹਣੀਆਂ ਇਹਦੀਆਂ ਪੱਤੀਆਂ, ਤੇ ਮੇਰੇ ਤੋਂ ਟੁੱਟ ਗਿਆ ਚੋਲਾ, ਫਸ ਕੇ ਕਹਿਣ ਲੱਗੇ ਹਰ ਰਹੇ, ਜੇ ਵੱਡੇ ਚੋਲੇ ਪਹਿਨਣੇ ਹੋਣ ਤਾਂ ਸੰਭਾਲ ਕੇ ਰੱਖੀ ਦਿੰਦੇ। ਉਸੇ ਵੇਲੇ ਚੱਕ ਕੇ ਆਪ ਨੇ ਬਾਂਹ ਤੇ ਰੱਖ ਲਿਆ ਚੋਲਾ, ਚੋਲੇ ਵੱਡੇ ਵੱਡੇ ਪਹਿਨਦੇ ਸੀ ਆਪ ਗਿੱਟਿਆਂ ਤੱਕ, ਲੇਕਿਨ ਸਾਰੀ ਜ਼ਿੰਦਗੀ ਆਪ ਨੇ ਜਦੋਂ ਤੁਰਨਾ ਤੇ ਚੋਲੇ ਨੂੰ ਸਾਂਭ ਕੇ ਬਾਂਹ ਤੇ ਹੀ ਰੱਖਦੇ ਸੀ। ਸੱਤ ਪ੍ਰਤੱਗੀ ਉਹਨਾਂ ਨੂੰ ਕਹਿੰਦੇ, ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਸਾਹਿਬ ਨਾਲ ਜਾਂਦੇ ਨੇ, ਮਹਾਂਪੁਰਸ਼ਾਂ ਦੇ ਅੱਗੇ ਨਹੀਂ ਹੋਇਆ ਕਰਦਾ ਟੋਈ, ਕਿਉਂਕਿ ਇਹਨੂੰ ਬੇਅਦਬੀ ਗਿਣਦੇ, ਤੇ ਆਪ ਪਿੱਛੇ ਹਟ ਕੇ ਚੱਲ ਰਹੇ ਨੇ ਫੁੱਟ ਦੋ ਫੁੱਟ ਇੱਕ ਥਾਂ ਦੇ ਉੱਤੇ। ਮਹਾਰਾਜ ਜਰਾ ਹੌਲੀ ਕਦਮ ਪਟਿਆ, ਇਹਨਾਂ ਨੇ ਪੂਰਾ ਪਟ ਲਿਆ, ਤੇ ਜਦੋਂ ਬਾਂਹ ਦਾ ਹੁਲਾਰਾ ਲੱਗਿਆ ਤਾਂ ਉਹ ਅੱਗੇ ਲੰਘ ਗਿਆ। ਗੁਰੂ ਅੰਗਦ ਸਾਹਿਬ ਦੇਖ ਲਿਆ ਵੀ ਮੈਂ ਬੇਅਦਬੀ ਕਰ ਦਿੱਤੀ, ਆਪਣੇ ਗੁਰੂ ਦੇਵ ਤੋਂ ਅੱਗੇ ਮੈਂ ਬਾਂਹ ਹਟਾ ਦਿੱਤੀ, ਤੇ ਉਹਨਾਂ ਨੇ ਬਾਂਹ ਉਸੇ ਵੇਲੇ ਛਾਤੀ ਨਾਲ ਲਾ ਲਈ ਵੀ ਤੈਂ ਗਲਤੀ ਕਰੀ ਹੈ, ਹਿੱਲ ਕੇ ਤੂੰ ਅੱਗੇ ਗਈ ਆ, ਅੱਜ ਤੋਂ ਤੈਨੂੰ ਹਿੱਲਣੇ ਨਹੀਂ ਦੇਣਾ। ਸਾਰੀ ਜ਼ਿੰਦਗੀ ਗੁਰੂ ਤੀਸਰੇ ਪਾਤਸ਼ਾਹ ਨੇ ਸੱਜੀ ਬਾਂਹ ਨੂੰ ਇਸ ਤਰ੍ਹਾਂ ਹੀ ਰੱਖਿਆ, ਤੁਰਦੇ ਵੀ ਰਹੇ ਨੇ ਇੱਥੇ ਛਾਤੀ ਨਾਲ ਲਾ ਕੇ ਤੁਰਦੇ ਨੇ। ਇਹ ਸੱਤ ਪ੍ਰਤੱਗੀ ਕਹਾਉਂਦੇ ਨੇ, ਸੋ ਉਹਨੂੰ ਸੱਚ ਜਾਣਨਾ ਕਹਿੰਦੇ ਨੇ। ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਤਰੇ ਪਿਆਰ, ਸੱਚ ਦੇ ਜੀਵਨ ਨਾਲ ਜਿਹਦਾ ਪਿਆਰ ਹੈ, ਸੱਚ ਵਾਹਿਗੁਰੂ ਹੈ ਜਿਹਦਾ ਵਾਹਿਗੁਰੂ ਨਾਲ ਪਿਆਰ ਹੈ, ਨਾਉ ਸੁਣ ਮੰਨ ਰਹੇ ਸੀ। ਖੁਸ਼ੀ ਹੋ ਜਾਵੇ ਵੀ ਇਹਨੇ ਵਾਹਿਗੁਰੂ ਕੇ, ਖੁਸ਼ੀ ਹੋ ਜਾਵੇ ਇਹਦੇ ਮੂੰਹ ਚੋਂ ਅੱਲਾ ਨਿਕਲਿਆ, ਮੇਰੇ ਪਿਆਰੇ ਦਾ ਨਾਂ ਨਿਕਲਿਆ। ਚਾਹੇ ਇੱਕ ਇੱਕ ਦੇ ਨਾਂ ਕਿੰਨੇ ਕਿੰਨੇ ਹੁੰਦੇ ਨੇ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕਹਿੰਦੇ ਤਾਂ ਉਹਨੂੰ ਇਹ ਨੇ, ਸਭ ਨੂੰ ਪਤਾ। ਜੇ ਰਾਮ ਨਿਕਲਿਆ ਖੁਸ਼ ਹੋ ਜੇ, ਜੇ ਨਾਰਾਇਣ ਕਹਿਤਾ ਖੁਸ਼ ਹੋ ਜੇ, ਜੇ ਹਰੇ ਰਾਮ ਕਹਿਤਾ ਖੁਸ਼ ਹੋ ਜੇ। ਕਹਿੰਦੇ ਖੁਸ਼ੀ ਖਿੜ ਜਾਵੇ ਨਾਂ ਸੁਣਦੀ ਸਾਹ, ਇਹ ਨਹੀਂ ਵੀ ਇਹਨੇ ਆ ਕੇ ਅੱਲਾ ਅੱਲਾ ਕਰਨ ਲੱਗ ਗਿਆ, ਇੱਥੇ ਬੇਅਦਬੀ ਕਰਤੀ ਸਾਡੀ, ਨਾ ਨਾਂ ਸੁਣ ਮੰਨ ਰਹੇ ਸੀ। ਤਾਂ ਪਾਏ ਮੁਖ ਦੁਆਰ, ਤਾਂ ਮੁਕਤ ਮੁਕਤੀ ਦਾ ਦੁਆਰਾ ਮਿਲਦਾ। ਸੱਚ ਤਾਂ ਪਰ ਜਾਣੀ ਹੈ, ਜੁਗਤ ਜਾਣਿਆ ਜੀ, ਜਿਉਣ ਦੀ ਜੁਗਤ ਜਾਣਦਾ ਹੋਵੇ, ਦਿਆ ਦਾ ਜੀਵਨ, ਖਿਮਾ ਦਾ ਜੀਵਨ, ਧੀਰਜ ਦਾ ਜੀਵਨ, ਸੱਤ ਦਾ ਜੀਵਨ, ਹਿੰਸਾ ਦਾ ਜੀਵਨ, ਸੰਤੋਖ ਦਾ ਜੀਵਨ, ਬ੍ਰਹਮਚਰਿਆ ਤੇ ਨਰਮ ਦਿਲ, ਹੋਮ, ਇਸ ਤਰ੍ਹਾਂ ਬੇਅੰਤ ਗੁਣ ਨੇ ਜਿਹੜੇ ਜੀਵਨ ਦੇ ਵਿੱਚ ਆ ਜਾਣ ਤਾਂ ਜੁਗਤ ਜਾਣ ਜਾਂਦਾ। ਧਰਤ ਕਾਇਆ ਸਾਜ ਸਾਧਕ ਹੈ ਵਿੱਚ ਦੇਹ ਕਰਤਾ, ਇਹਨੂੰ ਪਹਿਲਾਂ ਸਾਧੋ, ਇਹਦੇ ਚੋਂ ਨਦੀਨ ਕੱਢੋ ਸਾਰਾ, ਨਿੰਦਿਆ ਚੁਗਲੀ ਈਰਖਾ ਬਖੀਲੀ ਸਾਰੀਆਂ ਚੀਜ਼ਾਂ, ਛਲ ਕਪਟ ਪਖੰਡ ਦਿਖਾਵਾ ਤੇ ਖੁਦਗਰਜੀ ਤੇ ਆਪਣੇ ਹਿੱਤਾਂ ਦੇ ਪਿੱਛੇ ਲੱਗੇ ਰਹਿਣਾ, ਇਹ ਕਹਿੰਦੇ ਸਾਧ ਲੋ। ਸਾਧ ਕੇ ਫਿਰ ਕਰੋ ਕੀ ਕਹਿੰਦੇ, ਇਹਦੇ ਚ ਵਾਹਿਗੁਰੂ ਨਾਮ ਬੀਜ ਦੋ, ਕਰਤਾ ਪੁਰਖ ਦਾ ਪਿਆਰ ਬੀਜ ਦੋ। ਜਦੋਂ ਉਹ ਬੀਜੋਗੇ ਫਿਰ ਕਹਿੰਦੇ ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੈ, ਝੂਠੀ ਸਿੱਖਿਆ ਨਾ ਲਵੇ, ਗੁਰੂ ਦੀ ਸਿੱਖਿਆ ਜਿਹੜੀ ਸੱਚੀ ਆ ਉਹ ਲਵੇ। ਦਿਆ ਜਾਣਾ ਜੀ ਕੀ, ਜੀਵਾਂ ਦੇ ਉੱਤੇ ਦਿਆ ਕਰਨੀ, ਆਪਣੇ ਜੀਵ ਤੇ ਸੰਸਾਰੀ ਜੀਵਾਂ ਤੇ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਕਹਿੰਦੇ ਜੀ ਦੇ ਉੱਤੇ ਆਪਣੇ ਜੀ ਤੇ ਵੀ ਦਿਆ ਕਰੇ, ਸੰਸਾਰ ਦੇ ਜੀਵਾਂ ਤੇ ਵੀ ਦਿਆ ਕਰੇ, ਕਿਸ ਪੁੰਨ ਦਾਨ ਕਰੇ, ਹੱਥੋਂ ਵੀ ਦੇ ਕੁਛ। ਕਹਿੰਦੇ ਜਿਹੜੇ ਇਸ ਤਰ੍ਹਾਂ ਹੱਥੋਂ ਵੀ ਦਿੰਦੇ ਨੇ, ਭਜਨ ਵੀ ਕਰਦੇ ਨੇ, ਰੱਬ ਉਹਨਾਂ ਦੀਆਂ ਬੁੱਕਲਾਂ ਚ ਰਹਿੰਦਾ। ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਵਾ, ਫਿਰ ਤੂੰ ਕਰਦਾ ਕਰਦਾ ਆਤਮ ਮੰਡਲ ਚ ਪ੍ਰਵੇਸ਼ ਕਰ ਜਾਏਗਾ, ਉਨਮਨ ਮੰਡਲ ਚ ਤੇਰੀ ਪਹੁੰਚ ਹੋ ਜਾਏਗੀ, ਉੱਥੇ ਫਿਰ ਆਤਮ ਚਿੰਤਨ ਕਰਕੇ ਤੂੰ ਉਸ ਸਥਿਤੀ ਦੇ ਉੱਤੇ ਨਿਵਾਸ ਕਰ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ, ਆਪੇ ਨਾ ਕਰੀ, ਸਤਿਗੁਰੂ ਤੋਂ ਪੁੱਛ ਕੇ ਇਹ ਗੱਲ ਕਰੀ। ਜਦੋਂ ਇਹ ਗੱਲ ਹੋ ਜਾਏਗੀ ਫਿਰ ਸੱਚ ਤੇਰੇ ਅੰਦਰ ਸਮਾ ਜਾਏਗਾ, ਜਦੋਂ ਸੱਚ ਅੰਦਰ ਸਮਾ ਗਿਆ ਤਾਂ ਤਾਂ ਫਿਰ ਜਿੰਨੇ ਵੀ ਪਾਪ ਨੇ ਸਾਰੀ ਉਹਦੀ ਮੈਲ ਧੋਤੀ ਜਾਊਗੀ। ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਤੋਂ। ਇਹ ਸੱਚ ਸਾਰੀਆਂ ਰੋਗਾਂ ਦੀ ਸਾਰੀਆਂ ਬਿਮਾਰੀਆਂ ਦੀ ਦਾਰੂ ਹੈ ਤੇ ਪਾਪਾਂ ਨੂੰ ਧੋ ਕੇ ਕੱਢ ਦਿੰਦਾ। ਨਾਨਕ ਬਖਾਣਾ ਬੇਨਤੀ ਜਿਨ ਸੱਚ ਪੱਲਾ। ਸੋ ਇਸ ਤਰ੍ਹਾਂ ਭੂਮੀਆਂ ਸੱਚ ਦੇ ਨਾਲ ਤੂੰ ਪਿਆਰ ਕਰ, ਤੂੰ ਸੱਚ ਬੋਲਿਆ, ਅਸੀਂ ਕਦਰ ਕੀਤੀ ਹੈ ਤੇਰੇ ਸੱਚ ਬੋਲਣ। ਬਾਕੀ ਜਿਹੜਾ ਸਾਧ ਸਿੰਘ ਜੀ ਅਸੀਂ ਵਿਚਾਰੀਏ, ਜਿਹੜਾ ਸੱਚ ਦਾ ਜੀਵਨ ਨਹੀਂ ਜਿਉਂਦਾ ਤੇ ਪਖੰਡ ਦਾ ਜੀਵਨ, ਝੂਠ ਦਾ ਜੀਵਨ ਜਿਉਂਦਾ, ਪਰਮੇਸ਼ਰ ਹਿਰਦੇ ਚ ਨਹੀਂ ਵਸਿਆ, ਉਹਦੀ ਥਾਂ ਦੇ ਉੱਤੇ ਕਰੁਕਡਨੈਸ ਵਸੀ ਹੋਈ ਹੈ, ਛਲ ਵਸੇ ਹੋਏ ਨੇ, ਕਪਟ ਵਸੇ ਹੋਏ ਨੇ, ਬੈਰ ਵਸਿਆ ਹੋਇਆ, ਵਿਰੋਧ ਵਸਿਆ ਹੋਇਆ, ਨਫ਼ਰਤ ਵਸੀ ਹੋਈ ਹੈ, ਚਿੰਤਾ ਵਸੀ ਹੋਈ ਹੈ, ਆਸਾ ਵਸੀ ਹੋਈ ਹੈ, ਅੰਦੇਸ਼ਾ ਵਸੀ ਹੋਈ ਹੈ। ਮਹਾਰਾਜ ਕਹਿੰਦੇ ਸਾਨੂੰ ਐਂ ਦੱਸ, ਤੇਰੇ ਸੰਸਾਰ ਦੇ ਆਉਣ ਦੇ ਕੀ ਮੰਤਵ ਸੀਗੇ, ਕਾਹਦੇ ਵਾਸਤੇ ਤੂੰ ਸੰਸਾਰ ਚ ਆਇਆ। ਦੁਨੀਆਂ ਵਿੱਚ ਆਇਆ ਕਾਸ ਜਾਣਿਆ ਨੀ ਮਹਾਰਾਜ ਕਹਿੰਦੇ ਉਹ ਫੂਲ ਹੈ ਮੂਰਖ ਹੈ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਹੈ ਇਸ ਤਰ੍ਹਾਂ ਦੇ ਬਚਨ ਹੈ ਗੁਰੂ ਮਹਾਰਾਜ ਭਾਈ ਭੂਮੀਆਂ ਨਾਲ ਕਰ ਰਹੇ ਨੇ ਤੇ ਉਸ ਵੇਲੇ ਉਸਨੇ ਤਰਲਾ ਲਿਆ ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ ਮੈਨੂੰ ਸੱਚ ਨਾਲ ਜੋੜ ਦਿਓ ਮੈਂ ਹੁਣ ਤਾਂ ਝੂਠ ਨਾਲ ਜੁੜਿਆ ਹੋਇਆ ਸੀ ਆਪਣੀ ਮਨ ਦੀ ਮਨੌਤ ਨਾਲ ਜੁੜਿਆ ਹੋਇਆ ਸੀ ਆਪ ਕਿਰਪਾ ਕਰੋ ਮੈਨੂੰ ਉਹ ਸੱਚ ਦਿਖਾ ਦਿਓ ਤੇ ਉਸ ਸੱਚ ਨਾਲ ਜੋੜ ਦਿਓ ਵਾਹਿਗੁਰੂ ਨਾਲ ਜਿਹਨੂੰ ਤੁਸੀਂ ਵਾਹਿਗੁਰੂ ਵੀ ਕਹਿੰਦੇ ਬੜੇ ਤਰਲੇ ਲੈਂਦਾ ਮਹਾਰਾਜ ਕਹਿੰਦੇ ਭੂਮੀਆਂ ਕੁਛ ਬਚਨ ਚਾਹੀਦੇ ਨੇ ਸਾਨੂੰ ਕਹਿਣ ਲੱਗੇ ਮਹਾਰਾਜ ਇੱਕ ਬਚਨ ਤੋਂ ਬਗੈਰ ਹੋਰ ਸਾਰੇ ਬਚਨ ਮੈਂ ਦੇਵਾਂ ਉਹ ਵੀ ਮੈਂ ਸੱਚ ਬੋਲਦਾ ਕਹਿੰਦੇ ਉਹ ਕਿਹੜਾ ਹੈ ਕਹਿੰਦੇ ਮੈਂ ਚੋਰੀ ਕਰਨ ਤੋਂ ਨਹੀਂ ਰਹਿ ਸਕਦਾ ਕਿਉਂਕਿ ਮੇਰਾ ਖਾਨਦਾਨੀ ਪੇਸ਼ ਹੈ ਮੇਰੀ ਬਲੱਡ ਵੇਨ ਵਿੱਚ ਹੈ ਮੇਰਾ ਪਿਓ ਵੀ ਚੋਰੀ ਕਰਕੇ ਦਾਨ ਕਰਦਾ ਸੀ ਮੇਰਾ ਦਾਦਾ ਵੀ ਚੋਰੀ ਕਰਕੇ ਦਾਨ ਕਰਦਾ ਸੀ ਮੇਰਾ ਪੜਦਾਦਾ ਵੀ ਚੋਰੀ ਕਰਕੇ ਦਾਨ ਕਰਦਾ ਸੀ ਘਰ ਵਿੱਚ ਨਹੀਂ ਅਸੀਂ ਖਾਂਦੇ ਘਰ ਵਾਸਤੇ ਸਾਡੀ ਜ਼ਮੀਨ ਬਹੁਤ ਹੈ ਫਾਰਮ ਚੱਲਦਾ ਸਾਡਾ ਲੇਕਿਨ ਇਹ ਆਦਤ ਬਣ ਚੁੱਕੀ ਹੈ ਇਹ ਮਹਾਰਾਜ ਆਦਤ ਮੇਰੇ ਤੋਂ ਹਟ ਨਹੀਂ ਹੋਣਾ ਮੈਂ ਝੂਠ ਕਿਉਂ ਬੋਲਾਂ ਤੁਸੀਂ ਚਲੇ ਜਾਓਗੇ ਤੇ ਮੈਂ ਫੇਰ ਉੱਥੇ ਹੀ ਗਿਰ ਜਾਵਾਂ ਬੜੀ ਮੁਸ਼ਕਲ ਦੀ ਗੱਲ ਹੈ ਇਹ ਵਚਨ ਨਵੇਂ ਤੇ ਲਿਓ ਹੋਰ ਜੋ ਲੈਣਾ ਲੈ ਲਓ ਕਿਸੇ ਖੂਹ ਵਿੱਚ ਕਹਿਣਾ ਛਾਲ ਮਾਰ ਮੈਂ ਹੁਣੇ ਮਾਰ ਦੂੰਗਾ ਪਰ ਇਹ ਜੀਵਨ ਚੋਰੀ ਤੋਂ ਬਗੈਰ ਜਿਉਣਾ ਮੈਨੂੰ ਬੜਾ ਔਖਾ ਹੈ ਕਿਉਂਕਿ ਮੇਰੇ ਅੰਦਰ ਸਾਰੇ ਕਣ ਕਣ ਦੇ ਅੰਦਰ ਚੋਰੀ ਸਮਾਈ ਹੋਈ ਹੈ ਭਾਵੇਂ ਮੈਂ ਨੇਕ ਕੰਮ ਕਰਨ ਵਾਸਤੇ ਕਰਦਾ ਪਰ ਇਹ ਆਦਤ ਬਣ ਗਈ ਮੇਰੀ ਆਦਤ ਨੂੰ ਦੂਰ ਕਰਨਾ ਬੜਾ ਮੁਸ਼ਕਲ ਹੁੰਦਾ ਮੇਰੇ ਕੋਲ ਆਉਂਦੇ ਨੇ ਜੀ ਸ਼ਰਾਬ ਪੀਂਦਾ ਮੈਂ ਕਿਹਾ ਬੰਦਾ ਮਾੜਾ ਨਹੀਂ ਹੈ ਇਹ ਆਦਤ ਨੇ ਦੱਬ ਲਿਆ ਹੈ ਮਜਬੂਰ ਹੋ ਗਿਆ ਇਸ ਤੇ ਇਹਦੇ ਤੇ ਰਹਿਮ ਚਾਹੀਦਾ ਇਹਨੂੰ ਹਮਦਰਦੀ ਚਾਹੀਦੀ ਹੈ ਦੁਰਦੁਰ ਨਾ ਇਸ ਨੂੰ ਕਰੋ ਫਿਟਕਾਰਾ ਨਾ ਪਾਓ ਦੇਖੋ ਇਹ ਤਾਂ ਬਿਮਾਰ ਹੋ ਗਿਆ ਸ਼ਰਾਬ ਦੇ ਨਸ਼ੇ ਇਨਫਲੂਐਂਸ ਚ ਆ ਗਿਆ ਸ਼ਰਾਬ ਨੇ ਇਹਨੂੰ ਫੜ ਲਿਆ ਇਹਨੇ ਤਾਂ ਨਹੀਂ ਸ਼ਰਾਬ ਫੜੀ ਹੋਈ ਇਹਨੂੰ ਪਤਾ ਹੈ ਸਾਰੀ ਚੀਜ਼ ਦਾ ਨੁਕਸਾਨ ਦਾ ਵੀ ਪਤਾ ਹੈ ਇੰਨਾ ਅਣਜਾਣ ਤਾਂ ਨਹੀਂ ਹੈ ਲੇਕਿਨ ਨਸ਼ੇ ਦੇ ਅਧੀਨ ਹੋ ਗਿਆ ਅਧੀਨ ਹੋ ਕੇ ਬਸ ਨਹੀਂ ਚੱਲ ਉਹਨੂੰ ਆਦਤ ਕਹਿੰਦੇ ਨੇ ਸੰਸਕਾਰ ਕਹਿੰਦੇ ਨੇ ਸੰਸਕਾਰ ਬਣੇ ਹੋਏ ਨੇ ਨਿਕਲ ਨਹੀਂ ਸਕਦਾ ਉਹਦੇ ਚੋਂ ਮੁਸ਼ਕਲ ਹੈ ਜਦ ਤਾਈਂ ਖਿੱਚ ਕੇ ਨਾ ਕੱਢ ਦਿਓ ਦਲਦਲ ਚੋਂ ਆਪਣੇ ਆਪ ਨਹੀਂ ਨਿਕਲਵਾਇਆ ਕਰਦਾ ਹੋਰ ਆਦਮੀ ਡੂੰਘਾ ਜਾ ਕੇ ਡੁੱਬ ਜਾਇਆ ਕਰਦਾ ਸੋ ਉਸ ਵੇਲੇ ਮਹਾਰਾਜ ਕਹਿੰਦੇ ਭੂਮੀਆਂ ਪ੍ਰਵਾਨ ਜਾਈਏ ਤੇਰੇ ਸੱਚ ਤੋਂ ਬਲਿਹਾਲ ਤੇਰੇ ਸੱਚ ਤੋਂ ਠੀਕ ਹੈ ਤੂੰ ਸੱਚ ਬੋਲਦਾ ਪਰ ਅਸੀਂ ਬਚਨ ਥੋੜਾ ਜਿਹਾ ਲੈਣਾ ਹੈ ਉਹ ਇਹ ਹੈ ਕਿ ਤੂੰ ਗਰੀਬ ਦੀ ਚੋਰੀ ਨਾ ਕਰੀ ਕਹਿੰਦਾ ਮਹਾਰਾਜ ਉਹ ਤਾਂ ਮੈਂ ਪਹਿਲਾਂ ਹੀ ਨਹੀਂ ਕਰਦਾ ਗਰੀਬ ਦੇ ਘਰ ਹੁੰਦਾ ਹੀ ਕੁਛ ਨਹੀਂ ਚੋਰੀ ਹੀ ਕਰਨੀ ਹੈ ਮੈਂ ਤਾਂ ਉੱਥੇ ਕਰਨੀ ਹੈ ਜਿੱਥੋਂ ਦੋ ਚਾਰ ਮਹੀਨੇ ਦਾ ਕੱਟਾ ਹੀ ਕੱਪਾ ਲੱਭ ਜੇ ਲੰਗਰ ਵੀ ਚੱਲਦੇ ਰਹਿਣ ਜਿੱਥੋਂ ਕਹਿੰਦੇ ਜਾ ਕਹਿੰਦੇ ਚੋਰੀ ਨਾ ਕਰੀ ਦੂਸਰੀ ਗੱਲ ਇਹ ਹੈ ਸੱਚ ਬੋਲੀ ਕਹਿੰਦਾ ਬੋਲੂ ਬਿਲਕੁਲ ਸੱਚ ਬੋਲੂ ਤੀਸਰੀ ਇਹ ਹੈ ਕਿ ਗਰੀਬ ਮਾਰ ਨਹੀਂ ਹੋਣ ਦੇਣੀ ਤੇਰੇ ਜੁਰਮ ਤੇਰੇ ਗੁਨਾਹ ਕਰਨ ਤੋਂ ਜੇ ਲੋਕਾਂ ਦੇ ਉੱਤੇ ਮਾਰ ਪੈਂਦੀ ਹੋਵੇ ਤੈਂ ਦੱਸ ਦੇਣਾ ਵੀ ਇਹ ਮੈਂ ਕਰਿਆ ਗਰੀਬ ਮਾਰ ਨਹੀਂ ਹੋਣ ਦੇਣੀ ਕਹਿੰਦਾ ਇਹ ਵੀ ਮੈਂ ਬਚਨ ਦੇਣਾ ਚੌਥਾ ਕਹਿੰਦੇ ਭਾਈ ਇਹ ਹੈ ਜਿਹਦਾ ਨਮਕ ਖਾ ਲਈਏ ਉਹਦਾ ਬੁਰਾ ਨਹੀਂ ਕਰਨਾ ਕਹਿੰਦਾ ਚਾਰੇ ਹੀ ਮਨਜ਼ੂਰ ਨੇ ਮੈਨੂੰ ਮਹਾਰਾਜ ਕਿਰਪਾ ਕਰੋ ਮੈਂ ਚਾਰੇ ਇਹ ਜਿਹੜੇ ਹੈਗੇ ਆਪਦੇ ਬਚਨ ਮੈਂ ਮੰਨਣ ਨੂੰ ਤਿਆਰ ਤੇ ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਦੇਖ ਭੂਮੀਆਂ ਗੱਲ ਇਹ ਹੈ ਕਿ ਵਾਹਿਗੁਰੂ ਜਿਹੜਾ ਹੈ ਕਿਤੋਂ ਲੈ ਬਾਹਰੋਂ ਨਹੀਂ ਆਉਣਾ ਸੱਚ ਤੇਰੇ ਅੰਦਰ ਵੱਸਦਾ ਹੈ ਤੇਰੇ ਅੰਦਰ ਵੱਸਦਾ ਸਾਰੇ ਸੰਸਾਰ ਦੇ ਜਿੰਨੇ ਜੀਵ ਨੇ ਸਭ ਦੇ ਅੰਦਰ ਵਾਹਿਗੁਰੂ ਵੱਸਦਾ ਲੇਕਿਨ ਇਹਦੇ ਵਿੱਚ ਇੱਕ ਪਰਦਾ ਆਇਆ ਹੋਇਆ ਉਹ ਪਰਦਾ ਦੂਰ ਹੋ ਜਾਵੇ ਤੇ ਫਿਰ ਵਾਹਿਗੁਰੂ ਪ੍ਰਤੱਖ ਹੋ ਜਾਂਦਾ ਕੋਈ ਕੰਧ ਬਣੀ ਹੋਵੇ ਲਾਈਟ ਇੱਕ ਪਾਸੇ ਜਲ ਰਹੀ ਹੈ ਤੇ ਕੰਧ ਦੇ ਓਹਲੇ ਹਨੇਰਾ ਹੀ ਹਨੇਰਾ ਜੇ ਕੰਧ ਦੂਰ ਹੋ ਜਾਵੇ ਤਾਂ ਫਿਰ ਚਾਨਣਾ ਹੋ ਜਾਇਆ ਕਰ ਉਸ ਵੇਲੇ ਗੁਰੂ ਮਹਾਰਾਜ ਇਸ ਤਰ੍ਹਾਂ ਦੇ ਨਾਲ ਸਮਝਾਉਂਦੇ ਨੇ ਕੰਧ ਮੈਂ ਦਿਖਣ ਨਾ ਬਈ ਦੇਵੇ ਅੰਦਰ ਤੇਰੇ ਬਸਾ ਨਾਮ ਦਾ ਇਹ ਮੈਂ ਨੇ ਵਾਹਿਗੁਰੂ ਨੂੰ ਆਸ਼ਾਦਨ ਕਰ ਲਿਆ, ਢੱਕ ਲਿਆ, ਕੋਲ ਹੀ ਰਹਿੰਦਾ ਰਾਮ। ਅਸਲ ਮਾਲਕ ਤਾਂ ਇਹ ਸਰੀਰ ਦਾ ਹੈਗਾ ਵਾਹਿਗੁਰੂ। ਉਹ ਪਰਛਾਵਾਂ ਜਿਹੜਾ ਸੀ, ਪਰਛਾਵਾਂ ਮਾਲਕ ਬਣ ਕੇ ਬਹਿ ਗਿਆ ਤੇ ਉਹਨੇ ਸਾਰਾ ਹੀ ਫਤੂਰ ਪਾਤਾ। ਇਹ ਜੀਵ ਉਸਦੇ ਬਸ ਚ ਆਇਆ ਹੋਇਆ, ਕਰੋੜਾਂ ਜਨਮਾਂ ਤੋਂ ਘੁੰਮਦਾ ਫਿਰਦਾ, ਇਹਨੂੰ ਕੋਈ ਟਿਕਾਣਾ ਨਹੀਂ ਮਿਲਦਾ ਜਦ ਤੱਕ ਹਉਮੈ ਦਾ ਨਾਸ਼ ਨਹੀਂ ਹੁੰਦਾ। ਤੇ ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮੈ। ਤੇ ਜਿੰਨਾ ਚਿਰ ਦਾਰੂ ਨਹੀਂ ਲੈਂਦਾ ਉਨਾ ਚਿਰ ਹੁੰਦਾ ਨਹੀਂ। ਮਹਾਰਾਜ ਕਹਿੰਦੇ ਅੰਤਰ ਲੱਖ ਨਾ ਜਾਈ ਲਖਿਆ, ਵਿੱਚ ਪੜਦਾ ਹਉਮੈ ਪਾਈ। ਹੈਗਾ ਅੰਦਰ, ਲੱਖ ਕਿਉਂ ਨਹੀਂ ਹੁੰਦਾ? ਕਿਉਂਕਿ ਹਉਮੈ ਦਾ ਪੜਦਾ ਪੈ ਗਿਆ। ਹਾਂ ਪੀਤ ਪਇਓ ਹੈ ਬੀਚੋ, ਸੁੰਤ ਦੇਸ ਨਿਕਟਾਇਓ। ਵਾਹਿਗੁਰੂ ਦਾ ਦੇਸ ਨੇੜੇ ਹੀ ਹੈ, ਕੋਲੇ ਸਾਡੇ। ਪਹਿਲਾਂ ਸਾਨੂੰ ਐਂ ਨਹੀਂ ਪਤਾ ਮੈਂ ਕਿੱਥੇ ਕਰਹਿਣਾ। ਪੁੱਛ ਲਓ ਕਿਸੇ ਨੂੰ, ਤੂੰ ਕਿੱਥੇ ਕਰਹਿਣਾ? ਕਹਿੰਦਾ ਮੈਂ 781 ਨੰਬਰ 'ਚ ਰਹਿਣਾ। ਗਿਆਨਵਾਨ ਕੋਈ ਹੋਰ ਗੱਲ ਕਰਦਾ ਹੈ ਤੇ ਅਣਜਾਣ ਬੰਦਾ ਹੋਰ ਜਵਾਬ ਦੇ ਰਿਹਾ ਵੀ ਉੱਥੇ ਤੇਰਾ ਸਰੀਰ ਰਹਿੰਦਾ, ਤੂੰ ਤਾਂ ਨਹੀਂ ਰਹਿੰਦਾ। ਹਰ ਵਕਤ ਤੂੰ ਕਿੱਥੇ ਰਹਿੰਦਾ? ਹਰ ਵਕਤ 781 'ਚ ਬੈਠਾ ਰਹਿੰਦਾ। ਬਾਹਰ ਵੀ ਤਾਂ ਆਉਂਦਾ ਹੈ, ਕਿਤੇ ਹੋਰ ਜਾਂਦਾ ਹੋਵੇਗਾ। ਤੂੰ ਕਿੱਥੇ ਰਹਿੰਦਾ? ਪਤਾ ਨਹੀਂ ਲੱਗਦਾ ਵੀ ਸਾਨੂੰ ਮੈਂ ਵੀ ਕਿਤੇ ਰਹਿਣਾ। ਪਹਿਲੀ ਵਾਰੀ ਸਵਾਲ ਸੁਣ ਕੇ ਆਦਮੀ ਹੈਰਾਨ ਹੋ ਜਾਂਦਾ ਵੀ ਮੈਂ ਤਾਂ ਇੱਥੇ ਹੀ ਰਹਿੰਦਾ। ਸਵਾਮੀ ਰਾਮ ਤੀਰਥ ਅਮਰੀਕਾ ਚਲੇ ਗਏ, ਕੈਲੀਫੋਰਨੀਆ ਦੇ ਵਿੱਚ ਬੜੇ ਲੈਕਚਰ ਉਹਦੇ ਹੋਏ, ਨਿਊਯਾਰਕ 'ਚ ਵੀ ਹੋਏ, ਸਾਰੇ ਅਮਰੀਕਾ 'ਚ ਹੋਏ। ਹੁਣ ਤੱਕ ਲੋਕਾਂ ਦੇ ਯਾਦ ਨੇ ਉਸ ਥਾਂ ਦੇ ਉੱਤੇ। ਸਮਾਂ ਲੰਘਿਆ ਬੇਅੰਤ, ਲੇਕਿਨ ਸਮਝਦਾਰ ਬੰਦੇ ਜਿਹੜੇ ਨੇ ਅਜੇ ਵੀ ਉਹਦਾ ਜ਼ਿਕਰ ਕਰਦੇ ਨੇ। ਉੱਥੇ ਉਹ ਬੜੇ ਅਮਰੀਕਨ ਪ੍ਰਭਾਵਿਤ ਹੋਏ ਉਹ ਤੇ, ਕਿਉਂ ਉਹਨਾਂ ਕੋਲ ਆ ਵਿੱਦਿਆ ਨਹੀਂ ਹੈ ਜਿਹੜੀ ਆਪਣੇ ਕੋਲ ਹੈ। ਉਹਨਾਂ ਕੋਲ ਜਿਹੜਾ ਧਾਰਮਿਕ ਮਸਾਲਾ ਨਾ, ਉਹ ਪਹਿਲੀ ਦੂਜੀ ਜਮਾਤ ਵਾਲਿਆਂ ਦਾ, ਉਹ ਬਹੁਤਾ ਉੱਚਾ ਨਹੀਂ। ਉਹ ਕੋਈ ਕੋਈ ਮਹਾਤਮਾ ਤਾਂ ਹੈ ਉਹਨਾਂ ਵਿੱਚ ਜਿਹੜਾ ਇਸ ਗੱਲ ਨੂੰ ਸਮਝ ਲਵੇ ਇੱਧਰੋਂ ਉੱਧਰੋਂ ਪੜ੍ਹ ਕੇ। ਇਸਲਾਮ ਵਾਲਿਆਂ ਕੋਲ ਹੈਗਾ ਸਭ ਕੁਛ, ਇਸਲਾਮ ਦੀ ਉਡਾਰੀ ਬਹੁਤ ਉੱਚੀ ਹੈ ਸਾਸਨ। ਬਾਕੀ ਹਿੰਦੂ ਸੰਤ ਨੇ ਇਹਨਾਂ ਦੇ ਵਿੱਚੋਂ ਜਿਹੜੇ ਵੇਦਾਂਤ ਨੂੰ ਜਾਣਨ ਵਾਲੇ ਨੇ, ਉਹਨਾਂ ਦੀ ਉਡਾਰੀ ਬਹੁਤ ਹੀ ਉੱਚੀ ਹੈ। ਬਾਕੀ ਜਿਹੜੇ ਪਤੰਜਲ ਨੂੰ ਮੰਨਦੇ ਆ, ਉਹ ਵੀ ਕਾਫੀ ਉੱਚੇ ਚੜ ਜਾਂਦੇ, ਉਹ ਪ੍ਰੈਕਟੀਕਲੀ ਚੜ ਜਾਂਦੇ। ਸੋ ਇਹ ਚੀਜ਼ਾਂ ਨਾ ਹੋਣ ਕਰਕੇ ਸਵਾਮੀ ਰਾਮ ਤੀਰਥ ਨੇ ਇੱਕ ਢੰਗ ਦੱਸ ਜੁਗਤ ਕਰੀ। ਉਹ ਅਮਰੀਕਨ ਕਹਿਣ ਲੱਗਿਆ, ਮਹਾਰਾਜ ਮੇਰੇ ਘਰ ਚਰਨ ਪਾਏ। ਉਹ ਕਹਿੰਦੇ ਘਰ ਕਿੱਥੇ ਹੈ ਤੇਰਾ? ਉਹ ਕਹਿੰਦਾ ਜੀ ਆਹ ਨੰਬਰ ਹੈ ਫਲਾਣਾ ਚਮਕਾ, ਇੰਨੇ ਰਾਊਂਡ ਅਬਾਊਟ ਘੁੰਮੋ ਤੁਸੀਂ, ਇੰਨੀਆਂ ਬੱਤੀਆਂ ਆਉਣਗੀਆਂ, ਉੱਥੇ ਬਾਹਰ ਘਰ ਆ ਜਾਓ। ਆਪ ਗਏ ਨਾ, ਦੂਜੇ ਦਿਨ ਫਿਰ ਉਸਨੇ ਕਿਹਾ, ਕਹਿੰਦੇ ਤੇਰਾ ਐਡਰੈਸ ਗਲਤ ਸੀਗਾ, ਐਡਰੈਸ ਫੇਰ ਦੇ ਤਾ। ਉਹ ਤੀਸਰੇ ਦਿਨ ਫੇਰ ਸਵਾਲ ਕਰਿਆ, ਮਹਾਰਾਜ ਕੱਲ੍ਹ ਵੀ ਨਹੀਂ ਤੁਸੀਂ ਆਏ? ਕਹਿੰਦੇ ਤੇਰਾ ਐਡਰੈਸ ਗਲਤ ਹੈ ਪ੍ਰੇਮੀਆ, ਤੂੰ ਜਿੱਥੇ ਰਹਿਣਾ ਉਹ ਤੂੰ ਪਤਾ ਨਹੀਂ ਦਿੰਦਾ। ਕਹਿੰਦਾ ਮਹਾਰਾਜ ਮੈਂ ਤਾਂ ਸਹੀ ਦੱਸਦਾ, ਮੈਂ ਉੱਥੇ ਹੀ ਰਹਿਣਾ। ਕਹਿੰਦੇ ਤੂੰ ਜਾਣਦਾ ਤੂੰ ਕੌਣ ਹੈ? ਕਹਿੰਦਾ ਹਾਂਜੀ ਮੈਂ ਚੰਗੀ ਤਰ੍ਹਾਂ ਜਾਣਦਾ, ਮੈਂ ਮਿਸਟਰ ਫਲਾਣਾ। ਕਹਿੰਦੇ ਮਿਸਟਰ ਫਲਾਣੇ, ਮਿਸਟਰ ਜੌਹਨ, ਜੇ ਤੇਰੀਆਂ ਦੋਏ ਬਾਹਾਂ ਵੱਢ ਕੇ ਰੱਖਦੀ ਹੈ ਤੂੰ ਕੀ ਕਹੇਗਾ? ਕਹਿੰਦਾ ਮੈਂ ਕਹੂੰ ਦੀਦਾਰ ਮਾਈ ਯਾਰ, ਲੱਤਾਂ ਵੱਢ ਕੇ ਰੱਖਦੀ ਹੈ। ਕਹਿੰਦਾ ਮੈਂ ਕਹੂੰ ਦੀਦਾਰ ਮਾਈ ਯਾਰ, ਦੀਦਾਰ ਮਾਈ ਲੈਗਸ। ਕਹਿੰਦੇ ਜੇ ਸਿਰ ਵੱਢ ਕੇ ਰੱਖਦੀ ਹੈ ਤੇਰੇ 'ਚ ਬੋਲਣ ਦੀ ਤਾਕਤ ਹੋਵੇ? ਕਹਿੰਦਾ ਫਿਰ ਮੈਂ ਕਹੂੰ ਦਿਸ ਇਜ਼ ਮਾਈ ਟਰੰਕ, ਦਿਸ ਇਜ਼ ਮਾਈ ਹੈਡ। ਕਹਿੰਦੇ ਸਾਰੇ ਨੂੰ ਕਹੇਗਾ? ਕਹਿੰਦਾ ਮੈਂ ਕਹੂੰ ਦਿਸ ਇਜ਼ ਮਾਈ ਬੋਡੀ। ਕਹਿੰਦੇ ਫਿਰ ਤੂੰ ਕੌਣ ਹੋਇਆ? ਇਕਦਮ ਸਮਝ ਆਉਣ ਲੱਗ ਗਿਆ ਵੀ ਆਹ ਤਾਂ ਗੱਲੇ ਹੀ ਹੋਰ ਨਿਕਲੀ, ਮੈਂ ਤਾਂ ਸੋਚੀ ਨਹੀਂ ਸੀ, ਅੱਜ ਤੱਕ ਕੋਈ ਵੀ ਨਹੀਂ ਸੋਚਦਾ, ਨਾ ਅਸੀਂ ਸੋਚੀਏ। ਮੈਂ ਸਰੀਰ ਨੂੰ ਕਰੀ ਜਾਵਾਂਗੇ, ਆਪਣੇ ਆਪ ਨੂੰ ਨਹੀਂ ਜਾਣਦੇ। ਮਹਾਰਾਜ ਦੱਸੀ ਜਾਂਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹੋ ਕਬੀਰ ਹਮ ਰਾਮ ਕੀ ਅੰਸ, ਵੀ ਅਸੀਂ ਆਹ ਨਹੀਂ ਹਾਂ ਜਿਹੜਾ ਕੁਛ ਦਿਸਦੇ ਹਾਂ, ਅਸੀਂ ਇਹਦੇ ਵਿੱਚ ਰਹਿੰਦੇ ਹਾਂ। ਸਾਡਾ ਰੂਪ ਰੰਗ ਰੇਖ ਤੇ ਕੋਈ ਨਹੀਂ ਹੈ, ਨਾ ਵਾਹਿਗੁਰੂ ਦਾ ਨਾ ਸਾਡਾ, ਅਸੀਂ ਉਹਦੀ ਅੰਸ ਹਾਂ। ਜਿਹੋ ਜਿਹਾ ਪਰਮੇਸ਼ਰ ਹੋਵੇ ਜੇ ਅਸੀਂ, ਸਾਡੇ 'ਚ ਫਰਕ ਨਹੀਂ। ਅਸੀਂ ਗਲਤੀ ਨਾਲ ਇੱਕ ਨਸ਼ਾ ਪੀ ਲਿਆ, ਬੇਹੋਸ਼ ਹੋ ਗਏ, ਬੇਹੋਸ਼ੀ ਦੇ ਵਿੱਚ ਅਸੀਂ ਸਰੀਰ ਹੀ ਕਹੀ ਜਾਂਦੇ ਹਾਂ ਆਪਣੇ ਆਪ, ਸਰੀਰ ਦੇ ਹੀ ਸੰਬੰਧਾਂ ਨਾਲ ਦੁਖੀ ਹੁੰਦੇ ਹਾਂ, ਸਰੀਰ ਦੇ ਨਾਲ ਇਹ ਸਾਰੇ ਆਪਣੇ ਆਪ ਨੂੰ ਸਮਝਦੇ ਹਾਂ। ਇਦੋਂ ਉੱਪਰ ਅਸੀਂ ਜਾਣ ਨੂੰ ਤਿਆਰ ਹੀ ਨਹੀਂ ਹੈਗੇ, ਨਾ ਮੰਨਣ ਨੂੰ ਤਿਆਰ ਆ, ਨਾ ਅਸੀਂ ਗੁਰੂ ਦੇ ਬਚਨ ਨੂੰ ਅਪਣਾਉਣ ਨੂੰ ਤਿਆਰ ਆ। ਤੇ ਊਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਰੱਬ ਮਿਲ ਜਾਵੇ, ਕਿਤੇ ਕਿਤੇ ਮੱਧਮ ਜਿਹਾ ਖਿਆਲ ਆਉਂਦਾ ਵੀ ਜੇ ਮਿਲ ਜਾਵੇ ਤਾਂ ਚੰਗਾ ਹੀ ਹੈ। ਤੇ ਮਹਾਰਾਜ ਕਹਿੰਦੇ ਅੰਤਰ ਲੱਖ ਨਾ ਜਾਈ ਲਖਿਆ, ਰਹਿੰਦਾ ਤੇਰੇ ਅੰਦਰ ਹੈ, ਵਿੱਚ ਪੜਦਾ ਹਾਂ ਮੈਂ ਪਾਈ। ਤੇ ਹੋਇਆ ਕੀ? ਕਹਿੰਦੇ ਮਾਇਆ ਮੋਹ ਸਭੋ ਜੱਗ ਸੋਇਆ। ਇੱਕ ਦੋ ਚਾਰ ਦਸ ਨਹੀਂ, ਸਾਰਾ ਸੰਸਾਰ ਸਲੀਪਿੰਗ ਮੂਡ ਚਲਿਆ ਗਿਆ, ਸੁੱਤਾ ਪਿਆ, ਡਰੀਮ ਸਟੇਜ ਵਿੱਚ ਹੈ, ਸੁਪਨਿਆਂ ਦੀ ਸਟੇਜ। ਆਹ ਵੀ ਸੁਪਨਾ ਜਿਹੜਾ ਰਾਤ ਨੂੰ ਸੁੱਤੇ ਪਿਆਂ ਨੂੰ ਆਉਂਦਾ, ਉਹ ਵੀ ਸੁਪਨਾ। ਬ੍ਰੇਨ ਦਾ ਹੀ ਕੰਮ ਹੈ, ਕਮਲੇ ਦੇ ਬ੍ਰੇਨ ਚ ਜਿਹੜੀ ਗੱਲ ਬਹਿ ਜਾਵੇ ਪਾਗਲ ਦੇ, ਉਹਨੂੰ ਕੱਢ ਕੇ ਦਿਖਾਓ, ਬੰਦਾ ਤਾਂ ਉਹੀ ਹੈ ਉਵੇਂ ਜਿਵੇਂ ਹੈ, ਲੇਕਿਨ ਉਹਦੇ ਬ੍ਰੇਨ ਚ ਗੱਲ ਸਮਾ ਗਈ ਉਹੀ ਕਹੀ ਜਾਣੀ ਹੈ, ਉਵੇਂ ਜਿਵੇਂ ਚਲੀ ਜਾਣੀ। ਉਹ ਨਹੀਂ ਮੰਨਦਾ ਜਿੰਨਾ ਜੀ ਕਰਦਾ ਜ਼ੋਰ ਲਾ ਲਓ। ਮੈਂ ਇੱਕ ਮਿਲਣ ਵਾਲਾ ਸੀ, ਉੱਥੇ ਗਿਆ, ਉਹਨੇ ਮੈਨੂੰ ਆਵਾਜ਼ ਮਾਰ ਲਈ ਰਾਹ ਜਾਂਦੇ ਜਾਂਦੇ ਨੂੰ, ਮੈਂ ਚਲਿਆ ਗਿਆ, ਮੈਂ ਕਹਿੰਦਾ ਪਛਾਣਿਆ ਨੀ, ਮੈਂ ਪਛਾਣ ਲਿਆ ਕੀ ਗੱਲ, ਕਹਿੰਦਾ ਮੇਰੇ ਰਾਜਧਾਨੀ ਤੇ ਹਮਲਾ ਕਰਕੇ ਨਾ ਮੈਨੂੰ ਕੈਦ ਕਰਤਾ ਇਹਨਾਂ ਤੇ ਮੇਰੇ ਸੰਗਲ ਲਾ ਤੇ ਆਹ ਸੋਫੇ ਪਏ ਨੇ, ਤੂੰ ਇਹਨਾਂ ਤੇ ਬਹਿ ਜਾ, ਨਾ ਕੋਈ ਸੋਫਾ ਨਾ ਕੁਝ ਹੋਰ, ਟੁੱਟੀ ਹੋਈ ਮੰਜੀ ਪਈ ਸੀ, ਸੋਫਾ ਹੀ ਦਿਸੀ ਜਾਵੇ ਉਸ ਨੂੰ। ਇਹਨੇ ਨੂੰ ਪਰੇ ਥੇ ਸੀ ਨੇੜੇ ਜੇ ਪਿੰਡ ਦਾ, ਉੱਥੇ ਕੋਈ ਗੱਡਾ ਭਰਨ ਆ ਗਿਆ ਉਸ ਮਿੱਟੀ ਦਾ, ਉੱਥੋਂ ਹੀ ਥੋੜਾ ਗਾਲਾਂ ਕੱਢਣ ਲੱਗ ਗਿਆ, ਕਹਿੰਦਾ ਤੂੰ ਮੇਰੇ ਕਿਲੇ ਦੀ ਕੰਧ ਤੋੜ ਰਿਹਾ, ਚੋਰੀ ਕਰ ਰਿਹਾ ਮੇਰੇ। ਉੱਥੇ ਹਾਕਾ ਮਾਰਨ ਲੱਗਿਆ ਘਰ ਵਾਲੀ ਨੂੰ, ਕਹਿੰਦਾ ਦੇਖ ਆਪਣਾ ਜਿਹੜਾ ਸੋਨਾ ਪਿਆ ਕਿਤੇ ਉਹ ਨਾ ਕੱਢ ਲੈ, ਖਜ਼ਾਨੇ ਚ ਪਾੜ ਨਾ ਲਾ, ਗਾਲਾਂ ਹੀ ਕੱਢੀ ਜਾਓ। ਉਹਨੂੰ ਕੌਣ ਸਮਝਾਵੇ ਪ੍ਰੇਮੀਆਂ, ਇਹ ਤਾਂ ਕਿੱਥੇ ਹੈ, ਉਜੜਿਆ ਹੋਇਆ ਥਾਂ ਪਿਆ, ਤੇ ਉਹਨੂੰ ਕਿਲਾ ਨਜ਼ਰ ਆਉਂਦਾ, ਉਹਦੇ ਚ ਸੋਨਾ ਨਜ਼ਰ ਆਉਂਦਾ, ਉਹਦੇ ਚ ਉਹਨੂੰ ਸਾਰਾ ਰਾਸ਼ੀ ਠਾਠ ਨਜ਼ਰ ਆਉਂਦਾ। ਹੁਣ ਬ੍ਰੇਨ ਦਾ ਹੀ ਫਰਕ ਪਿਆ, ਹੈਗਾ ਤਾਂ ਸਾਡੇ ਵਰਗਾ ਹੀ ਬੰਦਾ, ਉਹ ਵੀ ਜਿਹੜਾ ਬੋਲਦਾ ਉਹ ਸੱਚ ਬੋਲਦਾ, ਕੋਈ ਗਲਤ ਨਹੀਂ ਬੋਲਦਾ, ਬਿਲਕੁਲ ਸਹੀ ਬੋਲਦਾ ਸੀ। ਸੰਗਲ ਲੱਗਿਆ ਹੋਇਆ, ਕਹਿੰਦਾ ਮੈਨੂੰ ਬੰਦ ਕਰ ਦਿੱਤਾ ਇਹਨਾਂ, ਮੇਰਾ ਰਾਜ ਭਾਗ ਖੋਲੇ, ਰਾਜਾ ਬਣਿਆ ਹੋਇਆ। ਅਸੀਂ ਕਹਿੰਦੇ ਹਾਂ ਪਾਗਲ ਹੈ, ਮਹਾਰਾਜ ਕਹਿੰਦੇ ਤੁਸੀਂ ਵੀ ਪਾਗਲ ਹੋ, ਇੱਕ ਚ ਦੋ ਨਹੀਂ ਸਾਰਾ ਸੰਸਾਰ, ਬਿਨ ਸ਼ਬਦੇ ਸਭ ਜੱਗ ਬੌਰਾਨਾ, ਗੁਰਮੁਖ ਨਜ਼ਰੀ ਆਇਆ, ਕਹਿੰਦੇ ਸਾਰਾ ਸੰਸਾਰ ਸ਼ਬਦ ਦੀ ਧੁਨ ਨਾਲੋਂ ਟੁੱਟ ਕੇ ਬੌਰਾ ਹੋਇਆ, ਬੌਰਾ ਕਹਿੰਦੇ ਨੇ ਹਲਕੇ ਹੋਏ। ਇੱਕ ਥਾਂ ਮਹਾਰਾਜ ਕਹਿੰਦੇ ਬਿਨ ਆਵੇ ਜੱਗ ਕਮਲਾ ਫਿਰੇ, ਕਹਿੰਦੇ ਕਮਲਾ ਮੈਡ ਹੋਇਆ ਫਿਰਦਾ ਸੰਸਾਰ, ਮੈਡਨੈਸ, ਸਾਰਾ ਸੰਸਾਰ ਮੈਡ ਹੈ, ਦੇਖ ਲਓ ਮੈਡ ਹੈ ਨਹੀਂ ਤਾਂ ਹੋਰ ਕੀ ਹੈ, ਪਾਗਲ ਹੋਇਆ ਫਿਰਦਾ ਸੰਸਾਰ, ਰਹਿਣਾ ਇੱਥੇ ਹੈ ਨਹੀਂ, ਕਿੱਡੇ ਵੈਰ ਵਿਰੋਧ, ਕਿੰਨੇ ਖੜਿਆਂਤਰ, ਕਿੰਨਾ ਝੂਠ, ਕਿੰਨੀਆਂ ਗੱਲਾਂ ਐਂ ਕਰਦੇ ਨੇ ਜਿਵੇਂ ਕਿਤੇ ਇੱਥੇ ਹੀ ਰਹਿਣਾ, ਜਾਣਾ ਹੀ ਨਹੀਂ ਅਸੀਂ, ਉਹ ਵਿਚਾਲੇ ਹੀ ਤੁਰ ਜਾਂਦੇ ਨੇ, ਉਹ ਮੈਡਨੈਸ ਨਹੀਂ ਤਾਂ ਹੋਰ ਕੀ ਹੈ। ਲੇਕਿਨ ਅਸੀਂ ਜਸਟੀਫਾਈ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਕਮਲੇ ਇਕੱਠੇ ਹੋ ਗਏ, ਪਾਗਲਖਾਨੇ ਚ ਨਹਿਰੂ ਚਲਿਆ ਗਿਆ ਦੇਖਣ ਵਾਸਤੇ, ਉੱਥੇ ਜਦ ਉਹਦੀ ਇੰਟਰੋਡਕਸ਼ਨ ਕਰਾਈ, ਕਹਿੰਦੇ ਮਹਾਰਾਜ ਇਹ ਬੜਾ ਪੜ੍ਹਿਆ ਲਿਖਿਆ, ਚਿੱਠੀ ਲਿਖ ਰਿਹਾ ਸੀ, ਉਹ ਚਿੱਠੀਆਂ ਲਿਖੀ ਜਾਂਦਾ, ਐਡਰੈਸ ਕੀ ਕਰਦਾ ਰੱਬ ਦੇ ਨਾਂ ਤੇ ਐਡਰੈਸ ਕਰ ਦਿੰਦਾ, ਨਾਲ ਇਨਸਿਸਟ ਕਰਦਾ ਮੇਰੀ ਚਿੱਠੀ ਪਾ ਦਿਓ, ਕਹਿੰਦਾ ਜਵਾਬ ਆਊਗਾ। ਉਹ ਫੜ ਲਿਆ ਕਰਦੇ ਨੇ, ਕਹਿੰਦੇ ਅਸੀਂ ਫੜਦੇ ਹਾਂ। ਉਹ ਪੁੱਛਣ ਲੱਗਿਆ, ਨਹਿਰੂ ਨੇ ਪੁੱਛਿਆ ਕੈਸੇ ਹੋ, ਇੰਗਲਿਸ਼ ਚ ਬੋਲਿਆ, ਉਹ ਵੀ ਇੰਗਲਿਸ਼ ਚ ਬੋਲਦਾ ਰਿਹਾ। ਨਹਿਰੂ ਕਹਿਣ ਲੱਗੇ ਤਾਂ ਕਮਲੇ ਨੀ, ਕਮਲਾ ਤਾਂ ਹੈ ਨੀ, ਲੱਗਦਾ ਤਾਂ ਹੈ ਨੀ। ਉਹਨੇ ਪੁੱਛਿਆ, ਕਹਿੰਦੇ ਤੂੰ ਮੈਨੂੰ ਆਪਣੀ ਇੰਟਰੋਡਕਸ਼ਨ ਹੀ ਨੀ ਕਰਾਈ। ਕਹਿੰਦਾ ਮੈਂ ਪ੍ਰਾਈਮ ਮਿਨਿਸਟਰ ਹਾਂ ਜਵਾਹਰ ਲਾਲ ਨਹਿਰੂ। ਕਹਿੰਦਾ ਇੱਥੇ, ਕਹਿੰਦਾ ਸਾਰੇ ਜਵਾਹਰ ਲਾਲ ਨੇ ਜਿੰਨੇ ਇੱਥੇ ਹੈ, ਘੱਟ ਕੋਈ ਵੀ ਨੀ ਹੈ। ਆ ਜਾ ਆ ਜਾ, ਕਹਿੰਦੇ ਸਾਡੇ ਚ ਆ ਜਾ, ਇੱਥੇ ਜਵਾਹਰ ਲਾਲ ਨਹਿਰੂ ਕਹਿੰਦਾ ਇੱਥੋਂ, ਉਹ ਘੱਟੇ ਨੀ ਕੋਈ ਸਮਝਦਾ ਸੀ ਆਪਣੇ ਆਪ। ਸੋ ਉਹਨੂੰ ਸਾਰੇ ਹੀ ਪਾਗਲ ਲੱਗਦੇ ਸੀ, ਦੂਏ ਸਭ ਪਾਗਲ ਲੱਗੇ। ਸਾਡੇ ਪਿੰਡ ਸੀ ਇੱਕ ਬੰਦਾ, ਮੈਂ ਛੁੱਟੀ ਆ ਗਿਆ ਤੇ ਮੈਂ ਉਹਨੂੰ ਮਿਲਣ ਚਲਿਆ ਗਿਆ, ਬੜਾ ਚੰਗਾ ਸੀ, ਪਾਠੀ ਬਹੁਤ ਵਧੀਆ, ਭਜਨ ਬੰਦਗੀ ਕਰਨ ਵਾਲਾ। ਮੈਨੂੰ ਦੇਖ ਲਿਆ, ਕੁਹਾੜਾ ਉਹਦੇ ਮੋਢੇ ਤੇ, ਮੈਨੂੰ ਇਸ਼ਾਰਾ ਵੀ ਸਾਰਿਆਂ ਨੇ ਕਰਿਆ ਵੀ ਨੱਟ ਜਾ ਇਹਦੇ ਕੋਲੋਂ, ਇਹ ਕਮਲਾ ਹੋਇਆ, ਮੈਨੂੰ ਨਹੀਂ ਸੀ ਪਤਾ। ਮੈਂ ਖੜਾ ਰਿਹਾ ਆ ਕੇ, ਮੈਨੂੰ ਫਤਿਹ ਬੁਲਾਈ, ਬੜੀਆਂ ਸੋਹਣੀਆਂ ਗੱਲਾਂ, ਕਦ ਆਇਆ, ਕਿੰਨੀ ਛੁੱਟੀ ਹੈ, ਸਭ ਕੁਛ ਹੈ। ਤੇ ਕਹਿੰਦਾ ਮੇਰੇ ਨਾਲ ਚੱਲ। ਮੈਂ ਕੀ ਗੱਲ? ਕਹਿੰਦਾ ਇੱਥੇ ਕਮਲੇ ਵੜ ਗਏ ਗੁਰਦੁਆਰੇ ਚ, ਤੇ ਆਪਾਂ ਉਹਨਾਂ ਨੂੰ ਅੰਦਰ ਬੰਦ ਕਰਨਾ। ਉਹ ਕੁਦਰਤੀ ਲੰਗਰ ਚ ਬੈਠੇ ਸੀ, ਜਾ ਕੇ ਦਰਵਾਜ਼ਾ ਉਹਨਾਂ ਨੇ ਆਪੇ ਹੀ ਬੰਦ ਕਰ ਲਿਆ, ਵੀ ਆਹ ਤਾਂ ਮਾਰੂ ਸਾਡੇ ਕੁਹਾੜਾ ਆ ਕੇ। ਇਹਨੇ ਬਾਹਰੋਂ ਲਾ ਕੇ ਤਾਰਾ ਲਾ ਤਾ, ਜੇਬ ਚ ਪਾ ਲਿਆ। ਕਹਿੰਦਾ ਲੈ ਹੁਣ ਨੀ ਨਿਕਲਣ ਦੇਣੇ। ਮੈਂ ਕੀ ਕਰੇਗਾ? ਕਹਿੰਦਾ ਚਾਬੀ ਹੈ। ਕਹਿੰਦਾ ਹੁਣ ਪੱਕਾ ਹੀ ਬੰਦੋਬਸਤ ਕਰਨਾ, ਮੈਂ ਖੂਹ ਛੱਡ ਦਿੰਦਾ ਚਾਬੀ। ਕਹਿੰਦਾ ਨਾ ਨਿਕਲੇ ਨਾ ਕਮਲੇ ਬਾਹਰ। ਮੇਰੇ ਨਾਲ ਘਰ ਨੂੰ ਆ ਗਿਆ। ਮੈਂ ਕਿਹਾ ਇਹ ਤਾਂ ਪੈਂਡਾ ਕਿਵੇਂ ਛਡਾਵਾਂ? ਮੈਂ ਫੇਰ ਮੁੜ ਕੇ ਚਲੇ ਗਿਆ। ਕਹਿੰਦਾ ਲੈ ਤੂੰ ਮਾਤ ਮੱਥਾ ਤਾਂ ਟੇਕਿਆ ਨਹੀਂ ਅੰਦਰ, ਮੈਂ ਗੁਰਦੁਆਰੇ ਚਲਿਆ ਗਿਆ, ਨਮਸਕਾਰ ਕਰੀ, ਕਹਿੰਦਾ ਲੈ ਮੈਂ ਬਾਤ ਲੈਣਾ। ਮੈਂ ਕਿਹਾ ਲੈ ਵੀ ਇਹ ਤਾਂ ਹੁਣ ਕੰਮ ਖਰਾਬ ਕਰੋ। ਰੁਮਾਲਾ ਚੁੱਕ ਲਿਆ, ਚੁੱਕ ਕੇ ਬਾਤ ਲੈਣ ਲੱਗਿਆ, ਹੁਕਮ ਤਾਂ ਲੈਂਦਾ ਨਹੀਂ। ਕਹਿੰਦਾ ਉਰਿਆ ਤੈਨੂੰ ਦਿਖਾਵਾਂ ਗੁਰੂ ਗ੍ਰੰਥ ਸਾਹਿਬ ਦੀਆਂ ਜੜ੍ਹਾਂ ਨੇ ਜਿਹੜੀਆਂ ਨਾ ਆਦੇ, ਕਹਿੰਦਾ ਜਿਹੜੀਆਂ ਨੇ ਇਹ ਜੜ੍ਹਾਂ ਨੇ, ਅੱਖਰ ਅਜੇ ਲਾਈਨਾਂ ਨੇ, ਟਾਣੇ ਨੇ। ਕਹਿੰਦਾ ਜੜ੍ਹ ਨਾ ਮੇਰੇ ਜੇਬ ਚ ਪਾਈ ਹੋਈ ਆ, ਜੇਬ ਚ। ਕਹਿੰਦਾ ਸਾਰਾ ਗੁਰੂ ਗ੍ਰੰਥ ਸਾਹਿਬ ਮੈਂ ਜੇਬ ਚ ਪਾ ਲਿਆ, ਉਹ ਹੁਕਮ ਤਾਂ ਲਵੇ ਨਾ। ਮੈਂ ਕਿਹਾ ਠੀਕ ਹੈ, ਬਹੁਤ ਵਧੀਆ, ਤਾਂ ਅਰਥ ਕਰਦੇ ਚੱਲੀਏ। ਹੁਣ ਉਹ ਚੱਲਿਆ, ਫਿਰ ਮੇਰੇ ਨਾਲ ਚੱਲਿਆ, ਫਿਰ ਚੱਲਿਆ ਹੋਇਆ। ਮੈਂ ਕਿਹਾ ਵੀ ਇਹ ਤਾਂ ਛੱਡਦਾ ਨਹੀਂ, ਪ੍ਰਸ਼ਾਦਾ ਛਕਣ ਦਾ ਵੇਲਾ ਹੋ ਗਿਆ, ਕਿੰਨਾ ਹੀ ਕਈ ਟਾਈਮ ਲੰਘ ਗਿਆ। ਮੈਂ ਕਿਹਾ ਤੂੰ ਐਂ ਕਰ, ਚਾਬੀ ਮੈਨੂੰ ਫੜਾ ਦੇ। ਕਹਿੰਦਾ ਅੱਛਾ, ਤੂੰ ਸਾਂਭ ਕੇ ਰੱਖ। ਮੈਂ ਉਹਦਾ ਤਾਰਾ ਖੋਲਤਾ ਉਹਦੀ ਅੱਖ ਵਿੱਚ ਆ ਕੇ। ਮੈਂ ਕਿਹਾ ਲਾਲ ਸਿਆ ਇੱਥੇ ਰਹਿੰਦਾ ਹੁੰਦਾ, ਬੜਾ ਗਿਆਨੀ ਸੀਗਾ। ਮੈਂ ਲਾਲ ਸਿੰਘ ਕਮਲੇ ਤਾਂ ਬਾਹਰ ਆ ਗਏ, ਆਪਾਂ ਤਾਂ ਨੱਠੀਏ। ਉਹ ਕੁਹਾੜਾ ਮੈਂ ਚੱਕ ਕੇ ਦਿਖਾਤਾ ਸੀ ਉਹਦਾ, ਕਹਿੰਦੇ ਕੁਹਾੜਾ ਫੜ ਲੈ ਫਿਰ ਅਸੀਂ ਫੜ ਲਾਂਗੇ। ਉਹ ਬੜੀ ਮੁਸ਼ਕਲ ਨਾਲ ਬੰਦ ਕਰਿਆ, ਕਹਿੰਦਾ ਤੂੰ ਨੱਠ ਜਾ, ਮੈਨੂੰ ਕਹੇ ਤੂੰ ਨੱਠ ਜਾ, ਤੈਨੂੰ ਉਹਨਾਂ ਫੜ ਕੇ ਬੰਦ ਕਰ ਦੇ। ਯਾਨੀ ਉਹਨੂੰ ਕਮਲੇ ਲੱਗਣ, ਸਾਰਾ ਸੰਸਾਰ ਕਮਲਿਆਂ ਦਾ ਲੱਗੇ। ਸੋ ਆਹੀ ਰੌਲਾ ਹੈ ਮਹਾਰਾਜ, ਕਹਿੰਦੇ ਸੰਸਾਰ ਤਾਂ ਹੈਗਾ, ਕਮਲਾ ਬਿਨ ਆਵੇ ਜਾਂ ਕਮਲਾ ਫਿਰੇ, ਕਮਲਾ ਫਿਰਦਾ। ਇੱਥੇ ਮਹਾਰਾਜ ਕਹਿੰਦੇ ਨੇ ਸਾਰਾ ਸੰਸਾਰ ਸਲੀਪਿੰਗ ਸਟੇਜ ਵਿੱਚ ਸੁੱਤਾ ਪਿਆ ਤੇ ਆਪਣੇ ਆਪ ਨੂੰ ਜਾਣਦਾ। ਨਰਪਤੇਕ ਸੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛੜ ਦੁੱਖ ਪਾਇਆ, ਸੌਗਤ ਪਈ ਮਾਰ। ਰਾਜਾ ਸੌ ਗਿਆ ਤਖ਼ਤ ਤੇ, ਦੁਸ਼ਮਣਾਂ ਨੇ ਸੁਪਨੇ ਚ ਆ ਕੇ ਰਾਜ ਖੋਲਿਆ, ਭਿਖਾਰੀ ਬਣਿਆ। ਫਿਰ ਬੈਠਾ ਤਾਂ ਤਖ਼ਤ ਦੇ ਉੱਤੇ ਹੈ, ਰਾਜ ਹੈਗਾ ਤਖ਼ਤ ਦੇ ਬੈਠਾ, ਸੁਪਨੇ ਵਿੱਚ ਭਿਖਾਰੀ ਲੱਗਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਨਾ ਮਾਇਆ ਮੋਹ ਸਭੋ ਜਗ ਸੋਇਆ। ਇਹ ਭਰਮ ਕਹੋ ਕਿਉਂ ਜਾਈ, ਹੁਣ ਜਾਵੇ ਕਿਵੇਂ ਇਹ ਭਰਮ? ਕੋਈ ਤਰੀਕਾ ਹੈ ਇਹਦਾ? ਏਕ ਸੰਗਤ ਇਕਤ ਗ੍ਰਹਿ ਵਸਤੇ, ਜਿੱਥੇ ਮੈਂ ਪਿਆ ਜਿਹੜੇ ਮੰਜੇ ਤੇ, ਨਾਲੇ ਮੇਰੇ ਵੈਗਰੂ ਪਿਆ। ਧੰਨ ਫਿਰਕਾ ਇੱਕ ਹੀ ਸੰਗ ਬਸ, ਇੱਕੋ ਥਾਂ ਰਹਿੰਦੇ ਨੇ। ਕਹਿੰਦੇ ਦੋਏ ਜਣੇ ਇਕੱਠੇ ਹੀ ਰਹਿੰਦੇ ਨੇ, ਮਿਲ ਬਾਤ ਨਾ ਕਰਦੇ ਭਾਈ। ਨਾ ਰੱਬ ਇਹਦੇ ਨਾਲ ਜੀਵ ਨਾਲ ਗੱਲ ਕਰਦਾ, ਨਾ ਜੀਵ ਉਹਦੇ ਨਾਲ ਕਰਦਾ। ਉਹ ਜੇ ਚੀਕਾਂ ਮਾਰੀ ਜਾਂਦਾ, ਮੈਨੂੰ ਮਿਲ, ਤੂੰ ਮਿਲ ਕਿੱਥੇ ਹੈ? ਮੈਨੂੰ ਦਰਸ਼ਨ ਦੇ, ਮੈਨੂੰ ਤੂੰ ਆਏ ਬਣ ਕੇ ਦੇ, ਮੈਨੂੰ ਫਲਾਣਾ ਸਰੂਪ ਧਾਰਨ ਕਰਕੇ। ਉਹ ਤੇਰੇ ਕੋਲ ਤਾਂ ਰਹਿੰਦਾ, ਨਾਲ ਜੁੜਿਆ ਹੋਇਆ, ਬਾਹਰ ਨਹੀਂ ਹੈ, ਇੱਕ ਪੜਦਾ ਹੈ ਮੇਰੀ ਚ। ਏਕ ਵਸਤ ਬਿਨ ਪੰਚ ਦੇਹਲੇ, ਉਹ ਵਸਤ ਅਗੋਚਰ ਹੈ। ਵਾਹਿਗੁਰੂ ਦੇ ਬਗੈਰ ਗਿਆਨ ਤੋਂ ਇਹ ਪੰਜੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੇਹਲੀਆਂ ਬਣੀਆਂ ਪਈਆਂ, ਲੇਕਿਨ ਉਹ ਅੰਦਰ ਹੀ ਹੈ ਸਾਰਿਆਂ। ਉਹ ਕਾਹਦਾ ਹੈ? ਕਹਿੰਦੇ ਹਉਮੈ ਦਾ ਰੋਗ ਲੱਗ ਗਿਆ ਇਸ। ਇਹ ਰੋਗ ਨਹੀਂ ਜਾਂਦਾ, ਜਿੰਨਾ ਜੀ ਕਰਦਾ ਦੌੜ ਲਓ, ਭੱਜ ਲਓ, ਉੱਥੇ ਚਲੇ ਜਾਓ, ਉੱਥੇ ਚਲੇ ਜਾਓ, ਉਹ ਥਾਂ ਜਾ ਕੇ ਦਰਸ਼ਨ ਕਰ ਲਓ। ਰੋਗ ਨਹੀਂ ਜਾਂਦਾ, ਪੁੱਛੀ ਜਾ, ਤੈਨੂੰ ਬੇਅੰਤ ਕਿਸਮ ਦੇ ਵੈਦ ਮਿਲਣਗੇ, ਬੇਅੰਤ ਕਿਸਮ ਦੇ ਮਿਲਣਗੇ, ਲੇਕਿਨ ਕੱਚੇ ਵੈਦ ਤੋਂ ਰੋਗ ਨਹੀਂ ਜਾਣਾ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ,
ਤੇਰਾ ਹਉਮੈ ਦਾ ਰੋਗ ਨਾ ਵੀ ਜਾ। Thank you.
ਤਾਂ ਤਾਂ ਰੋਗ ਨੂੰ ਪਛਾਣ ਲੈਂਦਾ, ਪਥ ਦੱਸ ਦਿੰਦਾ ਤੇ ਰੋਗ ਚਲਿਆ ਜਾਂਦਾ। ਜੇ ਪਚਾਦੜ ਵੈਦ ਲੈ ਲਵੇ, ਅਣਜਾਣ ਵੈਦ ਕੋਲ ਘੁੰਮਦਾ, ਇੱਕ ਨੇ ਦਵਾਈ ਕੋਈ ਦੇ ਤੀ, ਇੱਕ ਨੇ ਕੋਈ ਦੇ ਤੀ, ਇੱਕ ਨੇ ਕੋਈ ਦੇ ਤੀ, ਸਰੀਰ ਦੇ ਵਿੱਚ ਨੁਕਸ ਪੈ ਜਾਂਦਾ। ਰੋਗੀ ਮਾਨਸ ਹੋਏ ਕਿ ਫਿਰਦਾ ਵਾਲੇ ਵੈਦ ਪਛੰਦਾ, ਕੱਚੇ ਵੈਦ ਨਾ ਜਾਣਨੀ, ਬੇਦਨ ਦਾਰੂ ਰੋਗੀ ਸੰਦਾ। ਕੱਚੇ ਵੈਦ ਨੂੰ ਪਤਾ ਹੀ ਨਹੀਂ, ਪਰ ਅੱਟਾ ਸੱਟਾ ਮਾਰ ਦੂਗੀ, ਆਹ ਖਾ ਕੇ ਦੇਖ ਲੈ, ਉਹ ਖਾ ਕੇ ਦੇਖ। ਹੋਰ ਦਾਰੂ ਰੋਗ ਹੋਰ ਹੋਏ ਪਚਾਦੜ ਦੁੱਖ ਸਾਂਭਦਾ, ਹੋਏ ਪਚਾਇੜ ਦੁੱਖ ਸਾਂਭਦਾ। ਸਰੀਰ ਦੇ ਅੰਦਰ ਬੇਅੰਤ ਕਿਸਮ ਦੇ ਵਿਰੋਧੀ ਤੱਤ ਭਰ ਗਏ, ਹੋਰ ਇਹ ਨਵੀਂ ਉਹ ਬਿਮਾਰੀ ਲੱਗ ਜਾਂਦੀ। ਫੇਰ ਜੇ ਆਵੇ ਵੈਦ ਸਵੈਦ ਕਰ, ਜੇ ਸੱਚੇ ਵੈਦ ਕੋ ਪੂਰਾ ਵੈਦ ਕੁਆਲੀਫਾਈਡ ਡਾਕਟਰ ਉਹਦੇ ਕੋਲ ਆ ਜਾਵੇ ਤਾਂ ਦਾਰੂ ਦੱਸੇ ਰੋਗ ਲਾਉਂਦਾ, ਉਹ ਦਾਰੂ ਦੱਸ ਦਿੰਦਾ, ਫਿਰ ਰੋਗ ਲੈ ਜਾਂਦਾ। ਸੰਜਮ ਰਹੇ ਨਾ ਖਾਏ ਪਥ, ਜੇ ਭਲਾ ਸੰਜਮ ਦੱਸਿਆ ਹੋਇਆ ਨਹੀਂ ਰੱਖਦਾ ਤੇ ਨਾ ਪਥ ਰੱਖ ਕੇ ਖਾਂਦਾ, ਖੱਟਾ ਮਿੱਠਾ ਸਾਓ ਚ ਖਾਂਦਾ, ਖੱਟਾ ਮਿਠਾਵ ਗਈ ਜਾਂਦਾ, ਫਿਰ ਦਾਰੂ ਦੋਸ਼ ਦਿੰਦਾ ਵੈਦ ਨੂੰ ਵੀ ਕੁਛ ਨਹੀਂ ਡਾਕਟਰ ਇਹ ਤਾਂ। ਹੁਣ ਵੈਦ ਤਾਂ ਪੂਰਾ ਹੈ ਗੁਰੂ ਗ੍ਰੰਥ ਸਾਹਿਬ, ਅਸੀਂ ਉਹ ਖੱਟਾ ਮਿੱਠਾ ਖਾਂਦੇ ਹਾਂ ਨਾ, ਕਦੇ ਝੂਠ ਬੋਲ ਪਏ, ਕਦੇ ਛਲ ਕਰ ਲਿਆ, ਕਦੇ ਨਿੰਦਿਆ ਕਰ ਲਈ, ਕਦੇ ਈਰਖਾ ਕਰ ਲਈ, ਕਦੇ ਕੁਝ ਕਰ ਲਿਆ, ਕਦੇ ਗੁੱਸੇ ਹੋ ਗਏ, ਕ੍ਰੋਧ ਵਿੱਚ ਆ ਗਏ, ਕਦੇ ਫਿੱਕਾ ਬੋਲ ਪਏ, ਇਹ ਖੱਟਾ ਮਿੱਠਾ ਹੀ ਖਾਂਦੇ ਹਾਂ, ਰੋਗ ਕਿਵੇਂ ਜਾਏਗਾ ਹੋਮੈ ਦਾ। ਦੋਸ਼ ਦਿੰਦੇ ਹਾਂ ਅਸੀਂ, ਦੋਸ਼ ਨਾ ਦਾਰੂ ਵੈਦ ਨੂੰ, ਦੋਸ਼ ਤਾਂ ਹੈ ਨਹੀਂ, ਆਪਣੇ ਆਪ ਨੂੰ ਦੋਸ਼ ਦਿਓ। ਬਿਨ ਸੰਜਮ ਨਿੱਤ ਰੋਗ ਵਧਾਉਂਦਾ। ਕਪਟ ਸੁਨੇਹ ਹੀ ਹੋਏ ਕਿ ਕਹਿੰਦਾ ਜੀ ਸਾਧ ਸੰਗਤ ਚ ਮੈਂ ਜਾਣਾ, ਮੇਰਾ ਰੋਗ ਤਾਂ ਹਟਿਆ ਨਹੀਂ, ਕਹਿੰਦੇ ਕਪਟ ਸੁਨੇਹੀ ਹੋ ਕੇ ਜਾਣਾ, ਨਿਮਰਤਾ ਨਾਲ ਨਹੀਂ ਜਾਂਦਾ, ਪਿਆਰ ਨਾਲ ਨਹੀਂ ਜਾਂਦਾ, ਅੰਦਰ ਕਪਟ ਹੈ। ਕਪਟ ਸੁਨੇਹੀ ਹੋਏ ਕਿ ਸਾਧ ਸੰਗਤ ਵਿੱਚ ਆਏ ਬਹਾਂਦਾ, ਦੁਰਮਤ ਦੂਜੇ ਪਾਏ ਵਿੱਚ। ਤੋ ਮਹਾਰਾਜ ਕਹਿਣ ਲੱਗੇ ਭਾਈ ਭੂਮੀਆਂ, ਰੋਗ ਹਮੇ ਦਾ ਲੱਗਿਆ ਹੋਇਆ, ਰੱਬ ਤੇਰੇ ਨਾਲ ਹੈ, ਸੱਚ ਨੂੰ ਪਛਾਣ, ਜਿਹੜੀਆਂ ਰਹਿਤਾਂ ਤੈਨੂੰ ਦੱਸੀਆਂ ਸੱਚ ਦੇ ਵਾਸਤੇ ਉਹ ਜ਼ਰੂਰੀ ਨੇ, ਧਾਰਨ ਕਰ। ਬਾਕੀ ਇਹ ਰੋਗ ਨੂੰ ਜਿਹੜੀ ਦਾਰੂ ਹੈ ਉਹ ਵੀ ਅਸੀਂ ਤੈਨੂੰ ਦੱਸ ਦਿੰਦੇ ਹਾਂ। ਦੀ ਕਮਾਈ ਕਰੇ। ਪਹਿਲਾਂ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਸਤੇ ਰਸਨਾ ਦਾ ਪ੍ਰਯੋਗ ਕਰਨਾ ਪੈਂਦਾ। ਰਸਨਾ ਨਾਲ ਵਾਹਿਗੁਰੂ 2.5 ਘੰਟੇ ਬੈਠ ਕੇ ਜਪੋ, ਉਹਦੇ ਬਾਅਦ ਸ਼ਵਾਸ ਦੇ ਉੱਤੇ ਨਾਮ ਆ ਜਾਂਦਾ, ਕੰਠ ਵਿੱਚ ਨਾਮ ਚਲਾ ਜਾਂਦਾ, ਹਿਰਦੇ ਚਲਾ ਜਾਂਦਾ, ਨਾਭੀ ਚਲਾ ਜਾਂਦਾ, ਆਗਿਆ ਚੱਕਰ ਜਾ ਜਾਂਦਾ ਆਨੰਦ ਸ਼ਬਦਾਂ ਦੀ ਮਦਦ ਨਾਲ। ਇਸ ਤੋਂ ਬਾਅਦ ਧਿਆਨ ਦੇ ਨਾਲ ਗੁਰ ਕੀ ਮੂਰਤ ਮਨ ਮੈਂ ਧਿਆਨ, ਜਦੋਂ ਧਿਆਤਾ ਧਿਆਨ ਤੇ ਇਹਦੀ ਤਰੁੱਟੀ ਟੁੱਟ ਜਾਵੇ, ਇੱਕ ਰੂਪ ਬਣ ਜੇ, ਆਪਣਾ ਡਿਸੋਲਵ ਹੋ ਜਾਵੇ ਸਭ ਕੁਛ ਤੇ ਪ੍ਰਕਾਸ਼ ਸਰੂਪ ਧਿਆਨ ਰਹਿ ਜਾਵੇ, ਉਦੋਂ ਬਾਅਦ ਆਟੋਮੈਟਿਕਲੀ ਗਿਆਨ ਦੇ ਮੰਡਲ ਚਲੇ ਜਾਂਦੇ, ਤਰੁੱਟੀ ਟੁੱਟ ਜਾਂਦੀ ਹੈ ਤੇ ਰਿਧੀਆਂ ਸਿੱਧੀਆਂ ਨਾਲ ਕੋਈ ਵਾਸਤਾ ਨਹੀਂ, ਨਾ ਲੋੜ ਸਮਝ। ਇਸ ਤਰ੍ਹਾਂ ਹੌਲੀ ਹੌਲੀ ਗਿਆਨ ਦੇ ਮੰਡਲ ਚ ਜਾ ਕੇ ਆਤਮਕ ਮੰਡਲ ਚ ਪ੍ਰਵੇਸ਼ ਕਰ ਲੈਂਦਾ, ਜਿਹਨੂੰ ਗਗਨ ਮੰਡਲ, ਦਸਮਾਂ ਦੁਆਰ ਤੇ ਉਨਮਨ ਦਾ ਮੰਡਲ ਕਹਿੰਦੇ, ਉੱਥੇ ਜਾ ਕੇ ਸੋਝੀ ਪੈ ਜਾਂਦੀ ਹੈ ਵੀ ਮੈਂ ਤਾਂ ਹੋਰੇ ਕੁਛ ਹਾਂ, ਜਿਹੜਾ ਕੁਛ ਮੈਂ ਹੁਣ ਤਾਈਂ ਸਮਝਦਾ ਰਿਹਾ ਉਹ ਤਾਂ ਮੈਂ ਹੈ ਨਹੀਂ। ਸੋ ਇਹਨੂੰ ਕੱਟਣ ਵਾਲਾ ਵਾਹਿਗੁਰੂ ਗੁਰਮੰਤਰ ਹੈ, ਜਪ ਹੋ ਮੈਂ ਕੋਈ। ਸੋ ਉਸ ਵੇਲੇ ਆਪ ਨੇ ਚਰਨ ਫੜ ਲਏ, ਭਾਈ ਪਾਤਸ਼ਾਹ ਇਹ ਕਮਾਈ ਮੇਤੇ ਨਹੀਂ ਹੋਣੀ, ਕਿਰਪਾ ਕਰ, ਮੇਰੇ ਸੰਸਕਾਰ ਬੜੇ ਮਲੀਨ ਨੇ, ਮੈਂ ਭੁੱਲ ਜਾਣਾ ਛੇਤੀ ਦੇ ਕੇ, ਮੁੜ ਕੇ ਫੇਰ ਇਹ ਗੱਲ ਹੋ ਜਾਣੀ। ਮਹਾਰਾਜ ਕਹਿੰਦੇ ਭੂਮੀਆਂ ਦੇਖ, ਅਸੀਂ ਥੋੜੇ ਦਿਨ ਇੱਥੇ ਰਹਾਂਗੇ, ਬਾਣੀ ਤੂੰ ਨੋਟ ਕਰ ਲਈ, ਕੰਠ ਕਰ ਲਿਓ, ਇਕੱਠੇ ਹੋ ਜਾਓ, ਸਾਰਾ ਪਿੰਡ ਹੋ ਜਾਏਗਾ, ਫੇਰ ਤੁਸੀਂ ਸਤਸੰਗ ਕਰਿਆ ਕਰਨਾ, ਚੋਰੀਆਂ ਨਹੀਂ ਕਰਨੀਆਂ। ਉਸ ਵੇਲੇ ਮਹਾਰਾਜ ਨੇ ਨੇੜੇ ਬੁਲਾਇਆ, ਬੁਲਾ ਕੇ ਆਪਣਾ ਪਵਿੱਤਰ ਹੱਥ ਉੱਚਾ ਉਠਾਇਆ ਤੇ ਉਹਦੇ ਸੀਸ ਤੇ ਆਇਆ, ਰੱਖਣ ਦੀ ਦੇਰ ਸੀ, ਬਹੁਤ ਜ਼ਿਆਦਾ ਉਹਦੇ ਅੰਦਰ ਕੋਈ ਕਿਰਿਆ ਹੋਈ ਤੇ ਪਵਿੱਤਰ ਹੋ ਗਿਆ। ਵਿੱਚੋਂ ਮਾਰ ਕੱਢੀਆਂ ਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਥਰ, ਵਿੱਚੋਂ ਮਾਰ ਕੱਢੀਆਂ ਵਰਿਆਈਆਂ, ਸਹਿ ਤੁੱਠੇ ਨੌ ਨਿਤ ਪਾਈ। ਕਿਰਪਾ ਹੋ ਗਈ ਗੁਰੂ ਨਾਨਕ ਜੀ ਮਹਾਰਾਜ ਦਾ ਪਵਿੱਤਰ ਹੱਥ ਭਰਿਆ ਹੋਇਆ ਪੂਰੀ ਕਰੰਟ ਦਾ, ਜਾਂ ਸੀਸ ਤੇ ਆਇਆ, ਰੋਮ ਰੋਮ ਦੇ ਵਿੱਚੋਂ ਨਾਮ ਦੀ ਧੁਨੀ ਨਿਕਲਣੀ ਸ਼ੁਰੂ ਹੋ ਗਈ। ਬੰਦਗੀ ਕਰਨ ਵਾਲਿਆਂ ਦੇ ਅੰਦਰ ਇਹ ਸੱਤਾ ਹੋਇਆ ਕਰਦੀ, ਰੋ ਕੇ ਰੱਖ ਲੈਣ ਚਾਹੇ ਪ੍ਰਗਟ ਕਰਕੇ ਦਿਖਾ ਲੈਣ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਜਿੱਥੇ ਪਵਿੱਤਰ ਹੱਥ ਲੱਗ ਜਾਵੇ ਉੱਥੇ ਪਰਿਆਈ ਦਾ ਕੀ ਕੰਮ, ਸਭ ਕੁਝ ਪਵਿੱਤਰ ਹੋ ਜਾਂਦਾ ਉਹਦੀ ਦ੍ਰਿਸ਼ਟੀ ਨਾਲ, ਉਹਨਾਂ ਦੇ ਵਚਨਾਂ ਦੇ ਨਾਲ। ਇਹ ਸਾਇੰਟਿਫਿਕ ਚੀਜ਼ ਹੈ ਸਾਰਸਿੰਘ ਜੀ, ਕੋਈ ਐਵੇਂ ਕਲਪਨਾ ਨਹੀਂ ਹੈ ਮਨ ਦੀ, ਉਹਦੇ 'ਚ ਵਾਈਬ੍ਰੇਸ਼ਨ ਹੁੰਦੀ ਹੈ, ਐਨਰਜੀ ਪੈਨੀਟ੍ਰੇਟ ਕਰਦੀ ਹੈ ਦੂਸਰੇ ਦਿਨ। ਆ ਬੀਬੀ ਜੀ ਦੇ ਪਿਤਾ ਜੀ, ਇਹਨਾਂ ਦੀ ਚਾਚੀ ਆ ਕੇ ਕਹਿਣ ਲੱਗੀ, ਉਹਨਾਂ ਦੀ ਕਹਿੰਦੀ, ਹੀਰਾ ਸਿੰਘ ਮੇਰਾ ਨਾਮ ਨਹੀਂ ਬੇਟਾ ਚੱਲਦਾ। ਕਹਿੰਦੇ, ਚਾਚੀ ਚੱਲਦਾ ਤਾਂ ਹੈਗਾ ਅੰਦਰ, ਤੂੰ ਸੁਣ। ਹੱਥ ਚੱਕ ਕੇ ਭਜਨ ਕਰਦੇ ਸੀ, ਪਿੱਠ ਤੇ ਰੱਖਤਾ, ਲਿਟਣੀ ਸ਼ੁਰੂ ਹੋ ਗਈ। ਉਹ ਸਹਿ ਨਾ ਹੋਵੇ, ਇੰਨੇ ਨਾਮ ਦੀ ਕਰੰਟ ਜ਼ੋਰ ਨਾਲ ਚੱਲੀ, ਲਿਟਦੀ ਫਿਰਦੀ ਆ। ਬਾਪੂ ਜੀ ਨੇ ਜਦ 2 ਵਾਰੀ ਲਿਟ ਕੇ ਫੇਰ ਮੁੜ ਕੇ ਉਹਨਾਂ ਕੋਲ ਆਈ, ਹੱਥ ਰੱਖਤਾ ਫੇਰ ਪਿੱਠ ਕੇ, ਉਹ ਚੁੱਪ ਕਰ ਗਈ, ਸ਼ਾਂਤ ਹੋ ਗਈ, ਬੈਠ ਗਈ, ਬੈਠੀ ਹੋਈ। ਕਾਫ਼ੀ ਦੇਰ ਤੋਂ ਬਾਅਦ ਆਪ ਬਾਹਰ ਚਲੇ ਗਏ ਅਤੇ ਉਹਨਾਂ ਦੇ ਭਰਾ ਜਿਹੜੇ ਸੀ ਕਹਿਣ ਲੱਗੇ, ਬਾਈ ਬੇਬੇ ਗਈ ਸੀ ਇੱਥੇ ਉੱਤੇ ਚੁਬਾਰੇ 'ਚ, ਉਹ ਕਹਿੰਦੇ ਭਾਈ ਤੁਹਾਡੀ ਬੇਬੇ ਤਾਂ ਉੱਥੇ ਬੈਠੀ ਹੈ, ਲਿਆਉਣੀ ਆ ਲੈ ਆਓ, ਅਤੇ ਨਹੀਂ ਤਾਂ ਉਹਨੂੰ ਕੱਲ੍ਹ ਨੂੰ ਐਸੇ ਵੇਲੇ ਲੈ ਆਇਓ, ਕੱਲ੍ਹ ਨੂੰ ਉਹਦੀ ਸੁਰਤੀ ਥੱਲੇ ਉਤਰਨੀ ਆ, ਉੱਤੇ ਚੜ੍ਹੀ ਹੋਈ ਹੈ। 24 ਘੰਟੇ ਦੇ ਬਾਅਦ ਸੁਰਤੀ ਉਹਦੀ ਥੱਲੇ ਉਤਰੀ, ਫੇਰ ਜਾ ਕੇ ਸਾਰੀ ਜ਼ਿੰਦਗੀ ਨਾਮ, ਕਿਉਂਕਿ ਇੰਨਾ ਗਹਿਰਾ ਚਲਿਆ ਗਿਆ ਅੰਦਰ, ਸਾਰੀ ਜ਼ਿੰਦਗੀ ਨਾਮ ਜਪਦੀ। ਇੱਕ ਹੋਰ ਸੀ ਉੱਥੇ ਦੇ ਗੰਗਾ ਸਿੰਘ ਹੋਣੀ, 95 ਸਾਲ ਦਾ ਸੀ ਜਦ ਮੈਨੂੰ ਮਿਲਿਆ। ਮੈਂ ਕਿਹਾ ਪਿਤਾ ਜੀ ਤੁਸੀਂ ਦੱਸੋ ਤੁਹਾਡੇ ਨਾਲ ਕਿਵੇਂ ਵਰਤੀ, ਕਿਉਂਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਤੁਹਾਡਾ ਨਾਮ ਲਿਖਿਆ ਹੋਇਆ। ਕਹਿੰਦਾ ਮੈਂ ਮਸ਼ਕਰਾ ਹੁੰਦਾ ਪਿੰਡ ਦਾ, ਮਖੌਲ 'ਚ ਲੈਂਦਾ ਸੀ ਹਰ ਗੱਲ, ਕਦੇ ਸੀਰੀਅਸ ਨਹੀਂ ਹੁੰਦਾ ਕਿਸੇ ਗੱਲ 'ਤੇ। ਕਹਿੰਦੇ ਇਹ ਕਰਦੇ ਸੀ ਭਜਨ, ਇਹਨਾਂ ਦੇ ਆਲੇ ਦੁਆਲੇ ਕੁਛ ਬੰਦੇ ਬੈਠੇ, ਲੋਹੇ ਦੀਆਂ ਮਾਲਾ ਸੀ ਅਤੇ ਐਂ ਚਮ ਮਣਕਿਆਂ ਦੇ ਨਾਲ ਵਹਿਗਰੂ ਵਹਿਗਰੂ ਕਰਦੇ ਸੀ। ਕਹਿੰਦਾ ਮੈਨੂੰ ਕੀ ਸੁੱਝੀ, ਮੈਂ ਗੱਡੇ ਦੀ ਲਾਸ਼ ਲਾ ਲਿਆ, ਉਹ ਖੰਡਾ ਜਿਹੀਆਂ ਦੇ ਲਈਆਂ। ਮੈਂ ਕਹਿੰਦਾ ਖੜਾ ਹੋ ਕੇ ਉੱਚੀ ਉੱਚੀ ਕਰ ਲਿਆ, ਹੋ ਹੋ ਹੋ। ਕਹਿੰਦਾ ਜਦ ਮੈਂ ਐਂ ਕਰਿਆ, ਕਹਿੰਦਾ ਤੇਰੇ ਪਿਤਾ ਜੀ ਨੇ ਨੇਤਰ ਖੋਲ ਲਏ। ਕਹਿੰਦਾ ਐਂ ਦੇਖਿਆ ਉਹਨਾਂ ਨੇ, ਮੈਂ ਦੁੜਾਮ ਕਰਕੇ ਧਰਤੀ 'ਤੇ ਗਿਰ ਗਿਆ, ਗਿਰਿਆ ਹੋਇਆ। ਕਹਿੰਦਾ ਮੈਂ ਮੱਥਾ ਹੀ ਮਾਰੀ ਜਾਵਾਂ ਦਿਲੀ ਨਾ, ਪੜਕ ਪੜਕ ਲੱਗੇ। ਅਤੇ ਉਹਦੇ ਬਾਅਦ ਉਹਨਾਂ ਨੇ ਹੱਥ ਰੱਖਤਾ, ਮੈਂ ਸ਼ਾਂਤ ਹੋ ਗਿਆ। ਮੈਂ ਕਿਹਾ ਉਹ ਹੀਰਾ ਸਿਆ, ਹੋਰ ਸਭ ਕੁਛ ਕਰਦੇ, ਆਹ ਜਿਹੜਾ ਸਵਾਦ ਜਿਹਾ ਆਇਆ ਨਾ ਮੈਨੂੰ, ਆਹ ਨਾ ਮੇਰੇ 'ਤੇ ਵਾਸ ਨੇ। ਕਹਿੰਦਾ ਦੇਖ ਲੈ ਕਿੰਨੇ ਸਾਲ ਲੰਘੇ, 50 ਸਾਲ 60 ਸਾਲ ਹੋ ਗਏ। ਕਹਿੰਦਾ ਕਹਿੰਦਾ ਉਹ ਰਸ ਨਹੀਂ ਮੇਰਾ ਮੁੱਕਿਆ, ਨਾ ਮੇਰੀ ਜੀਭ ਖੜੀ ਆ, ਵਾਹਿਗੁਰੂ ਵਾਹਿਗੁਰੂ ਹਰ ਵਕਤ ਹੋ ਹੀ ਜਾਂਦਾ। ਭਾਈ ਜੇ ਗੁਰੂ ਨਾਨਕ ਸਾਹਿਬ ਦਾ ਕਿਸੇ ਦੇ ਸੀਸ 'ਤੇ ਹੱਥ ਲੱਗ ਜਾਵੇ, ਇਹ ਤਾਂ ਮੈਂ ਸਿੱਖਾਂ ਦੀ ਗੱਲ ਕਰੀ ਹੈ, ਜੇ ਗੁਰੂ ਨਾਨਕ ਸਾਹਿਬ ਨੇ ਸੀਸ 'ਤੇ ਹੱਥ ਰੱਖ ਦਿੱਤਾ ਫੇਰ ਪਾਪ ਕਿੱਥੇ ਰਹਿ ਗਏ। ਸੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਗਿਆਨ ਕਰਾ ਦਿੱਤਾ, ਪਰਮੇਸ਼ਰ ਘੱਟ ਘੱਟ ਵਿੱਚ ਵਿਆਪਕ ਦਿਖਾ ਕੇ। ਕਹਿੰਦੇ ਲੈ ਭੂਮੀਆ, ਹੁਣ ਤੂੰ ਬਚਨਾਂ ਦੀ ਨਾਲੇ ਤਾਂ ਕਰੀ ਕਮਾਈ, ਅਤੇ ਨਾਲੇ ਤੂੰ ਨਾ ਸਤਸੰਗ ਕਰੀ, ਸਤਸੰਗ ਤੇ ਬਗੈਰ ਮੈਲ ਪੈ ਜਾਂਦੀ ਹੈ, ਕਿੱਡਾ ਹੀ ਵੱਡਾ ਬੰਦਾ ਕਿਉਂ ਨਾ ਹੋਵੇ, ਇਹਦੇ ਬਿਨਾਂ ਮੈਲ ਪੈਂਦੀ ਹੈ, ਮਨ ਮੈਲਾ ਹੋ ਜਾਂਦਾ, ਹੌਲੀ ਹੌਲੀ ਗਿਰਨਾ ਸ਼ੁਰੂ ਹੋ ਜਾਂਦਾ। ਇਸ ਕਰਕੇ ਤੂੰ ਆਪ ਸਤਸੰਗੀ, ਜਿਸ ਵਕਤ ਇਹ ਭਾਏ ਭੂਮੀਆ ਗੁਰੂ ਦਾ ਬਣ ਗਿਆ, ਰੌਲਾ ਪੈ ਗਿਆ ਸਾਰੇ ਨਗਰ 'ਚ, ਸ਼ਹਿਰ 'ਚ ਰੌਲਾ ਪੈ ਗਿਆ, ਬਈ ਬਹੁਤ ਵੱਡਾ ਬੰਦਾ ਕਾਬੂ ਕਰ ਲਿਆ, ਨੱਥ ਲਿਆ ਗੁਰੂ ਨਾਨਕ ਨੇ, ਉਮੰਡ ਕੇ ਪੈ ਗਿਆ ਸਾਰਾ ਸ਼ਹਿਰ, ਨਾਮ ਦੀ ਦਾਤ ਲੈਂਦਾ, ਨਾਮ ਧਾਰ ਨਾਮ ਧਰੀਕ ਸਿੱਖ ਬਣਦੇ ਤੁਰੇ ਜਾ ਰਹੇ। ਅਤੇ ਗੁਰੂ ਮਹਾਰਾਜ ਨੇ ਭੂਮੀਏ ਦੇ ਤਾਬੇ ਸੰਗਤ ਕਾਇਮ ਕਰ ਦਿੱਤੀ। ਕਹਿੰਦੇ ਲੈ ਭੂਮੀਆ, ਇਹਨਾਂ ਨਾਲ ਰਲ ਕੇ ਤੂੰ ਇਹ ਤੇਰੇ ਗੁਰੂ ਭਾਈ ਨੇ ਪਿਆਰ ਨਾਲ ਰਹੋ ਅਤੇ ਸੰਗਤ ਕਰੇ। ਕੁਛ ਦਿਨ ਮਹਾਰਾਜ ਜੀ ਰਹੇ, ਬਾਣੀ ਨੋਟ ਕਰੀ, ਬਾਣੀ ਪੜ੍ਹਨ ਦੀ ਜਾਚ ਦੱਸੀ, ਅਤੇ ਉਹਨਾਂ ਨੇ ਫਿਰ ਬਾਣੀਆਂ ਪੜ੍ਹਨੀਆਂ, ਭਜਨ ਗਾਉਣੇ ਗੁਰੂ ਨਾਨਕ ਦੀ ਯਾਦ ਵਿੱਚ, ਵਾਹਿਗੁਰੂ ਦੀ ਯਾਦ ਵਿੱਚ ਰੋਜ਼ ਸੰਗਤ ਜੁੜਿਆ ਕਰੇ। ਕਾਫ਼ੀ ਸਮੇਂ ਤੋਂ ਬਾਅਦ ਜਿਹੜੇ ਭੰਡਾਰੀ ਸੀ ਉਹਨਾਂ ਨੇ ਕਿਹਾ, ਕਹਿੰਦੇ ਭੂਮੀਆ ਜੀ ਲੰਗਰ ਤਾਂ ਮਸਤਾਨੇ ਹੁੰਦੇ ਜਾ ਰਹੇ ਨੇ, ਕੈਕ ਦਿਨ ਹੋਰ ਕਰਾਂਗੇ, ਕੋਠੇ ਸਾਰੇ ਭਰੇ ਹੋਏ ਮੁੱਕ ਗਏ, ਕੋਈ ਉਪਰਾਲਾ ਕਰੋ। ਸੋਚਾਂ 'ਚ ਪੈ ਗਿਆ ਅਤੇ ਉਸ ਵੇਲੇ ਖਿਆਲ ਆਇਆ ਵੀ ਗੁਰੂ ਮਹਾਰਾਜ ਨੇ ਹੋਰ ਤਾਂ ਕਰਤਾ, ਚੋਰੀ ਤਾਂ ਬੰਦ ਨਹੀਂ ਕਰੀ, ਚੋਰੀ ਬੰਦ ਕਰੀ ਆ ਵੀ ਗਰੀਬ ਦੀ ਨਾ ਕਰੀ। ਉਹ ਸੰਸਕਾਰ ਉੱਠ ਖੜੇ ਫਿਰ, ਉਸ ਵੇਲੇ ਜਾ ਕੇ ਚੋਰੀ ਨੂੰ ਘਰ ਦੇਖਦਾ, ਪਹਿਲਾਂ ਅਮੀਰਾਂ ਦੇ ਦੇਖੇ, ਕਹਿੰਦਾ ਇਹ ਵੀ ਗਰੀਬ ਨੇ, ਇਹਨਾਂ ਤੋਂ ਅਮੀਰ ਫਲਾਣਾ। ਉਹਦੇ ਗਿਆ ਕਹਿੰਦਾ ਇਹ ਤੋਂ ਫਲਾਣਾ ਸੇਠ ਅਮੀਰ ਹੈ, ਉੱਥੋਂ ਗਾ ਗਿਆ। ਅਖੀਰ ਦੇ ਉੱਤੇ ਖਿਆਲ ਆਇਆ ਵੀ ਰਾਜਾ ਸਭ 'ਤੇ ਅਮੀਰ ਹੈ, ਰਾਜੇ ਕੋਲ ਹੀਰੇ ਜਵਾਹਰਾਤ ਮੋਤੀ ਨੇ, ਇੱਕ ਵਾਰੀ ਦੌੜ ਲੱਗ ਜਾਏ ਫਿਰ ਕਈ ਸਾਲ ਆਰਾਮ ਕਰਾਂਗੇ। ਸੋ ਭੇਸ ਬਣਾਇਆ, ਸ਼ਾਹੀ ਬੰਦਿਆਂ ਵਰਗਾ ਬਣਾ ਲਿਆ, ਗਲ 'ਚ ਮੋਤੀਆਂ ਦੀਆਂ ਮਾਲਾ ਪਾ ਲਈਆਂ, ਦਸਤਾਰ ਦੇ ਉੱਤੇ ਮੋਤੀਆਂ ਦੀਆਂ ਮਾਲਾਂ ਦੇ ਲੜੀਆਂ ਟੰਗ ਲਈਆਂ, ਅਤੇ ਮੱਥੇ ਦੇ ਉੱਤੇ ਕਲਗੀ ਲਾ ਲਈ ਛੋਟੀ, ਘੋੜਾ ਬਹੁਤ ਵਧੀਆ, ਉਹਨੂੰ ਬਾਗਾਂ ਜਿਹੜੀਆਂ ਨੇ ਸਵਰਨ ਦੀਆਂ ਬਾਗਾਂ, ਸੋਨੇ ਰੰਗੀਆਂ ਬਾਗਾਂ, ਕਾਠੀ ਦੇ ਉੱਤੇ ਸੋਨੇ ਦੇ ਪੱਤਰੇ ਲੱਗੇ ਹੋਏ, ਚਿਲਮਿਲ ਚਿਲਮਿਲ ਕਰਦੇ ਨੇ, ਰੇਸ਼ਮ ਦੇ ਕੱਪੜੇ ਪਹਿਨੇ ਹੋਏ। ਸਮੀ ਸਾਂਝ ਜਾ ਕੇ ਥੋੜ੍ਹਾ ਹਨੇਰਾ ਹੋਇਆ, ਰਾਜੇ ਦੇ ਦੁਆਰਪਾਲ ਦਾ ਜਿਹੜਾ ਗੇਟ ਸੀ ਉੱਥੇ ਚਲਿਆ ਜਾਂਦਾ, ਘੋੜੇ 'ਤੇ ਆਏ ਅਤੇ ਅੱਗੇ ਲੰਘਣ ਲੱਗਦਾ। ਉਹਨਾਂ ਪਹਿਰੇਦਾਰਾਂ ਨੇ ਪੁੱਛਿਆ ਤੁਸੀਂ ਕੌਣ ਹੋ ਜੀ, ਕਹਿੰਦਾ ਮੈਂ ਚੋਰ, ਮੈਂ ਕੌਣ ਹੋਣਾ, ਡਰ ਗਏ ਵੀ ਇਹ ਤਾਂ ਕੋਈ ਰਾਜੇ ਦਾ ਖਾਸ ਸੰਬੰਧੀ ਹੈ, ਚੋਰ ਦਾ ਕੀ ਕੰਮ ਇਸ ਤਰ੍ਹਾਂ ਜਾਣਾ, ਚੋਰ ਚੋਰੀ ਕਰਕੇ ਚੋਰੀ ਜਾਂਦੇ ਹੁੰਦੇ, ਜਿਹੜਾ ਹੈ ਹੀ ਚੋਰ ਸਭ ਕੰਮ ਚੋਰੀ ਕਰੇ, ਸਾਹਮਣੇ ਨਹੀਂ ਕਰਦਾ। ਤੇ ਉਸ ਵੇਲੇ ਆਪ ਨੇ ਤੜਕ ਹੋ ਕੇ ਉਤਰੇ, ਸਿਪਾਹੀ ਨੂੰ ਕਹਿਣ ਲੱਗੇ ਵੀ ਆ ਮੇਰਾ ਘੋੜਾ ਉੱਥੇ ਬੰਨ ਦੇ। ਘੋੜਾ ਬੰਨਦਾ, ਕਿਸੇ ਦੀ ਹਿੰਮਤ ਨਹੀਂ ਪਈ, ਸੱਚ ਨੇ ਦੱਬ ਲਿਆ ਸਭ ਕੁਛ। ਤੇ ਰਾਜੇ ਦੇ ਚਲੇ ਗਿਆ ਜਾ ਕੇ, ਅਜੇ ਸੁੱਤੇ ਹੀ ਸੀਗੇ ਤੇ ਉਸ ਵੇਲੇ ਸਾਰੇ ਗਹਿਣੇ ਸਾਰੇ ਹੀਰੇ ਜਵਾਹਰਾਤ ਪੰਡ ਬਣ ਲਏ। ਪੰਡ ਬਣ ਕੇ ਜਦੋਂ ਇੱਕ ਬਰਤਨ ਲੱਗਿਆ ਹੱਥ ਵਿੱਚ, ਹਨੇਰਾ ਹੈ ਵੀ ਇਹਦੇ ਵਿੱਚ ਕੀ ਪਿਆ, ਉਂਗਲੀ ਲਾਈ ਤਾਂ ਉਹਦੇ ਵਿੱਚ ਨਮਕ। ਵਚਨ ਯਾਦ ਆ ਗਿਆ, ਸੱਚ ਵਾਲਾ ਕਮਾ ਲਿਆ, ਗਰੀਬ ਦੇ ਚੋਰੀ ਨਾ ਕਰੀ ਉਹ ਵੀ ਕਮਾ ਲਿਆ, ਤੇ ਤੀਸਰਾ ਵਚਨ ਆ ਗਿਆ ਵੀ ਨਮਕ ਖਾ ਕੇ ਬੁਰਾ ਨਾ ਕਰੇ। ਉਹਨੇ ਕਿਹਾ ਮੈਂ ਤਾਂ ਬੁਰਾ ਕਰ ਰਿਹਾ ਇਹਦਾ, ਉੱਥੇ ਹੀ ਪੰਡ ਛੱਡ ਦਿੱਤੀ ਉਵੇਂ ਜਿਵੇਂ। ਤੇ ਆਪ ਮੁੜ ਕੇ ਫੇਰ ਉਸੇ ਦਰਵਾਜ਼ੇ ਤੇ ਹੀ ਆ ਕੇ ਆਪਣੇ ਘੋੜੇ ਤੇ ਚੜਿਆ ਤੇ ਆਪਣੇ ਚਲਿਆ। ਦੂਸਰੇ ਦਿਨ ਰੌਲਾ ਪੈ ਗਿਆ ਵੀ ਰਾਜੇ ਦੇ ਘਰ ਚ ਕੋਈ ਚੋਰ ਆ ਗਿਆ। ਲੇਕਿਨ ਰਾਜਾ ਕਹੇ ਸਭ ਕੁਛ ਬੰਨ ਲਿਆ, ਕੋਈ ਜਾਗਦਾ ਨਹੀਂ ਸੀ, ਕੋਈ ਪਹਿਰੇਦਾਰਾਂ ਨੂੰ ਨਹੀਂ ਪਤਾ। ਤੇ ਪਹਿਰੇਦਾਰ ਕਹਿੰਦੇ ਕੋਈ ਆਇਆ ਹੀ ਵੀ, ਫਿਰ ਚੋਰ ਕਿਹਾ ਜਾ ਹੋਇਆ, ਸਭ ਕੁਛ ਲੈ ਕੇ ਨਹੀਂ ਗਿਆ। ਤੇ ਜਿਹੜੀ ਰਕਾਬੀ ਦੇ ਅੰਦਰ ਪਿਆ ਸੀਗਾ ਚੂਰਨ ਵੀ ਉਹ ਹਿੱਲੀ ਹੋਈ ਆਪਣੀ ਥਾਂ ਤੋਂ। ਰਾਜਾ ਸੋਚੀ ਪੈ ਗਿਆ, ਹੁਕਮ ਦੇ ਤਾ ਵੀ ਚੋਰ ਨੂੰ ਫੜੋ, ਚੋਰ ਨੂੰ ਰਾਜੇ ਦੇ ਚੋਰੀ ਹੋ ਜਾਏ ਫਿਰ ਵਿਚਾਰੇ ਗਰੀਬਾਂ ਦੀ ਤਾਂ ਸ਼ਾਮਤ ਆ ਜਾਂਦੀ ਆ, ਜਿਹੜਾ ਬੰਦਾ ਮੂਹਰੇ ਆਵੇ ਪੁਲਿਸ ਫੜ ਲੈ। ਕੁਟਾਈ ਸ਼ੁਰੂ ਹੋ ਗਈ, ਗਰੀਬ ਮਾਰ ਹੋਣ ਲੱਗੀ। ਕਿਸੇ ਨੇ ਦੱਸਿਆ ਭੂਮੀਆ ਬਈ ਬਹੁਤ ਬੁਰੀ ਹੋ ਰਹੀ ਹੈ, ਜਿਹੜੇ ਬੰਦੇ ਫੜੇ ਨੇ ਕੁਟਾਈ ਬਹੁਤ ਸਖ਼ਤ, ਟੋਰਚਰ ਬੜਾ ਜ਼ਬਰਦਸਤ ਹੋ ਰਿਹਾ। ਯਾਦ ਆ ਗਿਆ ਵੀ ਮੇਰੇ ਗੁਰੂ ਨੇ ਕਿਹਾ ਸੀ ਵੀ ਜੇ ਤੇਰੇ ਬਦਲੇ ਕਿਸੇ ਦੀ ਗਰੀਬ ਮਾਰ ਨਾ ਹੋਵੇ, ਵੀ ਇਹ ਤਾਂ ਮੇਰੇ ਬਦਲੇ ਹੋ ਰਹੀ ਹੈ। ਉਸ ਵੇਲੇ ਭਰੀ ਕਚਹਿਰੀ ਚ ਬਸਤਰ ਪਹਿਨ ਕੇ ਚਲਿਆ ਗਿਆ। ਰਾਜਾ ਵੀ ਜਾਣਦਾ ਸੀ, ਸਤਿਕਾਰ ਦਿੱਤਾ ਰਾਜੇ ਨੇ, ਵੀ ਭੂਮੀਆ ਤੂੰ ਕਿਵੇਂ ਆਇਆ ਦੱਸ, ਤੂੰ ਤਾਂ ਬੜਾ ਸਾਧੂ ਹੈ ਤੇ ਤੈਨੂੰ ਤਾਂ ਮੈਂ ਸੁਣਿਆ ਕੋਈ ਮਹਾਤਮਾ ਮਿਲ ਗਏ, ਤੇ ਤੂੰ ਪਹਿਲਾਂ ਹੀ ਬੜਾ ਸਾਧੂ ਸੀ, ਦੱਸ ਕਿਵੇਂ ਆਇਆ ਤੇਰਾ, ਜੇ ਕੋਈ ਸਵਾਲ ਹੈ ਮੈਂ ਹੁਣੇ ਪੂਰਾ ਕਰਾਂ। ਕਹਿੰਦਾ ਮਹਾਰਾਜ ਮੈਂ ਤਾਂ ਤੇਰਾ ਚੋਰ ਹਾਂ, ਚੋਰ। ਕਹਿੰਦੇ ਤੂੰ ਚੋਰ? ਕਹਿੰਦੇ ਹਾਂ, ਮੈਂ ਤੇਰੇ ਮਹਿਲਾਂ ਚ ਵੜਿਆ ਸੀ, ਮੈਂ ਹੀ ਆਇਆ ਸੀ ਘੋੜੇ ਤੇ ਚੜ ਕੇ, ਤੇਰੇ ਬੰਦਿਆਂ ਨੇ ਮੈਨੂੰ ਰੋਕਿਆ ਨੀ, ਮੈਂ ਸੱਚ ਬੋਲਿਆ। ਕਹਿਣ ਲੱਗੇ ਸਾਰੀ ਮਿਥਿਆ ਸੁਣਾ। ਕਹਿਣ ਲੱਗੇ ਮੈਨੂੰ ਪੂਰਾ ਗੁਰੂ ਮਿਲ ਗਿਆ, ਉਹਨੇ ਜੁਗਤ ਦੇ ਨਾਲ ਮੇਰੇ ਤੋਂ ਚੋਰੀ ਛਡਾ ਤੀ, ਮੈਂ ਤੇਰੀ ਚੋਰੀ ਕਰਨ ਆਇਆ, ਲੇਕਿਨ ਮੇਰੇ ਮੂੰਹ ਨਮਕ ਲੱਗ ਗਿਆ। ਮੇਰੇ ਗੁਰੂ ਨੇ ਚਾਰ ਵਚਨ ਦਿੱਤੇ ਸੀ ਬਈ ਗਰੀਬ ਦੇ ਚੋਰੀ ਨਾ ਕਰੀ, ਗਰੀਬ ਮਾਰਨਾ ਹੋਣ ਦੇਈ, ਝੂਠ ਨਾ ਬੋਲੀ, ਸੱਚ ਬੋਲੀ, ਤੇ ਨਮਕ ਖਾ ਕੇ ਬੁਰਾ ਨਾ ਕਰੀ। ਕਹਿੰਦਾ ਮਹਾਰਾਜ ਮੈਂ ਕਹਿੰਦਾ ਤੇਰੇ ਦਵਾਰਪਾਲਾਂ ਨੇ ਪੁੱਛਿਆ ਤੂੰ ਕੌਣ ਹੈ? ਕਹਿੰਦੇ ਮੈਂ ਕਿਹਾ ਚੋਰ। ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ, ਮੈਂ ਘੋੜਾ ਵੀ ਉਹਨਾਂ ਨੂੰ ਦੇਤਾ ਵੀ ਬੰਦ ਤੋਂ ਮੈਂ ਲੰਘਿਆ। ਮਹਿਲਾਂ ਜਾ ਕੇ ਮੈਂ ਸਾਰੇ ਗਹਿਣੇ ਇਕੱਠੇ ਕਰ ਲਏ, ਉਹਦੇ ਬਾਅਦ ਮੈਂ ਜਦ ਤੁਰਨ ਲੱਗਿਆ ਤਾਂ ਨਮਕ ਵਾਲੀ ਰਕੇਬੀ ਮੇਰੇ ਹੱਥ ਉਂਗਲੀਆਂ ਨੂੰ ਲੱਗ ਗਈ, ਮੈਂ ਮੂੰਹ ਚ ਪਾ ਬੈਠਿਆ, ਉਹਦੇ ਚ ਨਮਕ ਸੀ, ਨਮਕ ਖਾ ਕੇ ਮੈਂ ਬੁਰਾ ਨਹੀਂ ਸੀ ਕਰਨਾ, ਇਸ ਕਰਕੇ ਮੈਂ ਸਾਰਾ ਕੁਛ ਛੱਡ ਗਿਆ। ਉਸ ਤੋਂ ਬਾਅਦ ਤੂੰ ਗਰੀਬਾਂ ਨੂੰ ਮਾਰਨ ਲੱਗ ਗਿਆ, ਮੇਰੇ ਗੁਰੂ ਨੇ ਕਿਹਾ ਸੀ ਗਰੀਬ ਮਾਰਨਾ ਹੋਣ ਲਈ, ਮੈਂ ਆ ਗਿਆ। ਸੋ ਹੁਣ ਮੈਂ ਤੇਰੇ ਸਾਹਮਣੇ ਖੜਾ, ਜਿਹੜੀ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਹੈ ਦੇ ਦੇ, ਮੈਂ ਸੱਚ ਬੋਲਦਾ ਕਿਉਂਕਿ ਮੇਰੇ ਗੁਰੂ ਨੇ ਕਿਹਾ ਸੀ। ਉਸ ਵੇਲੇ ਰਾਜਾ ਸੋਚਾਂ ਚ ਪੈ ਗਿਆ, ਕਹਿਣ ਲੱਗਿਆ ਕਿਹਾ ਜਿਹਾ ਗੁਰੂ ਸੀ ਇਹਦਾ, ਜੁਗਤ ਦੇ ਨਾਲ ਇਹਨੂੰ ਤਾਂ ਦੇਵਤਾ ਬਣਾ ਗਿਆ, ਇਹ ਜਿਹੜੇ ਮੇਰੇ ਅਮੀਰ ਵਜ਼ੀਰ ਨੇ ਉਹਨਾਂ ਚ ਜ਼ਰੂਰਤ ਨਹੀਂ ਹੈ ਸੱਚ ਬੋਲਣ ਦੀ, ਉਹਨਾਂ ਚ ਕਰੈਕਟਰ ਨਹੀਂ ਹੈ ਵੀ ਮੇਰਾ ਨਮ ਖਾ ਕੇ ਮੇਰਾ ਬੁਰਾ ਨਾ ਕਰ, ਇਹ ਚੋਰ ਚੋਰੀ ਕਰਨ ਆਇਆ। ਇੱਕ ਦਿਨ ਚ ਮੇਰਾ ਇੰਨਾ ਸ਼ਰਧਾਲੂ ਬਣ ਗਿਆ, ਮੇਰਾ ਇੰਨਾ ਆਗਿਆਕਾਰ ਬਣ ਗਿਆ ਕਿ ਹੁਣ ਮੇਰਾ ਜ਼ਿੰਦਗੀ ਭਰ ਇਹ ਬੁਰਾ ਨਹੀਂ ਕਰ ਸਕਦਾ। ਉਸ ਵੇਲੇ ਕਹਿਣ ਲੱਗੇ ਭੂਮੀਆ ਤੈਨੂੰ ਸਜ਼ਾ ਕੀ ਦੇਣੀ ਹੈ ਪਿਆਰਿਆ, ਤੈਨੂੰ ਤਾਂ ਤੇਰਾ ਗੁਰੂ ਸਜ਼ਾ ਦੇ ਗਿਆ, ਤੈਨੂੰ ਬੰਦਾ ਬਣਾ ਗਿਆ, ਡਿਸਿਪਲਿਨ ਦੇ ਵਿੱਚ ਪਾ ਗਿਆ, ਤੇ ਹੁਣ ਮੈਂ ਤੈਨੂੰ ਸਜ਼ਾ ਇਹ ਦਿੰਦਾ ਕਿ ਤੇਰੇ ਨਾਲੋਂ ਕੋਈ ਮੈਨੂੰ ਬੜਾ ਬੰਦਾ ਚੰਗਾ ਨਹੀਂ ਲੱਭ ਸਕਦਾ ਜਿਹਨੇ ਨਮਕ ਖਾ ਕੇ ਗੁਰੂ ਦਾ ਵਚਨ ਮੰਨਿਆ ਤੇ ਨਮਕ ਹਲਾਲ ਬਣਨਾ ਤੂੰ, ਤੇ ਜਾ ਤੈਨੂੰ ਮੈਂ ਆਪਣਾ ਵੱਡਾ ਵਜ਼ੀਰ ਬਣਾਉਣਾ, ਤੇ ਤੂੰ ਮੈਨੂੰ ਵੀ ਗੁਰੂ ਦੇ ਵਚਨ ਸੁਣਾ ਤੇ ਤੂੰ ਆ ਕੇ ਮੇਰੀ ਸਹਾਇਤਾ ਕਰ। ਸੋ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਚੋਰ ਗਿਆ ਘਰ ਸ਼ਾਹ ਦੇ ਘਰ ਅੰਦਰ ਵੜਿਆ, ਕੱਛਾਂ ਕੁੰਨੇ ਭਾਲਦਾ ਚੌਵਾਲੇ ਚੜਿਆ, ਸੋਇਨਾ ਰੂਪਾ ਪੰਡ ਬੰਨ ਗਲਾਈ ਅੜਿਆ, ਲੋਹ ਲੈ ਲਹਿਰਕਾਇਆ ਲੂਣ ਹਾਂਡਾ ਫੜਿਆ, ਚੁੱਕ ਕੇ ਲੈ ਕੇ ਚੱਖਿਆ ਤਿਸ ਕੱਖ ਨਾ ਖੜਿਆ, ਲੂਣ ਹਰਾਮੀ ਗੁਨਾਹਗਾਰ ਧੜ ਧੰਬੜ ਤੜਿਆ। ਸੋ ਇਸ ਤਰ੍ਹਾਂ ਦੇ ਨਾਲ ਉਹਨੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ, ਰਾਜਾ ਵੀ ਸੰਗਤ ਚਾਉਣਾ ਸ਼ੁਰੂ ਹੋ ਗਏ। ਕਿਉਂਕਿ ਸੰਗਤ ਜਿਹੜਾ ਮਹਾਰਾਜ ਕਹਿੰਦੇ ਜੇ ਲੋੜੇ ਸਦਾ ਸੁੱਖ ਪਾਏ, ਜੇ ਤੂੰ ਸਦਾ ਸੁੱਖ ਚਾਹੁੰਦਾ ਹੈ ਤਾਂ ਗੁਰੂ ਨੇ ਨਾ ਸਾਧ ਸੰਗਤ ਗੁਰੇ ਬਤਾਈ ਵੀ ਜੇ ਸੁੱਖ ਮਿਲਣਾ ਤਾਂ ਸਾਧੂ ਦੀ ਸੰਗਤ ਜਾ ਕੇ ਮਿਲਣਾ। ਕਿਉਂ? ਕਿਉਂਕਿ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਖਾਣ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ। ਉਹ ਇਸ ਕਰਕੇ ਕਿਉਂਕਿ ਸੰਤਾਂ ਦੀ ਸੰਗਤ ਚ ਹੋਰ ਗੱਲਾਂ ਨਹੀਂ ਹੁੰਦੀਆਂ, ਨਾ ਕੋਈ ਰਾਸ਼ੀ ਗੱਲਾਂ, ਨਾ ਕੋਈ ਘਰੋਗੀ ਗੱਲਾਂ, ਨਾ ਕਿਸੇ ਦੇ ਖਿਲਾਫ ਗੱਲਾਂ, ਸਭ ਦਾ ਭਲਾ ਇਮਾਨਦਾਰੀ ਨਾਲ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕਰੀ ਪਾਤਸ਼ਾਹ, ਇਹ ਦੇਸ਼ ਦਾ ਵੀ ਭਲਾ ਕਰੀ, ਭੁੱਲਿਆਂ ਦਾ, ਝੂਠਿਆਂ ਦਾ, ਬੇਈਮਾਨਾਂ ਦਾ, ਠੱਗਾਂ ਦਾ, ਮਾਰਖੋਰਾਂ ਦਾ, ਸਭ ਦਾ ਤੂੰ ਭਲਾ ਕਰ। ਭਲਾ ਲੋਚਦੇ ਹਾਂ ਅਸੀਂ, ਅਰਦਾਸ ਕਰਦੇ ਹਾਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰਾ ਉਭਰੈ ਤਿੱਤੇ ਦੇ, ਬਚਾ ਪਾਤਸ਼ਾਹ ਦੇਸ਼ ਜਨਤਾ ਨੂੰ ਬਚਾ, ਤੇਰੀ ਜਨਤਾ ਬਹੁਤ ਦੁਖੀ ਹੋ ਗਈ। ਭਾਵੇਂ ਇਹਨਾਂ ਦੇ ਕਰਮ ਕਹੇ ਜਿਹੇ ਸੀ, ਕਰਮਾਂ ਦਾ ਫਲ ਭੁਗਤਾ ਰਿਹਾ, ਪਰ ਪਾਤਸ਼ਾਹ ਰਹਿਮ ਦੇ ਘਰ ਵਿੱਚ ਆ, ਗ੍ਰੇਸ ਮਾਰਕ ਦੇ, ਇਹਨਾਂ ਦੇ ਔਗਣਾਂ ਨੂੰ ਨਾ ਗਿਣ। ਸੰਵਾਰ ਉੱਥੇ ਤਾਂ ਕੇਵਲ ਨਾਮ ਦੀ ਬਾਤ ਹੁੰਦੀ ਹੈ, ਇਹ ਕੂਹਾਂ ਜਪੀਆ ਕੇਵਲ ਨਾਮ, ਸਾਧੂ ਸੰਗਤ ਪਾਰ, ਜਨਮ ਜਨਮ ਕੀ ਹਮ ਹੈ ਮੈਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਕੋ, ਸੰਗਤ ਚ ਜਾ ਕੇ ਮੈਲ ਨੇ ਲੈ ਜਾਣਾ ਹੈ, ਪਾਪੀਆਂ ਦਾ ਇੱਥੇ ਆਧਾਰ ਹੋ ਜਾਇਆ ਕਰਦਾ। ਸੋ ਰਾਜਾ ਇਸ ਤਰ੍ਹਾਂ ਕਰਦੇ ਕਰਦੇ, ਰਾਜੇ ਦੇ ਔਲਾਦ ਨਹੀਂ ਸੀ ਹੋ ਰਹੀ, ਤੇ ਸੰਗਤ ਦਾ ਜਿਸ ਵਕਤ ਉਸਨੇ ਸੰਗਤ ਦੀ ਮਹਿਮਾ ਸੁਣੀ ਤਾਂ ਉਸ ਵੇਲੇ ਉਹਦੇ ਮਨ ਵਿੱਚ ਆਇਆ ਕਿ ਮੈਂ ਕਿਉਂ ਨਾ ਅਰਦਾਸ ਕਰਾ ਦਾਂ, ਸੰਗਤ ਸੰਗਤ ਜੁੜੀ ਹੋਈ ਹੈ, ਨਾਮ ਜਪਣ ਵਾਲਿਆਂ ਦੀ ਸੰਗਤ, ਬੰਦਗੀ ਵਾਲਿਆਂ ਦੀ ਜੁੜੀ ਹੋਈ ਸੰਗਤ ਜਿੱਥੇ ਹੁੰਦੀ ਹੈ, ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਵੈਕੁੰਠ ਹੈ, ਜਿੱਥੇ ਵਿਕੁੰਠ ਹੋਏਗਾ ਉੱਥੇ ਵਿਕੁੰਠ ਦਾ ਮਾਲਕ ਜਿਹੜਾ ਹੈ ਉਹ ਵੀ ਉੱਥੇ ਆ ਕੇ ਨਿਵਾਸ ਕਰੇਗਾ, ਲਕਸ਼ਮੀ ਵੀ ਨਿਵਾਸ ਕਰੇਗੀ, ਦੋਰ ਦੇਵਤੇ ਵੀ ਨਿਵਾਸ ਕਰਨਗੇ, ਠਾਟ ਤੀਰਥ ਵੀ ਆ ਕੇ, ਹਰ ਕੀ ਕਥਾ ਹੋਤ ਹੈ ਕਹਾਂ, ਜਹਾਂ ਗੰਗਾ ਵੀ ਚਾਲਾ ਦਿੱਤਾ, ਗੰਗਾ ਦਾ ਦੇਵਤਾ ਵੀ ਉੱਥੇ ਆ ਕੇ ਹਰੀ ਦੇ ਵਚਨ ਸੁਣ ਕੇ ਪ੍ਰਸੰਨ ਹੁੰਦਾ, ਮੁਕਤ ਆਤਮਾ ਸਾਰੀਆਂ ਆ ਜਾਂਦੀਆਂ, ਸ਼ਹੀਦ ਰੂਹਾਂ ਸਾਰੀਆਂ ਆ ਜਾਂਦੀਆਂ, ਗੁਰੂ ਦੇ ਮੰਡਲ ਦੇ ਨਾਲ ਸਤਸੰਗ ਦਾ ਕਨੈਕਸ਼ਨ ਜੁੜ ਜਾਂਦਾ। ਜਦੋਂ ਐਸੀ ਸੰਗਤ ਜੁੜ ਕੇ ਕਿਸੇ ਦੀ ਅਰਦਾਸ ਕਰ ਦੇਵੇ ਫਿਰ ਉਹਨੂੰ ਉਹ ਚੀਜ਼ ਮਿਲੇ ਜਾਇਆ ਕਰਦੀ ਹੈ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਤੇ, ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਸੈ। ਪੂਰੇ ਵਿਸ਼ਵਾਸ ਦੇ ਨਾਲ ਉਸਨੇ ਬੇਨਤੀ ਕਰੀ ਕਿ ਸਾਧ ਸੰਗਤ ਜੀ ਮੈਂ ਮੰਗਤਾ ਹੋ ਕੇ ਦਰ ਤੇ ਖੜੇ, ਇਹ ਵੀ ਜੁਗਤ ਹੁੰਦੀ ਹੈ, ਜਿੰਨਾ ਚਿਰ ਪੂਰੀ ਜੁਗਤ ਨਾ ਹੋਵੇ ਗੱਲ ਨਹੀਂ ਬਣਦੀ। ਅਰਦਾਸ ਕਰਨ ਵਾਲੇ ਇੱਕ ਵਾਰੀ ਮੂਵ ਹੋ ਜਾਣ ਸਾਰੇ, ਵਿਧੀ ਹੈ ਅਰਦਾਸ ਦੀ। ਜਿਸ ਵਕਤ ਮੈਂ ਅਮਰੀਕਾ ਤੇ ਆਇਆ ਸੀ, ਥੋੜੀ ਦੇਰ ਬਾਅਦ ਮੈਨੂੰ ਚਿੱਠੀ ਆਈ, ਉਹ ਸਾਡੇ ਬੜੇ ਲੜਕੇ ਨੂੰ ਵੀ ਸੰਗਤ ਵੱਲੋਂ ਪੁੱਤਰ ਦੀ ਦਾਤ ਮਿਲ ਗਈ, ਛੋਟੇ ਦੀ ਅਰਦਾਸ ਕਰੀ ਉਹਨੂੰ ਵੀ ਮਿਲ ਗਈ, ਲੜਕੀ ਦੇ ਤਿੰਨ ਲੜਕੀਆਂ ਸੀ। ਉਹਨੇ ਚਿੱਠੀ ਲਿਖੀ ਰੋ ਰੋ ਕੇ, ਸਾਰੇ ਅੱਖਰਾਂ ਦੇ ਉੱਤੇ ਉਹਦੇ ਹੰਝੂ ਗਿਰੇ ਪਏ ਸੀ, ਮਸਾਂ ਮੈਂ ਪੜ੍ਹੇ। ਮੈਨੂੰ ਉਹਨੇ ਕਿਹਾ, ਕਹਿੰਦੀ ਪਿਤਾ ਜੀ ਤੁਸੀਂ ਮੇਰੀ ਚਿੱਠੀ ਸੰਗਤ ਨੂੰ ਸੁਣਾ ਦਿਓ ਇੱਕ ਵਾਰੀ। ਉਹ ਚਿੱਠੀ ਇੰਨੀ ਦਰਦਨਾਕ ਸੀ, ਇੰਨੀ ਤਰਲੇ ਭਰੀ ਹੋਈ ਸੀ ਕਿ ਮੈਨੂੰ ਮੇਰੇ ਤੇ ਸੁਣਾ ਨਾ ਹੋਵੇ ਉਹ ਚਿੱਠੀ, ਕਿਉਂਕਿ ਮੈਨੂੰ ਵੀ ਉਹਦਾ ਜਿਹੜਾ ਦਰਦ ਸੀ ਹਿਰਦੇ ਚ ਆ ਕੇ ਮੇਰੇ ਟੁਨਕਾਰ ਮਾਰੇ, ਤੇ ਉਹਦੀ ਬੇਵਸੀ ਦੇ ਉੱਤੇ ਬੜਾ ਹੀ ਤਰਸ ਆਵੇ ਵੀ ਸਾਡੇ ਹੱਥ ਵਿੱਚ ਤਾਂ ਹੈ ਨਹੀਂ, ਜੇ ਹੋਵੇ ਕੋਈ ਕੀਮਤ ਦੇ ਕੇ ਵੀ ਮਿਲਦਾ ਹੋਵੇ ਅਸੀਂ ਲੈ ਕੇ ਦੇ ਦਈਏ ਇਸ ਨੂੰ ਪੁੱਤਰ। ਉਹ ਜਦੋਂ ਸੰਗਤ ਨੇ ਸੁਣੀ ਉਹ ਚਿੱਠੀ, ਸਿਰੇ ਤੋਂ ਲੈ ਕੇ ਦੂਸਰੇ ਥਾਈਂ ਸਿਰੇ ਥਾਈਂ ਸਾਰੀ ਸੰਗਤ ਮੂਵ ਹੋ ਗਈ, ਹਰੇਕ ਦੇ ਚਿੱਤ ਚ ਆ ਗਿਆ ਵੀ ਇਹ ਲੜਕੀ ਨੂੰ ਤਾਂ ਪੁੱਤਰ ਦੀ ਦਾਤ ਮਿਲਣੀ ਚਾਹੀਦੀ ਹੈ। ਸਾਰਿਆਂ ਨੇ ਜਦੋਂ ਅਰਦਾਸ ਹੋਈ, ਅਰਦਾਸੀਆ ਸਿੰਘ ਨੇ ਪੂਰੇ ਇਕਾਗਰਤਾ ਤੇ ਪੂਰੇ ਦਿਲ ਦੇ ਨਾਲ ਅਰਦਾਸ ਕਰ, ਇੱਕ ਤਾਂ ਅਰਦਾਸ ਹੁੰਦੀ ਆ ਅੱਖਰ ਗਿਣਨੇ, ਉਹ ਤਾਂ ਪਹੁੰਚਦੇ ਹੀ ਨਹੀਂ ਹੁੰਦੇ ਕਿਉਂਕਿ ਨੰਬਰ ਗਲਤ ਕਮਾਈ ਜਾਂਦੇ। ਇੱਕ ਹੁੰਦਾ ਸਹੀ ਨੰਬਰ ਕਮਾ ਕੇ ਉੱਥੇ ਟਾਪ ਕਰਨ, ਜਦੋਂ ਹਿਰਦੇ ਚੋਂ ਮੂਵ ਹੋ ਜਾਵੇ ਹਿਰਦਾ ਦਰਬ ਜਾਵੇ, ਟਲ ਜਾਵੇ ਤੇ ਸਾਰਿਆਂ ਦੇ ਹਿਰਦੇ ਚ ਹੋਵੇ ਵੀ ਇਹ ਚੀਜ਼ ਮਿਲ ਜਾਣੀ ਹੈ, ਫੇਰ ਜਿਹੜੀ ਕੀਤੀ ਹੋਈ ਅਰਦਾਸ ਹੈ ਮਹਾਰਾਜ ਕਹਿੰਦੇ ਉਹ ਵਿਥੀ ਨਹੀਂ ਜਾਂਦੀ।
ਜਨ ਕੀ ਅਰਦਾਸ
ਪੂਰਨ ਗੁਣਤਾ। ਮੈਨੂੰ ਕਹਿੰਦੇ ਨੇ ਜੀ ਆ ਨੀ ਆ ਅਰਦਾਸ ਕਰਾ ਦਿਓ, ਅਰਦਾਸ ਕਰਾ। ਮੈਂ ਕਿਹਾ ਅਰਦਾਸ ਆਪਣੀ ਉਹ ਲੱਗਦੀ ਹੁੰਦੀ ਹੈ, ਸੱਚੇ ਦਿਲ ਨਾਲ ਤੁਸੀਂ ਅਰਦਾਸ ਕਰ ਲਓ। ਗੁਰੂ ਨਾਲ ਪਹਿਲਾਂ ਸੱਚੇ ਹੋ, ਕਰਨੀ ਨਿੰਦਿਆ, ਕਰਨੀਆਂ ਚੁਗਲੀਆਂ, ਕਰਨੀ ਈਰਖਾ, ਕਰਨੇ ਵੈਰ ਨੇ, ਫਿਰ ਗੁਰੂ ਕਿਵੇਂ ਜੁੜ ਜਾਓਗੇ? ਗੁਰੂ ਨਾਲ, ਗੁਰੂ ਨਾਲ ਤਾਂ ਹੀ ਜੁੜ ਹੋਏਗਾ ਜੇ ਵਿਚਲੀ ਕਾਰਬਨ ਖਤਮ ਹੋਏਗੀ। ਪਾਵਰ ਹਾਊਸ ਚੋਂ ਤਾਂ ਬਿਜਲੀ ਆ ਰਹੀ ਹੈ, ਅੱਗੇ ਸੋਚਾਂ ਚ ਗਲਤੀਆਂ ਹੋਈਆਂ ਹੋਈਆਂ, ਤਾਰਾਂ ਟੁੱਟੀਆਂ ਹੋਈਆਂ। ਪਹਿਲਾਂ ਤਾਰ ਜੋੜੋ ਗੁਰੂ ਦੇ ਨਾਲ, ਜਨ ਬਣਾਓ। ਜਦੋਂ ਜਨ ਬਣ ਜਾਂਦਾ ਫੇਰ ਉਹਦੀ ਅਰਦਾਸ ਬਿਰਥੀ ਨਹੀਂ ਹੁੰਦੀ। ਪਰ ਇਹ ਕਨਸੈਸ਼ਨ ਹੈ, ਕੋਈ ਨਾ ਕੋਈ ਸੰਗਤ ਵਿੱਚ ਪਿਆਰਾ ਰੱਬ ਦਾ ਹੁੰਦਾ ਜਿਹੜਾ ਕਹਿੰਦਾ ਮਹਾਰਾਜ ਦੇ ਦੋ। ਉਹ ਅਰਦਾਸ ਕਰਤੀ, ਅਸੀਂ ਗਿਣਦੇ ਰਹੇ ਲੜਕੀ ਦੇ, 10 ਮਹੀਨਿਆਂ ਬਾਅਦ ਮਹਾਰਾਜ ਨੇ ਪੁੱਤਰ ਦੀ ਦਾਤ ਦੇ ਦਿੱਤੀ। ਇੱਥੇ ਫਿਰ ਉਹ 2 ਸਾਲ ਦੇ ਨੂੰ ਲੈ ਕੇ ਆਈ, ਜਿਸ ਸੰਗਤ ਚੋਂ ਮੈਨੂੰ ਬੱਚਾ ਮਿਲਿਆ ਮੈਂ ਇੱਕ ਵਾਰੀ ਉਸ ਸੰਗਤ ਦੀ ਧੂੜੇ ਦੇ ਮਸਤਕ ਤੇ ਲਾਉਣੀ। ਇੱਥੇ ਆ ਕੇ ਪਾਠ ਕਰਾਏ, 15 ਪਾਠ ਉਸ ਵੇਲੇ ਅਸੀਂ ਕਰਾਏ ਮਹਾਰਾਜ ਦੀ ਸ਼ੁਕਰਾਨੇ ਵਜੋਂ। 10 ਪਾਠ ਉਸਦੇ ਕਰਾਏ, ਅਖੰਡ ਪਾਠ। ਉਹਦੇ ਬਾਅਦ ਉਹਨੇ ਪਾਠ ਵੀ ਕਰਾਏ, ਕਾਫੀ ਸਾਰੀ ਮਾਇਆ ਵੀ ਭੇਜੀ। ਹੁਣ ਵੀ 20,000 ਰੁਪਇਆ ਉਹਨੇ ਭੇਜਿਆ ਵੀ ਮੇਰਾ ਉਸ ਅਸਥਾਨ ਤੇ ਲਾ ਦਿਓ ਜਿਸ ਅਸਥਾਨ ਨੇ ਮੈਨੂੰ ਪੁੱਤਰ ਦੀ ਦਾਤ ਦਿੱਤੀ ਹੈ। ਸੋ ਇਹ ਸਾਧ ਸਿੰਘ ਜੀ ਕੋਈ ਔਖੀ ਗੱਲ ਨਹੀਂ ਹੈ, ਅਰਦਾਸ ਦੇ ਸਟੇਜ ਹੋਣੀ ਚਾਹੀਦੀ। ਉਹ ਸਟੇਜ ਤੇ ਜਦ ਪਹੁੰਚ ਕੇ ਸਿੱਖ ਅਰਦਾਸ ਕਰਦਾ ਗੁਰੂ ਤਾਂ ਸੁਣਦਾ ਹੀ ਰਹਿੰਦਾ, ਗੁਰੂ ਕੋਲ ਕੀ ਘੱਟ ਹੈ? ਉਹਦੇ ਕਿਤੇ ਕਾਲ ਪੈ ਜਾਣਾ ਵੀ ਪੁੱਤਰ ਦੇ ਕੇ ਗਾਂ ਪਿੱਛੇ ਮੁੱਕ ਜਾਣਗੇ? ਨਾ, ਜੋ ਮੰਗੇ ਮਿਲ ਜਾਣ। ਸੋ ਅਰਦਾਸ ਕਰਤੀ ਸੰਗਤ ਨੇ, ਲੇਕਿਨ ਦ੍ਰਿੜ ਨੇਚਾ ਦੇਖਣ ਵਾਸਤੇ ਥੋੜਾ ਜਿਹਾ ਫਰਕ ਰਹਿ ਗਿਆ, ਲੜਕੇ ਦੀ ਥਾਂ ਤੇ ਲੜਕੀ ਹੋ ਗਈ। ਰਾਜੇ ਨੂੰ ਖਬਰ ਹੋਈ ਕਿ ਲੜਕੀ ਹੋਈ ਹੈ, ਕਹਿੰਦਾ ਬਿਲਕੁਲ ਸੰਗਤ ਦੀ ਅਰਦਾਸ ਬਿਰਥੀ ਨਹੀਂ ਜਾਂਦੀ, ਸਾਡੀਆਂ ਅੱਖਾਂ ਨੂੰ ਧੋਖਾ ਲੱਗ ਸਕਦਾ। ਲੜਕੇ ਦੀ ਖੁਸ਼ੀ ਕਰੋ, ਤੋਪਾਂ ਚਲਾਓ, ਮਠਿਆਈਆਂ ਵੰਡੋ, ਬੜੀਆਂ ਭਾਰੀਆਂ ਖੁਸ਼ੀਆਂ ਹੋਈਆਂ। ਲੜਕਾ ਕਰਕੇ ਪਾਲਿਆ, 18 ਸਾਲ ਦਾ ਹੋ ਗਿਆ ਤੇ ਉਸ ਵੇਲੇ ਰਾਜੇ ਨੇ ਆਪਣੇ ਪੰਡਤਾਂ ਨੂੰ ਬੁਲਾਇਆ, ਲਾਗੀਆਂ ਨੂੰ ਬੁਲਾਇਆ, ਕਹਿਣ ਲੱਗੇ ਜਾਓ ਇਸ ਦੀ ਸਗਾਈ ਕਰੋ, ਫਲਾਣੇ ਰਾਜੇ ਦੀ ਲੜਕੀ ਬੜੀ ਹੋਣਹਾਰ ਹੈ, ਉਹਦੇ ਨਾਲ ਜਾ ਕੇ ਇਹਦਾ ਰਿਸ਼ਤਾ ਕਰੋ। ਸਾਰੇ ਡਰ ਗਏ ਵੀ ਲੜਕੀ ਨਾਲ ਲੜਕੀ ਕਿਵੇਂ ਵਿਆਹੀ, ਬੜਾ ਮਾੜਾ ਕੰਮ ਹੋਏ। ਉਸ ਵੇਲੇ ਗਏ ਜਾ ਕੇ ਰਾਜੇ ਨੂੰ ਦੱਸਿਆ ਵੀ ਉਹਨਾਂ ਦਾ ਲੜਕਾ ਹੈ। ਉਹ ਕਹਿੰਦਾ ਧੰਨ ਭਾਗ ਮੈਨੂੰ ਜੀ ਉਹਨਾਂ ਦੇ ਲੜਕਾ, ਉਹਦੇ ਰਿਸ਼ਤੇਦਾਰੀ ਸਾਡੇ ਨਾ ਪਵੇ, ਸਾਡੇ ਖਾਨਦਾਨ ਇੱਥੇ ਜ਼ਿਆਦਾ ਕੀ ਚਾਹੀਦਾ। ਸਗਾਈ ਹੋ ਗਈ, ਵਿਆਹ ਦੀ ਤਰੀਕ ਧਰ ਦਿੱਤੀ ਗਈ। ਉਸ ਵੇਲੇ ਨਾਲ ਦੇ ਸਾਰੇ ਡਾਵਾਂਡੋਲ ਹੋ ਰਹੇ ਨੇ, ਵਜ਼ੀਰ ਵੀ ਡਾਵਾਂਡੋਲ ਹੋ ਰਹੇ ਨੇ, ਕਹਿੰਦੇ ਕੀ ਹੋਊਗਾ ਕਿਤੇ ਜੇ ਅਸੀਂ ਵਿਆਹੁਣ ਚਲੇ ਗਏ। ਉਹ ਤਾਂ ਸਾਰੀ ਬਰਾਤ ਨੂੰ ਸਮੇਤ, ਰਾਜੇ ਦੇ ਸਮੇਤ, ਲੜਕੀ ਰਾਜਕੁਮਾਰ ਦੇ ਸਾਰਿਆਂ ਨੂੰ ਫੜ ਕੇ ਬੰਨ ਲੂਗਾ, ਕੈਦ ਕਰ ਦੇਗਾ, ਪਤਾ ਨਹੀਂ ਜਾਨੋਂ ਮਾਰ ਦੇ ਕੀ ਕਰੇ। ਵੀ ਬੜਾ ਅਸੀਂ ਤਾਂ ਰਿਸਕ ਲੈਣ ਲੱਗੇ, ਰਾਜੇ ਨੂੰ ਆ ਕੇ ਕਹਿੰਦੇ ਨੇ। ਰਾਜਾ ਕਹਿੰਦਾ ਬਿਲਕੁਲ ਇਹ ਲੜਕਾ ਤੁਹਾਨੂੰ ਐਵੇਂ ਭੁਲੇਖਾ ਲੱਗਦਾ। ਉਸ ਵੇਲੇ ਬਰਾਤ ਤੁਰ ਪੈਂਦੀ ਹੈ, ਬੜੀ ਭਾਰੀ ਬਰਾਤ ਹੈ। ਤੇ ਉਧਰਲੇ ਪਾਸੇ ਬਰਾਤ ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹ ਰਾਜਕੁਮਾਰੀ ਰਾਜਕੁਮਾਰ ਦੇ ਕੱਪੜੇ ਪਹਿਨੇ ਹੋਏ ਨੇ, ਇੱਕ ਹਰ ਨਿਕਲਿਆ, ਹਰ ਨਿਕਲਿਆ ਤਾਂ ਉਸ ਵੇਲੇ ਪਿੱਛੇ ਲਾ ਲਿਆ ਉਹਨੇ, ਪਿੱਛੇ ਲਾਇਆ ਰਾਜਾ ਵੀ ਉਹਦੇ ਪਿੱਛੇ ਹੋ ਗਿਆ ਤੇ ਹਰਨ ਗਾਇਬ ਹੋ ਗਿਆ। ਅੱਗੇ ਜਾ ਕੇ ਇੱਕ ਚਾਰ ਦੀਵਾਰੀ ਹੈ, ਉਹਦੇ ਵਿੱਚ ਗਈ ਤਾਂ ਸਾਧੂ ਬੈਠੇ ਨੇ, ਘੋੜਾ ਬੰਨ੍ਹ ਦਿੱਤਾ, ਘੋੜਾ ਬੰਨ੍ਹ ਕੇ ਜਦ ਨਮਸਕਾਰ ਕਹੀ ਤਾਂ ਉਹਨਾਂ ਦੇ ਮੁਖ ਤੋਂ ਨਿਕਲਿਆ, ਆਓ ਰਾਜਕੁਮਾਰ। ਕੌਣ ਬੈਠਾ ਸੀ? ਮਾਲਕ ਬੈਠਾ ਸੀ। ਕਿਰਤ ਸੇਵਕੀ ਤਾਂ ਤਾਂ ਉੱਠਤਾ, ਸੇਵਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕਰ ਪੈ ਸੇਵਕ, ਤਤਕਾਲ ਹੋ ਜਾਵੇ ਇਮੀਜੇਟ। ਬਚਨ ਹੋ ਗਿਆ ਸਾਹਮਣੇ ਕੀ ਦੇਖਦੇ ਹਾਂ, ਗੁਰੂ ਨਾਨਕ ਪਾਤਸ਼ਾਹ ਬੈਠੇ, ਆਓ ਰਾਜਕੁਮਾਰ ਨਾਮ ਚਿੱਤ ਆਵੇ। ਕਹਿੰਦੀ ਸਾਰੇ ਹੀ ਅੰਗ ਬਦਲ ਗਏ ਉਸੇ ਵੇਲੇ, ਸੱਚਮੁੱਚ ਰਾਜਕੁਮਾਰੀ ਤੋਂ ਰਾਜਕੁਮਾਰ ਹੋ ਗਏ। ਅੱਗੇ ਵਿਆਹ ਵਾਸਤੇ ਚਲੇ ਗਏ, ਬਰਾਤ ਟੁੱਕਦੀ ਹੈ ਤੇ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ। ਨਾਲ ਦੀ ਨਾਲ ਇਹ ਗੱਲ ਦੱਸ ਦਿੱਤੀ ਕਿ ਮਹਾਰਾਜ ਇਹ ਜੋ ਲੜਕਾ ਵਿਆਹਣ ਆਇਆ ਹੈ, ਇਹ ਲੜਕਾ ਨਹੀਂ ਅਸਲ ਵਿੱਚ ਲੜਕੀ ਹੈ, ਦੇਖਿਓ ਧੋਖਾ ਨਾ ਖਾ ਲਿਓ, ਪਹਿਲਾਂ ਪੂਰੀ ਤਸੱਲੀ ਕਰ। ਉਸ ਨੇ ਗੁਪਤ ਤਰੀਕੇ ਨਾਲ ਗੱਲ ਕਰੀ ਰਾਜੇ ਨਾਲ ਕਿ ਮਹਾਰਾਜ ਐਸੀ ਮੈਨੂੰ ਖਬਰ ਮਿਲੀ ਹੈ ਕਿ ਤੁਸੀਂ ਲੜਕੀ ਵਿਆਹੁਣ ਆਏ ਹੋ ਲੜਕੀ ਨਾਲ। ਕਹਿੰਦੇ ਨਾ, ਉਹ ਤਾਂ ਰਾਜਕੁਮਾਰ ਹੈ, ਉਹ ਰਾਜਕੁਮਾਰ ਹੈ, ਕੌਣ ਕਹਿੰਦਾ ਲੜਕੀ ਹੈ। ਉਹ ਰਾਜਾ ਜਿਹੜਾ ਸੀ ਐਡਾ ਬੜਾ ਸ਼ਰਧਾਲੂ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ ਕਿ ਉਹਦੇ 18 ਸਾਲ 'ਚ ਇੱਕ ਦਿਨ ਵੀ ਖਿਆਲ ਨਾ ਆਇਆ ਵੀ ਮੇਰੀ ਲੜਕੀ ਹੈ। ਉਹ ਲੜਕਾ ਹੀ ਕਹਿੰਦਾ ਸੀ, ਲੜਕਾ ਹੈ, ਲੜਕੀ ਨਹੀਂ, ਸੰਗਤ ਦੀ ਅਰਦਾਸ ਹੈ, ਇਹ ਲੜਕਾ ਹੈ। ਸੰਗਤ ਦੀ ਅਰਦਾਸ ਕਿਵੇਂ ਹੋ ਜਾਏਗੀ ਬਿਰਤੀ? 100% ਭਰੋਸਾ ਸੀ ਉਹਦੇ ਮਨ 'ਚ। ਉਸ ਵੇਲੇ ਸੁਨੇਹਾ ਭੇਜਿਆ ਗਿਆ ਕਿ ਸਾਡੇ ਰਿਵਾਜ ਇਹ ਹੈ ਕਿ ਪਹਿਲਾਂ ਅਸੀਂ ਇਸ਼ਨਾਨ ਕਰਾਉਂਦੇ ਹਾਂ ਆਪਣੇ ਦਮਾਦ ਨੂੰ, ਕੱਪੜੇ ਦੇ ਦਿੱਤੇ ਗਏ ਉਸ ਨੂੰ ਪਹਿਨਣ ਵਾਸਤੇ ਪਤਲੇ, ਤੇ ਪਾਣੀ ਵਾਰਿਆ ਗਿਆ, ਤੇ ਉਸ ਤੋਂ ਬਾਅਦ ਬੜੀ ਪ੍ਰਸੰਨਤਾ ਹੋਈ, ਕਹਿਣ ਲੱਗੇ ਬਿਲਕੁਲ ਗਲਤ ਇਹ ਤਾਂ ਲੜਕਾ। ਸੋ ਇਹ ਗੁਰੂ ਮਹਾਰਾਜ ਵਾਹਿਗੁਰੂ ਦੇ ਘਰ ਕੋਈ ਘਾਟਾ ਨਹੀਂ ਸਾਧ ਸਕ ਜੀ ਪੜ੍ਹਨ ਤੇਰੇ ਸੰਤਨ ਕੀ ਹੋ ਤੇਰੀ ਹਸਤੋ ਜਾਏ ਸੋ ਰੋਵਤ ਜਾ ਆਵੇ ਰੋਵਤ ਜਾਏ ਸੋ ਹੱਸੈ ਵਸਤੋ ਹੋਏ ਹੋਏ ਸੋ ਉਜੜ ਉਜੜ ਹੋਏ ਸੋ ਹੱਸੈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਵਾਰ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਵੇ ਪੰਡਿਤ ਤੇ ਮੁਗਦਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕਹੋ ਪ੍ਰੀਤਮ ਤਿਸ ਮੂਰਤ ਮਿਲੇ ਪਹਿਲਾਂ ਇਹਦਾ ਸ਼ੰਕਾ ਹੋ ਜਾਂਦਾ ਹੈ ਲੇਕਿਨ ਅੱਜ ਦੀ ਯੁੱਗ ਦੇ ਅੰਦਰ ਕਿੰਨੀਆਂ ਐਸੀਆਂ ਮਿਸਾਲਾਂ ਨੇ ਜਿੱਥੇ ਲੜਕੀ ਲੜਕਾ ਬਣ ਗਈ ਆਹ ਤੁਹਾਡੇ ਹਾਕੀ ਦੀ ਪਲੇਅਰ ਸੀ ਇੱਕ ਲੜਕੀ ਬਾਹਰ ਖੇਲਣ ਗਈ ਉਹ ਲੜਕਾ ਬਣ ਗਈ ਸੋ ਇਹ ਗੁਰੂ ਮਹਾਰਾਜ ਦੀ ਮਿਹਰ ਹੋਈ ਕਾਹਦੀ ਮਿਹਰ ਹੋਈ ਉਹਨੇ ਗੁਰੂ ਦੇ ਬਚਨ ਕਮਾਏ ਸੰਤੋ ਸਾਗਰ ਪਾਰ ਉਤਰੀਆ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰੂ ਪ੍ਰਸ਼ਾਦੀ ਗੁਰੂ ਦੇ ਬਚਨ ਨੂੰ ਕਮਾ ਲਓ ਕਮਾਉਣ ਦੇ ਨਾਲ ਸਾਡਾ ਵੀ ਆਧਾਰ ਹੋ ਜਾਏਗਾ ਜੇ ਭਾਈ ਭੂਮੀਆਂ ਅਮਰ ਹੋ ਸਕਦਾ ਤਾਂ ਸਾਧ ਸਿੰਘ ਜੀ ਆਪਾਂ ਵੀ ਬਚਨ ਕਮਾਈਏ ਸਾਡੇ ਤੇ ਵੀ ਮਹਾਰਾਜ ਦੀ ਕਿਰਪਾ ਹੋ ਜਾਏਗੀ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਇੱਕ ਮੈਂ ਬੇਨਤੀ ਕਰਨੀ ਹੈ ਉਹ ਇਹ ਹੈ ਕਿ ਜਰਾ ਸਾਜਰੇ ਆ ਜਾਇਆ ਕਰੋ ਸਾਢੇ ਬਾਰਾਂ ਵਜੇ ਮੈਨੂੰ ਲੱਗਣਾ ਪੈਂਦਾ ਇੱਕ ਵਜੇ ਜਾਂਦੇ ਨੇ ਸੰਗਤ ਨੂੰ ਮਿਲਦੇ ਨੂੰ ਅਤੇ ਫਿਰ ਇੱਧਰ ਵੀ ਲੇਟ ਹੋਣ ਵਾਲਾ ਹੋ ਜਾਂਦਾ ਸੋ ਮੈਂ ਠੀਕ ਬਾਰਾਂ ਵਜੇ ਕੀਰਤਨ ਕਰਨ ਨੂੰ ਤਿਆਰ ਹੁੰਦਾ ਬਾਰਾਂ ਵਜੇ ਆ ਜਾਓ ਤਿੰਨ ਵਜੇ ਅਰਦਾਸ ਹੋ ਕੇ ਸਾਰੀ ਸੰਗਤ ਚਲੀ ਜਾਇਆ ਕਰੇਗੀ ਪਰਸੋਂ ਨੂੰ ਆਪਣੇ ਭਗਤ ਰਵਿਦਾਸ ਜੀ ਦਾ ਵੀ ਜਨਮ ਦਿਨ ਹੈ ਪੂਰਨਵਾਸੀ ਹੈ ਅਤੇ ਰਤਵਾੜਾ ਸਾਹਿਬ ਸਾਰੀ ਸੰਗਤ ਪਹੁੰਚਣ ਦਾ ਯਤਨ ਕਰੇ ਜਿਵੇਂ ਵੀ ਪਹੁੰਚੇ ਚਾਹੇ ਪੈਦਲ ਪਹੁੰਚੋ ਚਾਹੇ ਸਾਈਕਲਾਂ 'ਤੇ ਪਹੁੰਚੋ ਚਾਹੇ ਮੋਟਰਸਾਈਕਲਾਂ 'ਤੇ ਪਹੁੰਚੋ ਜਿਸ ਤਰ੍ਹਾਂ ਪਹੁੰਚ ਹੁੰਦਾ ਪਹੁੰਚੋ ਸਾਰੇ ਪਹੁੰਚ ਕੇ ਮਹਾਂਪੁਰਸ਼ਾਂ ਦਾ ਪੁਰਸ਼ ਮਨਾਈਏ ਅਤੇ ਪੂਰਨਵਾਸੀ ਦਾ ਉਤਸਵ ਹੈ ਜੋ ਉਹਨੂੰ ਮਨਾਉਣਾ ਕਰੀਏ ਸੋ ਬਾਕੀ ਜੋ ਪ੍ਰੋਗਰਾਮ ਹੈ ਉਸ ਤੁਹਾਨੂੰ ਸਾਰਾ ਦੱਸ ਦੇਣਗੇ ਸਾਰੇ ਧਿਆਨ ਨਾਲ ਸੁਣੋ ਉਹ ਹੈ ਕਿ ਰੌਲਾ ਗੌਲਾ ਬਹੁਤ ਮਚਿਆ ਹੈ ਬਹੁਤ ਪਤਾ ਹੀ ਨਹੀਂ ਲੱਗਦਾ ਆਦਮੀ ਰੁਲ ਗਿਆ ਸਾਡਾ ਕਿਸੇ ਨਾਲ ਤਲਕ ਨਹੀਂ ਕਾਸੇ ਨਾਲ ਠੀਕ ਹੈ ਬੰਦ ਹੋਈ ਹੈ ਨਾ ਹੋਈ ਹੈ ਪੈਦਲ ਤੁਰਨ ਤੋਂ ਤਾਂ ਕੋਈ ਹਟਾਉਂਦਾ ਨਹੀਂ ਹੈ ਗੁਰੂ ਦਾ ਜਸ ਕਰਨਾ ਅਸੀਂ ਬੰਦ ਹੋਏਗਾ ਉਹਨਾਂ ਨੂੰ ਜਿਹੜੇ ਮਾਲ ਦੇ ਭਰੇ ਹੋਏ ਟੱਕ ਜਾਂਦੇ ਆ ਬੱਸਾਂ ਜਾਂਦੀਆਂ ਉਹਨਾਂ ਨੂੰ ਹੋ ਸਕਦਾ ਪਰ ਅਸੀਂ ਪੈਦਲ ਤੁਰ ਪਾਂਗੇ ਕਿਸੇ ਹੋਰ ਸਵਾਰੀ ਤੇ ਚਲੇ ਜਾਵਾਂਗੇ ਮਨਾਉਣਾ ਜ਼ਰੂਰ ਹੈ ਇਸ ਕਰਕੇ ਬਾਕੀ ਰੌਲੇ ਗੌਲੇ ਜੇ ਬਹੁਤ ਮਚੇ ਹੋਏ ਨੇ ਨਾਮ ਜਪੋ ਸਾਰੇ ਕੋਈ ਗੱਲਾਂ ਨਾ ਕਰੋ ਇੱਧਰ ਲਈ